ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ।
ਰਹਿਮਤ ਕਰਦੇ ਅਰਜ਼ ਕਰਾਂ ਮੈਂ ਉਹ ਮੇਰਾਂ ਦੇ ਅਸਾਈਆਂ, ਰਹਿਮਤ ਕਰਦੇ ਅਰਜ਼ ਕਰਾਂ ਮੈਂ ਉਹ ਮੇਰਾਂ ਦੇ ਅਸਾਈਆਂ, ਖੁਸ਼ੀਆਂ ਦੇ ਤੂੰ ਖੋਲ ਖਜ਼ਾਨੇ ਤੇਰੇ ਦਰ ਤੇ ਮੰਗਣ ਆਈਆਂ। ਤੇ ਲਓ ਜੀ ਇਸੇ ਹੀ ਅਰਦਾਸ ਦੁਆ ਦੇ ਨਾਲ ਉਸ ਪਰਮਾਤਮਾ ਅੱਗੇ ਕਿ ਸਭ ਨੂੰ ਸਭ ਦੇ ਹਿੱਸੇ ਦੀਆਂ ਖੁਸ਼ੀਆਂ ਮਿਲਣ ਤੇ ਆਪਣੇ ਘਰਾਂ ਤੇ ਆਪਣੇ ਪਰਿਵਾਰਾਂ ਦੇ ਵਿੱਚ ਹੱਸਦੇ ਵਸਦੇ ਰਹਿਣ, ਇਸੇ ਹੀ ਦੁਆ ਅਰਦਾਸ ਦੇ ਨਾਲ ਕਰਦੇ ਹਾਂ ਅੱਜ ਦੇ ਦਿਨ ਦੀ ਸ਼ੁਰੂਆਤ। ਤੇ ਮੈਂ ਤੁਹਾਡੀ ਦੋਸਤ ਪੌਬੀ ਸਿੱਧੂ ਤੇ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਹਾਜ਼ਰਾਂ ਜੀ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਦੇ ਵੇੜੀ। ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਆ ਤੇ ਕਿੱਦਾਂ ਦਾ ਚੜਿਆ ਅੱਜ ਦਾ ਦਿਨ? ਅੱਜ ਦਾ ਦਿਨ ਤੁਹਾਡੀਆਂ ਬਰੂਹਾਂ ਤੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਇਹ ਵੀਕਐਂਡ ਹਮੇਸ਼ਾ ਤੁਹਾਡੀ ਜ਼ਿੰਦਗੀ ਦੇ ਵਿੱਚ ਯਾਦ ਰਹੇ। ਇਹ ਕੀ ਜੀ ਹਮੇਸ਼ਾ ਹਰੇਕ ਵੀਕਐਂਡ ਹੀ ਤੁਹਾਨੂੰ, ਹਰੇਕ ਦਿਨ ਹੀ ਤੁਹਾਨੂੰ ਯਾਦ ਰਵੇ। ਵੀਕਐਂਡ ਥੋੜਾ ਜਿਹਾ ਤਾਂ ਸਪੈਸ਼ਲ ਹੁੰਦਾ ਕਿ ਸਾਰਿਆਂ ਨੂੰ ਛੁੱਟੀ ਹੁੰਦੀ ਆ, ਸਾਰੇ ਫ੍ਰੀ ਹੁੰਦੇ ਆਪਣੇ ਕੰਮਾਂ ਕਾਰਾਂ ਤੋਂ ਆਲਮੋਸਟ, ਤੇ ਸਾਰਿਆਂ ਕੋਲ ਟਾਈਮ ਹੁੰਦਾ ਆਪਣਿਆਂ ਦੇ ਵਿੱਚ ਬੈਠ ਕੇ ਆਪਣਿਆਂ ਦੇ ਨਾਲ ਗੱਲਾਂ ਕਰਨ ਦਾ। ਤੇ ਲਓ ਜੀ ਫਿਰ ਤੁਸੀਂ ਵੀ ਚਲੇ ਆਓ ਸਾਡੇ ਨਾਲ ਗੱਲਾਂ ਕਰਨ। ਸਾਡੇ ਨਾਲ ਗੱਲਾਂ ਕਰਨ ਲਈ ਤੁਹਾਨੂੰ ਜੀ ਬਸ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਤੁਸੀਂ ਵੋਇਸ ਮੇਲ ਵੀ ਭੇਜ ਸਕਦੇ ਹੋ ਸਾਨੂੰ, ਤੇ ਜਾਂ ਫਿਰ ਈਮੇਲ ਦੇ ਜ਼ਰੀਏ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖ ਸਕਦੇ ਹੋ। ਲਓ ਜੀ ਫਿਰ ਗੱਲਾਂ ਬਾਤਾਂ ਦੇ ਸਿਲਸਿਲੇ ਤੋਂ ਪਹਿਲਾਂ ਦੱਸੀਏ ਅੱਜ ਦੇ ਦਿਨ ਦੇ ਬਾਰੇ। ਸੋ ਅੱਜ ਤਰੀਕ ਆ ਜੀ 7 ਸਪਟੰਬਰ, ਤੇ ਸਾਲ ਚੱਲ ਰਿਹਾ 2018, ਤੇ ਦਿਨ ਆ ਸ਼ੁੱਕਰਵਾਰ, ਤੇ ਟਾਈਮ ਹੋ ਚੁੱਕਾ ਜੀ 8:03 ਸਵੇਰ ਤੇ। ਤੇ ਆਪਣਾ ਇਹ ਸਫ਼ਰ ਇਸੇ ਤਰ੍ਹਾਂ ਜਾਰੀ ਰਹੂਗਾ 8 to 10 ਤੱਕ ਮੇਰੇ ਨਾਲ, ਤੇ ਉਸ ਤੋਂ ਬਾਅਦ ਹਰਮਨ ਰੇਡੀਓ ਦੇ ਹੋਰ ਸਾਡੇ ਸਾਥੀ ਕਲਾਕਾਰਾਂ ਦੇ ਨਾਲ ਤਾਇਆ ਬਿਸ਼ਨਾ, ਤੇ ਉਸ ਤੋਂ ਬਾਅਦ ਸ਼ਾਮ ਨੂੰ ਵੀ ਇੱਕ ਪ੍ਰੋਗਰਾਮ ਬੜਾ ਹੀ ਪਿਆਰਾ ਜਿਹਾ ਸ਼ੁਰੂ ਹੋਇਆ, ਉਸ ਦੇ ਬਾਰੇ ਵੀ ਜ਼ਰੂਰ ਦੱਸਾਂਗੇ ਜੀ। ਪਰ ਸਾਡਾ ਕਹਿੰਦੇ ਹੁੰਦੇ ਆ ਨਾ ਪ੍ਰੋਗਰਾਮ ਦੇ ਵਿੱਚ ਦਿਨ ਦੀ ਸ਼ੁਰੂਆਤ ਅਗਰ ਉਸ ਰੱਬ ਦੇ ਨਾਂ ਤੋਂ ਕੀਤੀ ਜਾਵੇ ਤਾਂ ਸਾਰੇ ਦਿਨ ਹੀ ਬੰਦੇ ਨੂੰ ਪੋਜ਼ਿਟਿਵ ਐਨਰਜੀ ਮਿਲਦੀ ਆ। ਤੇ ਲਓ ਜੀ ਫਿਰ ਕਿਉਂ ਨਾ ਆਪਾਂ ਇੱਕ ਪੋਜ਼ਿਟਿਵ ਐਨਰਜੀ ਵਾਲਾ ਬੜਾ ਹੀ ਪਿਆਰਾ ਜਿਹਾ ਗੀਤ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਸੁਣਦੇ ਆ, ਤੇ ਫਿਰ ਕਰਦੇ ਆ ਬਾਕੀ ਦੀਆਂ ਗੱਲਾਂ ਬਾਤਾਂ, ਤੇ ਕਰਦੇ ਆ ਪ੍ਰੋਗਰਾਮ ਬਾਰੇ ਵੀ, ਤੇ ਦੱਸਾਂਗੇ ਕਿ ਤੁਸੀਂ ਸਾਡੇ ਨਾਲ ਰਾਬਤਾ ਕਿਵੇਂ ਕਾਇਮ ਕਰ ਸਕਦੇ ਹੋ। ਤੇ ਮਿਲਦੇ ਆ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।
ਇਤਿਹਾਸ ਕਮਾਇਆ ਹੁੰਦੇ ਨੇ ਸਿਰਾਂ ਦੇ ਵੱਟੇ, ਇਹ ਇਤਿਹਾਸ ਕਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ। धरती अपना देश प्यारा लगदा ए कोई शरने बगाने देश तो मजबूरी विच मंगदा ए बेवतने ता देश बगाने आ ही जांदे ने जलावतनी विच अपना वक्त लंघा ही जांदे ने कौम दे दर्द नूं अपना कौम दे दर्द नूं अपना दर्द बनाया हुंदे ने शहीद जागदियां कौमां दा सरमाया हुंदे ने शहीद जागदियां कौमां दा सरमाया हुंदे ने शहीद जागदियां कौमां दा सरमाया हुंदे ने अपने शहीदां नूं भुल जांदियां ने प्रगट कखां वांगू ओ कौमां रुल जांदियां ने चढ़दी कला च सिख कौम सदा हसदी बसदी ए अपने शहीदां बारे ए बच्चियां नूं दसदी रे कौम दे सिर ते ए तां कौम दे सिर ते ए तां ताज सजाया हुंदे ने शहीद जागदियां कौमां दा सरमाया
लो जी शहीद हरेक कौम दा सरमाया हुंदे ने ते लो फिर तुसी गाना सुन रहे सी हरजीत हरमन दी आवाज दे विच ते कहंदे ना कि तिखी तलवार ने है सानू जन्म दिता गुड़ती मिली है खंडे दी धार विचों सिखी सिदक ते सिर दस्तार सोनी साडा वखरा ही रूप संसार विचों ते लो जी फिर साडा जिहड़ा इस संसार दे विचों वखरा जिहा रूप है ना एही साडी पहचान आ ते एही कहंदे ना कि सिर्फ एक पग दे नाल नहीं सूरत नहीं सीरत भी सिखी वाली होनी चाहीदी आ फिर ही साडी जिहड़ी पहचान आ वखरी ਸਾਰਿਆਂ ਦੇ ਵਿੱਚੋਂ ਆਪਣੇ ਆਪ ਹੀ ਨਜ਼ਰ ਆ ਜਾਂਦੀ ਆ ਤੇ ਲਓ ਜੀ ਫਿਰ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਤੇ ਦੱਸ ਦਈਏ ਪ੍ਰੋਗਰਾਮ ਦੇ ਵਿੱਚ ਅੱਜ ਹੋਰ ਕੀ ਹੋ ਰਿਹਾ ਵਾ ਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਨੰਬਰ ਆ +91 7508014489 ਤੇ ਜਾਂ ਫਿਰ ਰਿਕੁਐਸਟ ਐਟ harmaradio.com ਤੇ ਈਮੇਲ ਦੇ ਜ਼ਰੀਏ ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਅਸੀਂ ਇੰਡੀਆ ਦੇ ਵਿੱਚ ਵੀ ਬਚਪਨ ਜਵਾਨੀ ਤੇ ਬੁਢਾਪਾ ਤਾਂ ਚਲੋ ਹਜੇ ਸਾਰਿਆਂ ਤੇ ਨਹੀਂ ਆਇਆ ਤਿੰਨੇ ਜ਼ਿੰਦਗੀ ਦੇ ਤਿੰਨੇ ਪੜਾਵਾਂ ਦੇ ਵਿੱਚੋਂ ਲੰਘਦੇ ਆ ਹਨਾ ਪਹਿਲਾਂ ਬਚਪਨ ਦੀਆਂ ਸ਼ਰਾਰਤਾਂ ਹੁੰਦੀਆਂ ਨੇ ਤੇ ਫਿਰ ਸਕੂਲ ਦੀ ਲਾਈਫ ਆ ਜਾਂਦੀ ਆ ਤੇ ਫਿਰ ਕਾਲਜ ਦੀ ਲਾਈਫ ਆ ਜਾਂਦੀ ਆ ਸੋ ਇਸੇ ਤਰ੍ਹਾਂ ਕਿਤੇ ਨਾ ਕਿਤੇ ਇੱਥੇ ਆਸਟ੍ਰੇਲੀਆ ਜਾਂ ਬਾਹਰਲੇ ਮੁਲਕ ਤੁਸੀਂ ਦੁਨੀਆਂ ਦੇ ਜਿਸ ਦੇ ਵਿੱਚ ਜਾ ਕੇ ਵੀ ਮਾਣਦੇ ਹੋ ਸੋ ਆਪਾਂ ਗੱਲ ਕਰਾਂਗੇ ਜੀ
ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਆਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ ਲਹਿਰਾਂ ਦੀ ਸਾਂ Thank you.
ਲਓ ਜੀ ਥੋੜੀ ਮਾਫੀ ਚਾਹੁੰਦੇ ਹਾਂ ਕਿਉਂਕਿ ਥੋੜੀ ਪ੍ਰੋਬਲਮ ਆ ਗਈ ਸੀ ਇੱਧਰ ਸਾਡੇ ਸਟੂਡੀਓ ਦੇ ਵਿੱਚ। ਸੋ ਬ੍ਰਿਸਬੇਨ ਦੇ ਵਿੱਚ ਅੱਜ ਦਾ ਮੌਸਮ ਆ ਜਿਹੜਾ ਉਹ ਥੋੜਾ ਜਿਹਾ ਗੜਬੜ ਵਾਲਾ ਹੀ ਹੈ ਜੀ, ਗੜਬੜ ਵਾਲਾ ਕਿ ਹਵਾ ਚੱਲ ਰਹੀ ਆ, ਸੋ ਕਿਤੇ ਨਾ ਕਿਤੇ ਥੋੜੀ ਪ੍ਰੋਬਲਮ ਆ ਜਾਂਦੀ ਆ, ਉਸਦੇ ਲਈ ਮਾਫੀ ਚਾਹੁੰਦੇ ਹਾਂ। ਸੋ ਗੱਲ ਕਰਦੇ ਹਾਂ ਜੀ ਬ੍ਰਿਸਬੇਨ ਦੇ ਮੌਸਮ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ ਅਸੀਂ ਹੁਣ, ਹਨਾ। ਸੋ ਮੌਸਮ ਆ ਜੀ ਅੱਜ ਇੱਥੇ ਬੱਦਲਵਾਈ ਹੋਈ ਹੋਈ ਆ, ਦੋ ਤਿੰਨ ਦਿਨਾਂ ਦਾ ਕਾਫੀ ਵਿੱਚੋਂ ਵਿੱਚੋਂ ਬਾਰਿਸ਼ ਵੀ ਹੋ ਜਾਂਦੀ ਆ ਤੇ ਨਾਲ ਦੀ ਨਾਲ ਮੀਂਹ ਵੀ ਆਪਣੇ ਆਪ ਹੀ ਆ ਜਾਂਦਾ। ਸੋ ਜਿਹੜਾ ਮੌਸਮ ਆ ਜੀ ਉਹ ਕੁਛ ਕਹਿ ਨਹੀਂ ਸਕਦੇ ਕਦੋਂ ਮੀਂਹ ਆ ਜਾਂਦਾ ਤੇ ਕਦੋਂ ਧੁੱਪ ਆ ਜਾਂਦੀ। ਜਿਵੇਂ ਇੰਡੀਆ ਦੇ ਵਿੱਚ ਆਪਾਂ ਕਹਿੰਦੇ ਹੁੰਦੇ ਸੀ ਨਾ ਕਿ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ, ਉਹ ਕਦੋਂ ਕਹਿੰਦੇ ਹੁੰਦੇ ਸੀ? ਸ਼ਾਇਦ ਤੁਹਾਨੂੰ ਯਾਦ ਹੋਊਗਾ ਹਨਾ, ਜੇ ਕਿਸੇ ਨੇ ਆਪਣੇ ਫੈਮਿਲੀ ਦੇ ਵਿੱਚ ਜਾਂ ਘਰਦਿਆਂ ਨੇ ਸੁਣਿਆ ਹੋਵੇ। ਜਾਂ ਇੱਕ ਪੀਂਘ ਪੈਂਦੀ ਹੁੰਦੀ ਸੀ ਨਾ ਜਦੋਂ ਮੀਂਹ ਹਟਣ ਤੋਂ ਬਾਅਦ ਬੱਦਲਾਂ ਦੇ ਵਿੱਚ ਕਈ ਰੰਗਾਂ ਦੀ ਇੱਕ ਲਾਈਨ ਜੀ ਬਣ ਜਾਂਦੀ ਸੀ, ਤੇ ਜਿਹਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਪੀਂਘ ਪੈ ਗਈ ਹਨਾ, ਬੁੱਢੀ ਮਾਈ ਦੀ ਪੀਂਘ ਪੈ ਗਈ। ਤੇ ਹੁਣ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਬੁੱਢੀ ਮਾਈ ਦੀ ਪੀਂਘ ਪੈ ਜਾਂਦੀ ਸੀ ਨਾ ਤਾਂ ਉਸ ਤੋਂ ਬਾਅਦ ਜਿਹੜਾ ਮੀਂਹ ਨਹੀਂ ਸੀ ਆਉਂਦਾ ਹੁੰਦਾ। ਸੋ ਬ੍ਰਿਸਬੇਨ ਦੇ ਵਿੱਚ ਹਜੇ ਬੁੱਢੀ ਮਾਈ ਦੀ ਪੀਂਘ ਤਾਂ ਨਹੀਂ ਪਈ, ਤੇ ਪਰ ਜਿਹੜੀ ਬਾਰਿਸ਼ ਆ ਜੀ ਉਹ ਹਰ ਰੋਜ਼ ਤਕਰੀਬਨ ਆ ਹੀ ਜਾਂਦੀ ਆ। ਜਾਂ ਤਾਂ ਫਿਰ ਉਹ ਸੌਣ ਦੇ ਸ਼ਰਾਟਿਆਂ ਵਾਲੀ ਗੱਲ ਹੁੰਦੀ ਆ, ਤੇ ਜਾਂ ਫਿਰ ਅੱਧਾ ਪੌਣਾ ਘੰਟਾ ਲਗਾਤਾਰ ਮੀਂਹ ਪੈਂਦਾ ਤੇ ਨਾਲ ਹਵਾ ਵੀ ਕਾਫੀ ਚੱਲਦੀ ਹੁੰਦੀ ਆ। ਪਰ ਮੌਸਮ ਆ ਜੀ ਜਿਹੜਾ ਉਹ ਨਿੱਘਾ ਨਿੱਘਾ ਜਿਹਾ ਮੌਸਮ ਆ। ਤੇ ਲਓ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ, ਮੈਂ ਤੁਹਾਨੂੰ ਪਹਿਲਾਂ ਜਿਸ ਤਰ੍ਹਾਂ ਦੱਸਿਆ ਸੀ ਕਿ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕਿੱਦਾਂ ਦੀ ਸਾਡੀ ਇੰਡੀਆ ਦੀ ਲਾਈਫ ਸੀ ਤੇ ਕਿੱਦਾਂ ਦੀ ਸਾਡੀ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਲਾਈਫ ਹੋਈ ਆ, ਕਿਉਂਕਿ ਸਟੂਡੈਂਟ ਲਾਈਫ ਅਸੀਂ ਇੰਡੀਆ ਦੇ ਵਿੱਚ ਵੀ ਗੁਜ਼ਾਰੀ ਆ ਤੇ ਸਟੂਡੈਂਟ ਲਾਈਫ ਅਸੀਂ ਇੱਥੇ ਵੀ ਗੁਜ਼ਾਰੀ ਆ। ਉੱਥੇ ਵੀ ਅਸੀਂ ਆਪਣੀ ਲਾਈਫ ਲਈ ਸਟਰਗਲ ਕਰਦੇ ਹਾਂ ਤੇ ਇੱਥੇ ਵੀ ਆਪਣੀ ਲਾਈਫ ਲਈ ਸਟਰਗਲ ਕਰਦੇ ਹਾਂ। ਉੱਥੇ ਵੀ ਕਈ ਵਾਰੀ ਅਸੀਂ ਆਪਣਿਆਂ ਵਿੱਚ ਰਹਿੰਦੇ ਹੋਏ ਬਗਾਨੇ ਆ ਤੇ ਇੱਥੇ ਆ ਕੇ ਤਾਂ ਫਿਰ ਅਸੀਂ ਕਿਤੇ ਨਾ ਕਿਤੇ ਆਪਣਿਆਂ ਤੋਂ ਦੂਰ ਹੋ ਜਾਂਦੇ ਹਾਂ। ਸੋ ਦੇਖਦੇ ਹਾਂ ਜੀ ਕੀ ਕਹਿੰਦਾ ਤੁਹਾਡਾ ਕੰਪੈਰੀਜ਼ਨ, ਕਿਹੜੀਆਂ ਚੀਜ਼ਾਂ ਨੇ ਜੋ ਤੁਹਾਨੂੰ ਉਹਨਾਂ ਸਾਰਿਆਂ ਦੇ ਨਾਲ ਜੋੜਦੀਆਂ ਨੇ ਤੇ ਕਿਹੜੀਆਂ ਗੱਲਾਂ ਨੇ ਜੋ ਤੁਹਾਨੂੰ ਤੋੜਦੀਆਂ ਨੇ ਤੇ ਕਿਹੜੀਆਂ ਗੱਲਾਂ ਨੇ ਜੋ ਤੁਹਾਨੂੰ ਖਿੱਚਦੀਆਂ ਨੇ ਉਹਨਾਂ ਵੱਲ। ਤੇ ਲਓ ਫਿਰ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਪ੍ਰੋਗਰਾਮ ਦੇ ਅਗਲੇ ਹਫ਼ਤੇ ਵਿੱਚ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਫਿਲਹਾਲ ਆਪਾਂ ਖ਼ਬਰਾਂ ਬਾਰੇ ਵੀ ਗੱਲਬਾਤ ਕਰਨੀ ਹੈ। ਸੋ ਖ਼ਬਰਾਂ ਬਾਰੇ ਗੱਲਬਾਤ ਆਪਾਂ ਸਿਡਨੀ ਤੋਂ ਕਰਾਂਗੇ ਅੱਜ। ਤੁਸੀਂ ਕਹੋਗੇ ਹੈ ਸਿਡਨੀ ਤੋਂ ਕਿੱਦਾਂ? ਸੋ ਬਿਲਕੁਲ ਜੀ, ਮਿੰਟੂ ਬਰਾੜ ਆਏ ਹੋਏ ਨੇ ਆਪਣੇ ਟੂਰ ਤੇ ਸਿਡਨੀ ਦੇ ਵਿੱਚ, ਤੇ ਉਹਨਾਂ ਨਾਲ ਆਪਾਂ ਸਿਡਨੀ ਤੋਂ ਹੀ ਗੱਲਬਾਤ ਕਰਾਂਗੇ ਖ਼ਬਰਾਂ ਦੇ ਬਾਰੇ ਤੇ ਇਸ ਤੋਂ ਇਲਾਵਾ ਬਜ਼ਾਰਤਾਂ ਦਾ ਦੌਰ। ਤੇ ਮੇਰੇ ਖਿਆਲ ਦੇ ਵਿੱਚ ਅੱਜ ਬਜ਼ਾਰਤ ਤੁਸੀਂ ਪਾ ਦੋ ਤਾਂ ਬੜੀ ਵਧੀਆ ਗੱਲ ਆ ਹਨਾ, ਅਸੀਂ ਸਾਰੇ ਜਾਣੇ ਰਲ ਮਿਲ ਕੇ ਉਸ ਬਜ਼ਾਰਤ ਨੂੰ ਜ਼ਰੂਰ ਬੁੱਝਾਂਗੇ। ਤੇ ਲਓ ਜੀ ਫਿਰ ਆਪਾਂ ਗੱਲਬਾਤ ਕਰਦੇ ਹਾਂ ਮਿੰਟੂ ਬਰਾੜ ਜੀ ਦੇ ਨਾਲ ਖ਼ਬਰਾਂ ਬਾਰੇ, ਤੇ ਜੇ ਤੁਹਾਡੇ ਮਨਾਂ ਦੇ ਵਿੱਚ ਵੀ ਕੋਈ ਵਲਵਲਾ ਕੋਈ ਖ਼ਬਰ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੋ ਤਾਂ ਫਟਾਫਟ ਟੈਲੀਗ੍ਰਾਮ ਦੇ ਜ਼ਰੀਏ ਜਾਂ ਈਮੇਲ ਦੇ ਜ਼ਰੀਏ ਸਾਡੇ ਤੱਕ ਪਹੁੰਚਦੀ ਕਰ ਦਿਓ ਤਾਂ ਜੋ ਅਸੀਂ ਬਰਾੜ ਸਾਹਿਬ ਨਾਲ ਗੱਲਬਾਤ ਕਰਦੇ ਕਰਦੇ ਉਸਦੇ ਬਾਰੇ ਵੀ ਗੱਲਬਾਤ ਕਰ ਲਈਏ। ਸੋ ਲਓ ਜੀ ਫਿਰ ਕਹਿੰਦੇ ਆ ਉਹਨਾਂ ਨੂੰ ਨਿੱਘੀ ਜੀ ਆਇਆ। ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਸਭ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ ਜੀ। ਤੇ ਬਿਲਕੁਲ ਅਸੀਂ ਅੱਜ ਸਿਡਨੀ ਦੀ ਸਵੇਰ ਮਾਣ ਰਹੇ ਹਾਂ ਜੀ, ਉਹ ਵੀ ਸੱਤਵੀਂ ਮੰਜ਼ਿਲ ਦੇ ਉੱਤੋਂ ਬਾਈ ਹਰੀਸ਼ ਹੋਰਾਂ ਦੇ ਜਿਹੜੇ ਘਰ ਤੋਂ ਬਹੁਤ ਵਧੀਆ ਜਿਹੜਾ ਸਿਡਨੀ ਦੀ ਤਾਜ਼ਾ ਫਰੈਸ਼ ਹਵਾ ਫਰੈਸ਼ ਮਾਹੌਲ ਤੇ ਬੜਾ ਵਧੀਆ ਜਿਹੜਾ ਆਨੰਦ ਆ ਰਿਹਾ ਜੀ ਇੰਨੀ ਉਚਾਈ ਤੋਂ ਸਿਡਨੀ ਦੇਖ ਕੇ ਤੇ ਕਹਿ ਸਕਦੇ ਹਾਂ ਵੀ ਅੱਜ ਚੜ੍ਹਾਈ ਹੈ ਜੀ ਹਰਮਨ ਰੇਡੀਓ ਦੀ ਵੀ ਤੇ ਮਿੰਟੂ ਬਰਾੜ ਦੀ ਸੱਤਵੀਂ ਮੰਜ਼ਿਲ ਤੋਂ ਪ੍ਰੋਗਰਾਮ ਪੇਸ਼ ਕਰ ਰਹੇ ਹਾਂ
ਜੀ। ਸੋ ਸਿਡਨੀ ਦਾ ਮੌਸਮ ਕਿੱਦਾਂ ਦਾ ਅੱਜ?
ਮੌਸਮ ਬੜਾ ਵਧੀਆ ਜੀ ਅੱਜ ਤੇ ਕਾਫੀ ਸੁਹਾਵਣਾ ਮੌਸਮ ਰਹਿਣਾ, ਤਕਰੀਬਨ 19-20 ਡਿਗਰੀ ਤੱਕ ਟੈਂਪਰੇਚਰ ਜਾਣਾਗਾ। ਤੋ ਫਿਲਹਾਲ ਥੋੜੇ ਬਹੁਤ ਹੱਥ ਪੈਰ ਜੇ ਠਰ ਰਹੇ ਆ, ਪਰ ਕੁੱਲ ਮਿਲਾ ਕੇ ਬਹੁਤ ਸੋਹਣਾ ਮੌਸਮ ਆ ਤੇ ਲੱਗਦਾ ਵੀ ਕੋਈ ਅੱਜ ਜੀ ਬਰਸਾਤ ਜਾਂ ਕੋਈ ਠੰਡ ਵਾਲੀ ਹੈ ਜੀ ਕੋਈ ਦਿਖਾਈ ਨਹੀਂ ਦੇ ਰਹੀ ਫਿਲਹਾਲ ਤਾਂ ਕੋਈ ਅੱਜ
ਜੀ। ਸੋ ਲੋ ਬਰਾੜ ਸਾਹਿਬ ਖ਼ਬਰਾਂ ਬਾਰੇ ਗੱਲਬਾਤ ਕਰਦੇ ਹਾਂ ਜੀ। ਤੇ ਸਾਰੇ ਤੋਂ ਪਹਿਲੇ ਜੀ ਅੱਜ ਮੇਨ ਪੇਜ ਤੇ ਖ਼ਬਰ ਆ ਕਿ ਅਕਾਲੀ ਦਲ ਨੇ ਕੀਤਾ ਵਾਕਆਊਟ। ਸੋ ਰੀਜ਼ਨ ਆ ਜੀ ਜਿਹੜੀ ਕਿ ਕਾਫੀ ਜ਼ਿਆਦਾ ਭਚੋਲਵੀ ਪਿਆ ਹੋਇਆ ਵਾ ਬੇਅਦਬੀ ਮਾਮਲੇ ਦੇ ਵਿੱਚ, ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ ਉਸਦੇ ਬਾਰੇ ਕੀ ਕਹੋਗੇ?
ਦੇਖੋ ਉਹ ਤਾਂ ਇੱਕ ਹੁਣ ਇਹ ਹੋ ਗਿਆ ਵੀ ਜਦੋਂ ਇੱਕ ਰਾਹ ਪੈ ਗਿਆ ਉਸੇ ਰਾਹ ਹੀ ਤੁਰਨਾ ਪੈਣਾ ਅਕਾਲੀਆਂ ਨੂੰ। ਉਸ ਇਸ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਕਿਵੇਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਆ, ਚਾਹੇ ਵਾਕਆਊਟ ਕਰਕੇ ਬਚਣ ਦੀ ਕੋਸ਼ਿਸ਼ ਕਰ ਰਹੇ ਆ, ਚਾਹੇ ਉਹ ਕੁਛ ਵੀ ਤਰੀਕਾ ਅਪਣਾ ਰਹੇ ਆ, ਪਰ ਇਹ ਸਾਰੇ ਘਟਨਾਕ੍ਰਮ ਤੋਂ ਇਹਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਦੂਜੇ ਪਾਸੇ ਜਿਹੜੀ ਖ਼ਬਰਾਂ ਇਹ ਆ ਰਹੀਆਂ ਵੀ ਜਿਹੜਾ ਭਵਾਗੀ ਕੰਮ ਹੁੰਦਾ ਜਿਹੜਾ ਦਫ਼ਤਰੀ ਕੰਮ ਆ ਉਹਦੇ ਤੇ ਕੰਮ ਸ਼ੁਰੂ ਹੋ ਚੁੱਕਿਆ ਤੇ ਜਿਹੜੀ CBI ਲਈ ਇੱਕ ਜਿਹੜਾ ਡੀ ਨੋਟੀਫਿਕੇਸ਼ਨ ਜਿਹੜੀ ਪਹਿਲਾਂ ਨੋਟੀਫਿਕੇਸ਼ਨ ਹੁੰਦੀ ਆ ਹੁਣ ਡੀ ਨੋਟੀਫਿਕੇਸ਼ਨ ਕੀਤੀ ਗਈ ਹੈ ਵੀ ਸੀਬੀਆਈ ਜਿਹੜਾ ਵਾਪਸ ਲੈ ਲੇ, ਸੀਬੀਆਈ ਤੋਂ ਕੇਸ ਵਾਪਸ ਲੈਣ ਦੀ ਡੀ ਨੋਟੀਫਿਕੇਸ਼ਨ ਜਿਹੜੀ ਉਹਦੇ ਤੇ ਵਿਭਾਗੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤੇ ਇਹ ਕੱਲ ਦੱਸਿਆ ਗਿਆ ਵੀ ਛੇਤੀ ਹੀ ਜਿਹੜੀ ਸਪੈਸ਼ਲ ਟਾਸਕ ਜਿਹੜੀ ਬਣਾ ਕੇ ਐਸ ਟੀ ਆਈ ਉਹਨੂੰ ਦੇ ਦਿੱਤਾ ਜਾਊਗਾ ਇਹ ਤੇ ਸਪੈਸ਼ਲ ਟੀਮ ਨੂੰ ਜਿਹੜਾ ਇਹ ਦਿੱਤਾ ਜਾਊ ਜਿਹੜੇ ਇਨਵੈਸਟੀਗੇਸ਼ਨ ਲਈ ਉਹ ਵੀ ਪੰਜਾਬ ਪੁਲਿਸ ਦੀ ਨੂੰ। ਸੋ ਉਹਦੇ ਤੇ ਕੰਮ ਸ਼ੁਰੂ ਹੋ ਗਿਆ ਤੇ ਉਸ ਦੇ ਨਾਲ ਥੋੜਾ ਥੋੜਾ ਕਿਤੇ ਨਾ ਕਿਤੇ ਸਿਕੰਜਾ ਜਿਹੜਾ ਅਕਾਲੀ ਦਲ ਤੇ ਕੱਸਦਾ ਦਿਖਾਈ ਦੇ ਰਿਹਾ, ਪਰ ਮੇਰੇ ਹਿਸਾਬ ਨਾਲ ਮੈਨੂੰ ਜਿੱਥੋਂ ਤੱਕ ਲੱਗਦਾ ਇਹ ਵੀ ਇੱਕ ਹਾਈ ਪਿੱਚ ਡਰਾਮਾ ਹੋ ਕੇ ਨਿਪਟ ਜਾਣਾ, ਐਂਡ ਆਫ ਦੇ ਡੇ ਇਹਦੇ ਚੋਂ ਨਿਕਲਣਾ ਨੀ ਕੁਛ, ਕਿਉਂਕਿ ਜਿਹੜੇ ਲੋਕ ਡਿਸੀਜਨ ਮੇਕਰ ਹੁੰਦੇ ਆ ਨਾ ਉਹ ਡਿਸੀਜਨ ਮੇਕਰ ਕੋਈ ਹੋਰ ਹੀ ਹੁੰਦੇ ਆ, ਡਿਸੀਜਨ ਮੇਕਰ ਲੋਕ ਡਿਸੀਜਨ ਬਣਾਉਂਦੇ ਆ ਨਾਲ ਦੀ ਨਾਲ ਉਹਨੂੰ ਇੰਪਲੀਮੈਂਟ ਕਰਦੇ ਆ। ਮੈਂ ਮੰਨ ਸਕਦਾ ਵੀ ਭਵਾਗੀ ਕਾਰਵਾਈ ਜਾਂ ਪੇਪਰ ਵਰਕ ਕਰਨ ਤੇ ਕੋਰਟ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸਹੀ ਪੇਸ਼ ਕਰਨ ਲਈ ਤੁਹਾਨੂੰ ਟਾਈਮ ਚਾਹੀਦਾ, ਤੁਹਾਨੂੰ ਹਰ ਲੀਗਲ ਪੱਖ ਜਿਹੜਾ ਉਹਦਾ ਸੋਚਣਾ ਪੈਂਦਾ, ਪਰ ਕਿਤੇ ਨਾ ਕਿਤੇ ਜਿਹੜੀ ਇੱਕੋ ਥਾਲੀ ਦੇ ਚਿੱਟੇ ਵੱਟੇ ਹੋਣਾ ਜਿਹੜਾ ਉਹ ਇੱਥੇ ਆ ਕੇ ਆੜੇ ਆ ਜਾਂਦਾ। ਅਸੀਂ ਇਹ ਨਾ ਸੋਚੀਏ ਇਹਨੂੰ, ਅਸੀਂ ਪੋਜੀਟਿਵ ਪੱਖੋਂ ਸੋਚਦੇ ਹਾਂ ਤਾਂ ਇਹ ਸੋਚਦੇ ਹਾਂ ਵੀ ਭਵਾਗੀ ਕਾਰਵਾਈ ਦੇ ਵਿੱਚ ਸਟਰੋਂਗ ਕਰ ਰਹੀ ਆ ਆਪਦੇ ਆਪ ਨੂੰ ਗਵਰਨਮੈਂਟ, ਜਾਂ ਕਿ ਕੱਲ ਨੂੰ ਕੋਰਟ ਦੇ ਵਿੱਚ ਜੇ ਕੋਈ ਚੈਲੰਜ ਹੁੰਦਾ, ਕਿਉਂਕਿ ਕੋਈ ਵੀ ਫੈਸਲਾ ਅੰਤਿਮ ਨਹੀਂ ਹੈ ਇਸ ਮੁਲਕ ਦੇ ਵਿੱਚ ਲੋਕਤੰਤਰ ਦੇ ਵਿੱਚ। ਜੇ ਲੋਅਰ ਕੋਰਟ ਕੋਈ ਫੈਸਲਾ ਸੁਣਾ ਆਉਂਦੀ ਹੈ ਉਹਨੂੰ ਹਾਈ ਕੋਰਟ ਬਦਲ ਦਿੰਦੀ ਹੈ, ਹਾਈ ਕੋਰਟ ਨੂੰ ਸੁਪਰੀਮ ਕੋਰਟ ਬਦਲਦੀ ਹੈ, ਸੁਪਰੀਮ ਕੋਰਟ ਨੂੰ ਰਾਸ਼ਟਰਪਤੀ ਬਦਲ ਦਿੰਦਾ। ਸੋ ਇੱਕ ਐਡੇ ਹਾਈ ਪ੍ਰੋਫਾਈਲ ਪਰਿਵਾਰ, ਬਾਦਲ ਪਰਿਵਾਰ ਜਾਂ ਕਿਹੋ ਜਿਹੇ ਲੋਕ ਜੁੜੇ ਹੋਣ ਜਿਹਦੇ ਪੰਜ ਪੰਜ ਵਾਰੀ ਮੁੱਖ ਮੰਤਰੀ ਰਹਿਣ, ਉਹ ਅਸੀਂ ਇਹ ਆਸਥਾ ਰੱਖੀਏ ਨਾ ਵੀ ਸਾਨੂੰ ਪੰਜਾਂ ਮਿੰਟਾਂ ਦੇ ਵਿੱਚ ਕਿਸੇ ਚੀਜ਼ ਦਾ ਫੈਸਲਾ ਹੋਜੂਗਾ ਜਾਂ ਪੰਜਾਂ ਮਿੰਟਾਂ ਦੇ ਵਿੱਚ ਫੜ ਕੇ ਅੰਦਰ ਕਰ ਦੇਣਗੇ, ਏਦਾਂ ਨਹੀਂ ਹੁੰਦਾ। ਜਿਹੜਾ ਇੱਕ ਪਿਛਲੀ ਵਾਰ ਜਿਹੜਾ ਇੱਕ ਹੋਇਆ ਸੀ ਜਦੋਂ ਬਾਬ ਬੇਟੇ ਨੂੰ ਪਟਿਆਲੇ ਦੀ ਜਿਹੜੀ ਜੇਲ੍ਹ ਦੇ ਵਿੱਚ ਦੋ ਤਿੰਨ ਦਿਨ ਗੁਜ਼ਾਰਨੇ ਪਏ ਸੀ ਜਦੋਂ ਪਿਛਲਾ ਮੁੱਖ ਮੰਤਰੀ ਕਾਲ ਆਇਆ ਸੀ, ਪਰ ਉਸ ਟਾਈਮ ਹੀ ਇੱਕ ਜਿਹੜਾ ਅੱਖਾਂ ਪੂੰਝਣ ਦਾ ਕੰਮ ਕੀਤਾ ਗਿਆ ਸੀ, ਪਰ ਅੰਦਰ ਖਾਤੇ ਉਦੋਂ ਬਾਅਦ ਫਿਰ ਸਾਰੀ ਜਿਹੜੀ ਸੈਟਲਮੈਂਟ ਹੋ ਗਈ ਸੀ ਤੇ ਉਸ ਤੋਂ ਬਾਅਦ ਕਦੇ ਵੀ ਨਾ ਕੈਪਟਨ ਨੇ ਮਜੀਠੀਏ ਨੂੰ ਨਾ ਕਿਸੇ ਹੋਰ ਮਾਮਲੇ ਨੂੰ ਉਹਨਾਂ ਨੇ ਕਦੇ ਵੀ ਉਹ ਇਹ ਜਿਹਾ ਕੁਛ ਨਹੀਂ ਕੀਤਾ ਵੀ ਜਿਹਦੇ ਨਾਲ ਇਹ ਹੋ ਸਕੇ ਵੀ ਤੁਸੀਂ ਇਹ ਲੱਗੇ ਵੀ ਜਿਹੜਾ ਇੱਕ ਧੱਕਾ ਕੀਤਾ ਜਾ ਰਿਹਾ, ਜਾਂ ਡਿਕਟੇਟਰਸ਼ਿਪ ਕੰਟਰੀਆਂ ਜਿੱਥੇ ਹੁੰਦੀ ਹੈ ਉੱਥੇ ਇਹ ਜਿਹਾ ਕੁਛ ਚੱਲਦਾ ਰਹਿੰਦਾ ਅਕਸਰ। ਜੇ ਹੁਣ ਪਾਕਿਸਤਾਨ ਦੀ ਅਸੀਂ ਗੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ ਜੇ ਹੁਣ ਕੋਈ ਸਰਕਾਰ ਜਾਂਦੀ ਆਉਂਦੀ ਰਹੀ ਹੈ ਜਾਂ ਕੋਈ ਫੌਜੀ ਰਾਜ ਆਉਂਦਾ ਰਿਹਾ ਤਾਂ ਉਹ ਫੜ ਕੇ ਇੱਕ ਸੈਕਿੰਡ ਚ ਉਹਨੂੰ ਅੰਦਰ ਕਰਦੇ ਰਹੇ ਆ, ਦੇਸ਼ ਨਿਕਾਲਾ ਦਿੰਦੇ ਰਹੇ ਆ, ਉਹ ਇੱਕ ਹੋਰ ਚੈਪਟਰ ਹੁੰਦਾ ਉੱਥੇ, ਉੱਥੇ ਲੋਕਤੰਤਰ ਤੋਂ ਉੱਤੋਂ ਦੀ ਗੱਲ ਹੁੰਦੀ ਹੈ। ਪਰ ਇੱਥੇ ਲੋਕਤੰਤਰ ਜਿਹੜਾ ਉਹ ਲੋਕਤੰਤਰ ਹੋਣ ਕਰਕੇ ਹਰ ਬੰਦੇ ਦੇ ਰਾਈਟ ਆ, ਤੇ ਇਸ ਰਾਈਟਾਂ ਦਾ ਜਿਹੜਾ ਫਾਇਦਾ ਉਹ ਬਾਦਲ ਪਰਿਵਾਰ, ਤੇ ਇਹ ਤਾਂ ਸੋਚੋ ਤੁਸੀਂ ਵੀ ਇਹਦੇ ਨਾਲ ਬਹੁਤ ਵੱਡਾ ਧਮਾਕਾ ਛੇਤੀ ਹੋ ਜੂਗਾ, ਇਹੋ ਜਿਹੀ ਹਜੇ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ ਤੇ ਏਦਾਂ ਹੀ ਚੱਲਦਾ ਰਹਿਣਾ ਥੋੜਾ ਚਿਰ ਤਾਂ, ਤੇ ਇੰਨੇ ਚਿਰ ਚ ਫਿਰ ਕੋਈ ਨਾ ਕੋਈ ਹੋਰ ਮੁੱਦੇ ਆ ਜਾਣੇ ਆ ਤੇ ਲੋਕਾਂ ਨੇ ਇਸ ਮੁੱਦੇ ਨੂੰ ਜਿਹੜਾ ਠੰਡੇ ਵਾਸਤੇ ਚ ਲੈ ਜਾਣਾ। ਪਰ ਇਸ ਵਾਰ ਜਿਹੜੀ ਮੈਂ ਗੁਜ਼ਾਰਿਸ਼ ਇਹੀ ਕਰੂੰਗਾ ਵੀ ਸਾਡੇ ਜਿਹੜੇ ਵੀ ਸਿਕਿਉਰਡ ਲੋਕ ਆ ਜਾਂ ਜਿਹੜੇ ਮੀਡੀਆ ਉਹ ਥੋੜਾ ਜਿਹਾ ਚੰਗੀ ਭੂਮਿਕਾ ਨਿਭਾਵੇ ਤੇ ਉਹ ਇੱਕ ਪ੍ਰੈਸ਼ਰ ਬਣਾਈ ਰੱਖੇ ਇਸ ਚੀਜ਼ ਦਾ, ਤਾਂ ਹੋ ਸਕਦਾ ਫਿਰ ਜਿਵੇਂ ਸਰਸੇ ਵਾਲੇ ਬਾਬੇ ਨੂੰ ਵੀ ਲੋਕ ਕਹਿੰਦੇ ਸੀ ਵੀ ਇਹ ਨੀ ਅੰਦਰ ਜਾ ਸਕਦਾ, ਅਸਵਾਰਾਮ ਨੂੰ ਕਹਿੰਦੇ ਸੀ ਇਹ ਨੀ ਅੰਦਰ ਜਾ ਸਕਦਾ, ਵੱਡੇ ਵੱਡੇ ਲੀਡਰ ਇਹਨਾਂ ਦੇ ਪੈਰੀ ਹੱਥ ਲਾਉਂਦੇ ਆ, ਪਰ ਉਹ ਇੱਕ ਪ੍ਰੈਸ਼ਰ ਹੀ ਰਿਹਾ ਵੀ ਬਹੁਤ ਵੱਡੇ ਪੱਧਰ ਤੇ ਪ੍ਰੈਸ਼ਰ ਮੀਡੀਆ ਨੇ ਜਾਂ ਵਿਰੋਧੀ ਪਾਰਟੀਆਂ ਨੇ ਕ੍ਰੀਏਟ ਕਰੀ ਰੱਖਿਆ ਤੇ ਜਿਹਦਾ ਨਤੀਜਾ ਅੱਜ ਉਹ ਅੰਦਰ ਪਿਆ। ਸੋ ਨਾਮੁਮਕਿਨ ਕੁਝ ਨੀ ਹੁੰਦਾ, ਪਰ ਇਹ ਸਿਆਸੀ ਲੋਕਾਂ ਨੂੰ ਮੁਮਕਿਨ ਬਣਾਉਣ ਲਈ ਮੀਡੀਆ ਨੂੰ ਜਿਹੜਾ ਕਿ ਚੌਥਾ ਥੰਮ ਆ ਤੇ ਆਮ ਲੋਕਾਂ ਨੂੰ ਇੱਕ ਸਾਰਥਿਕ ਰੋਲ ਨਿਭਾਉਣਾ ਪੈਣਾ, ਕੈਪਟਨ ਦੇ ਉੱਤੇ ਜਿਹੜਾ ਪ੍ਰੈਸ਼ਰ ਜਾਂ ਪੰਜਾਬ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾ ਕੇ ਰੱਖਣਾ ਪੈਣਾ ਤਾਂ ਕਿ ਜਿਹੜੀ ਇਹਦੇ ਤੇ ਕਾਰਵਾਈ ਹੋਵੇ, ਪਰ ਫਿਲਹਾਲ ਕਾਰਵਾਈ ਏਡੀ ਸੌਖੀ ਨਹੀਂ ਹੁੰਦੀ ਦਿਖਾਈ ਦੇ।
ਜੀ ਬਿਲਕੁਲ, ਸੋ ਥਾਂ ਥਾਂ ਤੇ ਜਿਹੜੇ ਅਕਾਲੀ ਆਗੂ ਆ ਉਹਨਾਂ ਦਾ ਵਿਰੋਧ ਹੋ ਰਿਹਾ ਵਾ, ਥਾਂ ਥਾਂ ਤੇ ਕਈ ਥਾਵਾਂ ਤੇ ਲਾਠੀਚਾਰਜ ਵੀ ਹੁੰਦਾ, ਉਹਨਾਂ ਦੇ ਨਾਰੇ ਲਾ ਕੇ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ ਜਾਂਦਾ, ਕਈ ਥਾਵਾਂ ਤੇ ਪੁਤਲੇ ਵੀ ਸਾੜੇ ਜਾ ਰਹੇ ਆ। ਸੋ ਕੀ ਕਹੋਗੇ ਸਾਰੇ ਵਰਤਾਰੇ ਬਾਰੇ?
ਇਹ ਦੇਖੋ ਟੈਂਪਰੇਰੀ ਹੁੰਦਾ, ਇਹ ਇੱਕ ਤੱਤਾ ਘਾਹ ਤੱਤੇ ਘਾਹ ਦੇ ਉੱਤੇ ਜਿਹੜੀਆਂ ਇੱਕ ਸਾਡੇ ਆਪਣੀਆਂ ਜਿਹੜੀਆਂ ਪਾਰਟੀਆਂ ਦੇ ਕਾਰਕੁਨ ਹੁੰਦੇ ਆ ਜਿਹੜੇ ਕਿ 100% ਜਾਂ ਤਾਂ ਪੇਡ ਹੁੰਦੇ ਆ ਜਾਂ ਉਹਨਾਂ ਨੂੰ ਕਿਸੇ ਨੇ ਕਿਸੇ ਲਾਲਚ ਦਿੱਤੇ ਹੁੰਦੇ ਆ, ਜਿਹੜੇ ਜ਼ਮੀਨੀ ਪੱਧਰ ਤੇ ਗਿਣਤੀ ਦੇ ਹੁੰਦੇ ਆ, 100, 200, 400 ਕਾਰਕੁਨ ਜਿਹੜੇ ਪੁਤਲੇ ਸਾੜਨ ਦਾ ਕੰਮ ਕਰਦੇ ਆ, ਨਾਰੇ ਮੁਜ਼ਾਹਰੇ ਲਾਉਣ ਦਾ ਕੰਮ ਕਰਦੇ, ਜਿਹੜਾ ਆਮ ਲੋਕ ਆ ਉਹਨਾਂ ਨੂੰ ਕੋਈ ਫਰਕ ਨੀ ਪੈਂਦਾ, ਉਹਨਾਂ ਨੂੰ ਤਾਂ ਆਪਦੀ ਰੋਜੀ ਰੋਟੀ ਦਾ ਹੀ ਮਤਲਬ ਆ, ਉਹ ਤਾਂ ਆਪਦੇ ਕੰਮ ਤੇ ਜਾਂਦੇ ਆ, ਕੰਮ ਤੋਂ ਘਰੇ ਆਉਂਦੇ, ਉਹਨਾਂ ਨੂੰ ਕਈ ਇਹਨਾਂ ਚੀਜ਼ਾਂ ਨਾਲ ਨੀ ਫਰਕ ਪੈਂਦਾ। ਇਹ ਗਿਣਤੀ ਦੇ ਬੰਦੇ ਹੁੰਦੇ ਆ। ਕੱਲ ਪਰਸੋਂ ਇੱਕ ਨਾ ਬੜੀ ਵਧੀਆ ਰਿਪੋਰਟਿੰਗ ਕਰ ਰਿਹਾ ਸੀ ਕੋਈ ਨੌਜਵਾਨ ਕਿਸੇ ਚੈਨਲ ਲਈ, ਤੇ ਉਹ ਕੋਈ ਇੰਨਾ ਜਾਣੀ ਕਿ ਪਾਪੂਲਰ ਚੈਨਲ ਨੀ ਸੀ, ਤੇ ਆਮ ਨਾਰਮਲ ਚੈਨਲ ਸੀ, ਤੇ ਹਜੇ ਉਹ ਕਿਸੇ ਹੱਥੋਂ ਵਿਕਿਆ ਨੀ ਲੱਗਦਾ ਸੀ ਚੈਨਲ, ਮੈਂ ਉਸ ਚੈਨਲ ਦੀ ਜੋ ਰਿਪੋਰਟਿੰਗ ਦੇਖ ਰਿਹਾ ਸੀ, ਕਿਉਂਕਿ ਜਦੋਂ ਤਾਂ ਚੈਨਲ ਵੱਡਾ ਪੱਧਰ ਤੇ ਹੋ ਜਾਂਦਾ ਤਾਂ ਉਦੋਂ ਬਾਅਦ ਵਿਕ ਜਾਂਦਾ ਨਾ ਕਿਸੇ ਨੇ ਕਿਸੇ ਕੋਲ, ਤੇ ਫਿਰ ਤਾਂ ਉਵੇਂ ਭਾਸ਼ਾ ਬੋਲਣ ਲੱਗ ਜਾਂਦਾ, ਉਹ ਚੀਜ਼ ਦਿਖਾਉਣ ਲੱਗ ਜਾਂਦਾ। ਪਰ ਉਹ ਨੌਜਵਾਨ ਨਾ ਓਹਦੇ ਕੋਲ ਹਜੇ ਤੱਕ ਮਾਈਕ ਵੀ ਨੀ ਸੀਗਾ ਪੂਰਾ, ਤੇ ਉਹ ਮਾਈਕ ਵੀ ਆਪਦਾ ਜਿਹੜਾ ਓਹਦੇ ਕੋਲ ਲੈਪਲ ਮੈਕ ਸੀ ਉਸੇ ਨਾਲ ਹੀ ਲੋਕਾਂ ਨੂੰ ਪੁੱਛ ਰਿਹਾ ਸੀ। ਤੇ ਉਹ ਸੀਗਾ ਜੀ ਮੌਕਾ ਦਿੱਲੀ ਦੇ ਵਿੱਚ ਇੱਕ ਨਾਰੇ ਮਜਾਰੇ ਹੋ ਰਹੇ ਸੀ ਰੈਫਲ ਜਿਹੜੇ ਜਹਾਜ਼ਾਂ ਦੇ ਸੌਦੇ ਮਾਰੇ ਸੀ, ਤੇ ਉਹ ਬੀਜੇਪੀ ਦਾ ਦਫ਼ਤਰ ਘੇਰ ਰੱਖਿਆ ਸੀ ਕੋਈ 200-400 ਬੰਦੇ ਨੇ, 500 ਬੰਦਾ ਹੋਊਗਾ, ਤੇ 500 ਬੰਦੇ ਨੇ ਜਿਹੜਾ ਨਾਰੇ ਮੁਜ਼ਾਰੇ ਜ਼ੋਰਾਂ ਸ਼ੋਰਾਂ ਤੇ ਲਾ ਰਹੇ ਸੀ ਵੀ ਜਿਹੜਾ ਰਾਫਲ ਜਿਹੜਾ ਜਹਾਜ਼ਾਂ ਦਾ ਸੌਦਾ ਹੋਇਆ ਉਹਦੇ ਲਈ ਬੀਜੇਪੀ ਜ਼ਿੰਮੇਵਾਰ ਆ ਤੇ ਉਹਦੀਆਂ ਗੱਲਾਂ ਪਰਤਾਂ ਖੋਲੋ ਦੁਨੀਆਂ ਮੂਹਰੇ ਸੱਚ ਲਿਆਓ। ਤਾਂ ਉਸ ਟਾਈਮ ਜਿਹੜਾ ਉਹ ਨੌਜਵਾਨ ਸੀ, ਬਾਕੀ ਮੀਡੀਆ ਵਾਲੇ ਤਾਂ ਨਾਰੇ ਮੁਜ਼ਾਰੇ ਦਿਖਾ ਰਹੇ ਸੀ ਬੜੇ ਉੱਚੀ ਜ਼ੋਰ ਸ਼ੋਰ ਨਾਲ ਜਿਵੇਂ ਬੋਲਦੇ ਹੁੰਦੇ ਐਂਕਰ, ਹਮ ਖੜੇ ਆ ਵਹਾਂ ਪੇ, ਯੇ ਹੋ ਰਹਾ ਹੈ, ਵੋ ਰਹਾ ਹੈ, ਏਦਾਂ ਦੀ ਰਿਪੋਰਟਿੰਗ ਕਰ ਰਹੇ ਸੀ। ਪਰ ਉਹ ਨੌਜਵਾਨ ਬੜੇ ਸ਼ਰਮੇ ਨਾਲ ਹਰੇਕ ਕੋਲ ਜਾਂਦਾ ਸੀ, ਉਹਨੂੰ ਜਾ ਕੇ ਪੁੱਛਦਾ ਸੀ ਤੁਸੀਂ ਇੱਥੇ ਕੀ ਕਾਹਦਾ ਮਸਲਾ ਕਾਹਦਾ ਹੈਗਾ, ਨੋਰਮਲੀ ਪੁੱਛਦਾ ਜੀ। ਤੇ ਉਹ ਮੂਹਰਲਾ ਮੇਰੇ ਵਰਗਾ ਕਹਿੰਦਾ ਰਾਫੇਲ ਦਾ, ਰਾਫੇਲ ਜਹਾਜ਼ਾਂ ਦਾ, ਤੇ ਉਹਨੂੰ ਪੁੱਛਦਾ ਸੀ ਅਗਲਾ ਸਵਾਲ ਵੀ ਇਹ ਕਿਵੇਂ ਸੀ, ਕਿੱਥੋਂ ਲਏ ਸੀ, ਕੀ ਗੱਲ ਸੀ ਇਹ। ਉਹ ਮੂਹਰਲੇ ਕੋਲੇ ਜਵਾਬ ਨੀ ਸੀ ਹੁੰਦਾ ਸੀ, ਜਿਹਨੇ ਕੋਲ ਇਹ ਜਵਾਬ ਹੁੰਦਾ ਸੀ ਵੀ ਜਰਮਨ ਤੋਂ ਲਏ ਸੀ ਜਾਂ ਫਲਾਨੇ ਮੁਲਕ ਤੋਂ ਲਏ ਸੀ, ਤਾਂ ਉਹਨੂੰ ਅਗਲਾ ਸਵਾਲ ਉਹ ਪੁੱਛਦਾ ਸੀ ਵੀ ਕੀ ਰੌਲਾ ਸੀ, ਕਿਹਨੇ ਖਾ ਲਏ ਸੀ, ਪੈਸੇ ਕਿੰਨੇ ਸੀ। ਉਹ ਕਹਿੰਦਾ ਐਂ ਤਾਂ ਮੈਨੂੰ ਪਤਾ ਨੀ। ਉਸ ਨੌਜਵਾਨ ਨੇ ਘੱਟੋ ਘੱਟ 100-50% ਬੰਦਿਆਂ ਦਾ ਉਹਦਾ ਟਾਰਗੇਟ ਸੀ, ਕਹਿੰਦਾ ਮੈਂ 50% ਬੰਦਿਆਂ ਨੂੰ ਪੁੱਛਣਾ ਚਾਹੂੰਗਾ। 50% ਬੰਦਿਆਂ ਨੂੰ ਸੇਮ ਸਵਾਲ ਕੀਤਾ, ਬੜੀ ਹਾਸੋਹੀਣੀ ਤੇ ਹੈਰਾਨੀ ਦੀ ਗੱਲ ਆਈ ਵੀ ਉਹਨਾਂ ਨੂੰ ਪਤਾ ਹੀ ਨੀ ਸੀ ਵੀ ਮਸਲਾ ਕੀ ਆ। ਉਹ ਪਹਾੜੇ ਦੇ ਜਿਹੜੇ ਸੀ, ਆਮ ਨੀ ਕਹਿੰਦੇ ਵੀ ਇਹ ਪਹਾੜੇ ਦੇ ਟੱਟੂ ਸੀ, ਉਹ ਪਹਾੜੇ ਦੇ ਟੱਟੂ ਸਾਬਤ ਹੋਏ ਲੋਕ। ਤੇ ਹਾਲਾਂਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਇਹ ਦਰਸਾ ਰਿਹਾ ਸੀ ਵੀ ਬਹੁਤ ਜ਼ਿਆਦਾ ਕਾਂਗਰਸ ਦੇ ਵਿੱਚ ਰੋਸ ਪਾਇਆ ਜਾ ਰਿਹਾ, ਆਮ ਆਦਮੀ ਬਹੁਤ ਦੁਖੀ ਹੋਇਆ ਪਿਆ ਇਹਨਾਂ ਗੱਲਾਂ ਤੋਂ, ਰਫੇਲ ਕਾਂਡ ਤੋਂ, ਸੌਦੇ ਤੋਂ। ਉਹ ਦੇਖੋ ਸਾਨੂੰ ਕੀ ਜਹਾਜ਼ਾਂ ਦਾ ਮਤਲਬ ਕੀ, ਸਾਨੂੰ ਆਮ ਬੰਦੇ ਨੂੰ ਮਸਲਿਆਂ ਦਾ ਪਤਾ ਨਾ, ਸਾਨੂੰ ਕਰੋੜਾਂ ਦੀ ਗਿਣਤੀ ਦਾ ਪਤਾ, ਸਾਨੂੰ ਸਾਡੀ ਤਾਂ ਜਿਹੜਾ ਅੰਕੜਾ ਲੱਖਾਂ ਤੇ ਆ ਕੇ ਮੁੱਕ ਜਾਂਦਾ, ਸਾਨੂੰ ਨੀ ਪਤਾ ਵੀ ਕੌਣ ਕੀ ਘਪਲੇ ਹੋਈ ਜਾਂਦੇ ਹੋਈ ਜਾਂਦੇ ਆ। ਤੇ ਆਮ ਬੰਦਾ ਉਹਨਾਂ ਦਾ ਅਸਰ ਵੀ ਨੀ ਮੰਨਦਾ, ਉਹ ਆਹਦਾ ਵੀ ਮੇਰੀ ਰੋਜ਼ੀ ਰੋਟੀ ਕਿਵੇਂ ਚੱਲਦੀ ਆ, ਮੇਰਾ ਟਾਈਮ ਪਾਸ ਹੋ ਰਿਹਾ ਨਾ, ਤੇ ਦੈਟਸ ਇਟ। ਜਿਹੜੇ ਇਹ ਲੋਕ ਹੁੰਦੇ ਆ ਪਹਾੜੇ ਤੇ ਆਏ ਹੋਏ ਜਾਂ ਆਪਦੀਆਂ ਪਾਰਟੀਆਂ ਦੇ, ਜਿਹਨਾਂ ਨੂੰ ਪਤਾ ਵੀ ਜੇ ਅਸੀਂ ਅੱਜ ਨਾਰੇ ਮਨਾਰੇ ਜਿੰਨੇ ਜ਼ੋਰ ਦੀ ਕਰਾਂਗੇ, ਜਿੰਨੇ ਜ਼ੋਰ ਦੀ ਲਾਵਾਂਗੇ, ਸਰਕਾਰ ਆਉਣ ਵੇਲੇ ਜਦੋਂ ਭੇਲੀ ਫੁੱਟੂਗੀ ਉਦੋਂ ਜੋ ਵੰਡਿਆ ਜਾਊਗਾ ਥੋੜਾ ਬਹੁਤ ਸਾਨੂੰ ਵੀ ਮਿਲ ਜੂਗਾ, ਕੋਈ ਰੇਤੇ ਬੱਜਰੀ ਦੀ ਖੱਡ ਮਿਲ ਜੂ, ਹੋਰ ਨੀ ਤਾਂ ਕੱਟੇ ਵੇਚਣ ਦਾ ਕੰਟਰੈਕਟ ਹੀ ਮਿਲ ਜੂਗਾ। ਸੋ ਏਦਾਂ ਕਰਕੇ ਉਹ ਲੋਕ ਹੁੰਦੇ ਆ ਜਿਹੜੇ ਨਾਰੇ ਮਜਾਰੇ ਲਾਉਂਦੇ ਆ। ਸੋ ਅਸਲ ਦੇ ਵਿੱਚ ਗੱਲ ਇਹ ਆ ਵੀ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਆ, ਜ਼ਮੀਨੀ ਪੱਧਰ ਦੇ ਉੱਤੇ ਕੁਛ ਨੀ ਹੁੰਦਾ, ਪੁਤਲੇ ਸਾੜ ਲੈਣ, ਜੋ ਮਰਜ਼ੀ ਨਾਰੇ ਲਾ ਲੈਣ, ਐਂਡ ਆਫ ਦੀ ਡੇ ਤਾਂ ਉਹ ਹੋਣਾ ਜਿਹੜਾ ਇਹ ਲੋਕ ਵੱਡੇ ਆਕਾ ਬੈਠੇ ਚਾਹੁੰਦੇ ਆ ਵੀ ਕਿੱਧਰ ਨੂੰ ਮੂਵ ਦੇਣਾ, ਇਹਨੂੰ ਇਲੈਕਸ਼ਨਾਂ ਦੇ ਹਿਸਾਬ ਨਾਲ ਕਿਹੜਾ ਮੋੜ ਕੱਟਣਾ, ਉਹ ਮੋੜ ਇਹਨੂੰ ਬਿਠਾ ਲੈਣਗੇ
ਜੀ। ਸੋ ਅਗਲੀ ਗੱਲਬਾਤ ਕਰਦੇ ਹਾਂ ਜੀ ਰਾਹੁਲ ਗਾਂਧੀ ਦੇ ਬਿਆਨ ਬਾਰੇ, ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋਇਆ ਵਾ, ਜਿਹੜਾ ਕਿ ਉਹਨਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਕਿਹਾ, ਇਸ ਤੇ ਕੀ ਨਵੀਂ ਅਪਡੇਟ ਹੈ ਜੀ?
ਦੇਖੋ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਉਹ ਗੱਲਾਂ ਹੁਣ ਤਾਂ ਦੇਖੇ ਜਾਵੇ ਤਾਂ ਕੋਈ ਉਸ ਚ ਅਤਕਥਨੀ ਵੀ ਨੀ। ਜਿਹੜਾ ਬੰਦਾ ਉਦੋਂ 8-9 ਸਾਲ ਦਾ ਸੀਗਾ ਤੇ ਉਸ ਬੰਦੇ ਨੂੰ ਜੇ ਅਸੀਂ ਕਹੀਏ ਵੀ ਉਸੇ ਨੇ ਇਹ ਕਾਂਡ ਕੀਤੇ ਆ, ਤਾਂ ਇਹ ਕਿਤੇ ਨਾ ਕਿਤੇ ਫਿਰ ਅਸੀਂ ਕਈ ਵਾਰੀ ਦੁਗਲੀ ਨੀਤੀ ਬਣਾਉਣੇ ਆ। ਸਾਡੇ ਕੋਲ ਨਾ ਬੜੀਆਂ ਐਗਜ਼ਾਮਪਲ ਆਉਂਦੀਆਂ, ਬੜੀਆਂ ਚੀਜ਼ਾਂ ਆਉਂਦੀਆਂ, ਸਾਨੂੰ ਥੋੜਾ ਜਿਹਾ ਇੱਕ ਚੀਜ਼ ਦੇਖਣਾ ਪਊਗਾ। ਅਸੀਂ ਕਿਸੇ ਵੀ ਚੀਜ਼ ਨੂੰ, ਕਿਸੇ ਵੀ ਇਨਸਾਨ ਦਾ ਕੱਦ ਕਾਠ, ਉਹਦਾ ਖਾਨਦਾਨ ਦੇਖ ਕੇ ਤੈਅ ਨਹੀਂ ਕਰ ਸਕਦੇ, ਠੀਕ ਆ। ਹੁਣ ਜੇ ਇੰਦਰਾ ਗਾਂਧੀ ਦੀ ਸੋਝੀ ਸੀ ਜਾਂ ਇੰਦਰਾ ਗਾਂਧੀ ਨੂੰ ਕੋਈ ਸਿਆਸੀ ਲੀਡਰ ਮੰਨਿਆ ਗਾ ਜਾਂ ਇੰਦਰਾ ਗਾਂਧੀ ਨੂੰ ਲੋਕ ਮੰਨਣ ਵਾਲੇ ਮਹਾਨ ਨੇਤਾ ਵੀ ਤੱਕ ਕਹਿੰਦੇ ਆ, ਠੀਕ ਆ, ਤਾਂ ਜੇ ਹੁਣ ਕਹੀਏ ਵੀ ਰਾਹੁਲ ਗਾਂਧੀ ਉਨੀ ਸੋਝੀ ਰੱਖਦਾ ਜਾਂ ਉਨੀ ਸਿਆਸਤ ਰੱਖਦਾ ਇੰਦਰਾ ਗਾਂਧੀ ਦਾ ਜੇ ਵੀ ਪੋਤਾ, ਤਾਂ ਇਹ ਨੀ ਹੈਗਾ। ਜੇ ਜਵਾਹਰ ਲਾਲ ਨਹਿਰੂ ਦਾ ਕਹਿ ਸਕਦੇ ਹਾਂ ਤਾਂ ਦੋਤੜਾ, ਤਾਂ ਉਹ ਜੇ ਕਹੀਏ ਮੇਨ ਪ੍ਰੋਬਲਮਸ ਇਹੀ ਆ ਰਹੀਆਂ ਵੀ ਅਸੀਂ ਨਾ ਖਾਨਦਾਨ ਦੇਖ ਕੇ ਜਾਂ ਪੇਰੈਂਟਸ ਦੇਖ ਕੇ ਜਿਹੜੀਆਂ ਇਹ ਗੱਲਾਂ ਤੈਅ ਕਰਦੇ ਹਾਂ ਵੀ ਫਲਾਨੇ ਦੇ ਪੇਰੈਂਟਸ ਨੇ ਕੀ ਕੀਤਾ, ਫਲਾਨੇ ਖਾਨਦਾਨ ਕੀ ਕੀਤਾ, ਤਾਂ ਉਦੋਂ ਬਾਅਦ ਅਸੀਂ ਕਿਸੇ ਦੀ ਸੋਝੀ ਜਾਂ ਕਿਸੇ ਦੇ ਉੱਤੇ ਦੋਸ਼ ਵੀ ਲਾਉਣੇ ਆ। ਜੇ ਕਿਸੇ ਦਾ ਪਿਓ ਕਾਤਲ ਆ ਤੇ ਅਸੀਂ ਉਹਦੇ ਪੁੱਤ ਨੂੰ ਵੀ ਜੇ ਕਾਤਲ ਕਹੀਏ, ਤਾਂ ਇਹ ਅਸਲ ਚ ਸੱਚਾਈ ਨੀ ਹੈਗੀ। ਮੈਂ ਇੱਥੇ ਕੋਈ ਰਾਹੁਲ ਗਾਂਧੀ ਨੂੰ ਕਲੀਨ ਚਿੱਟ ਨਹੀਂ ਦਿੰਦਾ, ਕੋਈ ਉਹਨੂੰ ਮੈਂ ਕੋਈ ਸਰਟੀਫਿਕੇਟ ਨਹੀਂ ਇਸ਼ੂ ਕਰਦਾ, ਪਰ ਇਹ ਵੀ ਇੱਕ ਪਮਾਨਾ ਨੀ ਹੈ ਵੀ ਅਸੀਂ ਉਹਨੂੰ ਇਸ ਗੱਲਾਂ ਦੇ ਉੱਤੇ ਘੇਰੀਏ ਜਾਂ ਇਹ ਗੱਲਾਂ ਕਰੀਏ। ਅਸੀਂ ਉਸ ਪਾਰਟੀ ਨਾਲ ਸਾਡਾ ਗਿਲਾ, ਅਸੀਂ ਪਾਰਟੀ ਨਾਲ ਨਫ਼ਰਤ ਕਰਦੇ ਹਾਂ, ਸਾਡੇ ਨਾਲ ਧੱਕਾ ਕੀਤਾ, ਸਾਨੂੰ ਇਨਸਾਫ਼ ਨਹੀਂ ਦਿੱਤਾ, ਪਰ ਇਨਸਾਫ਼ ਸਾਨੂੰ ਕਿਸੇ ਹੋਰ ਪਾਰਟੀ ਨੇ ਨਹੀਂ ਦਿੱਤਾ, ਠੀਕ ਹੈ ਨਾ। ਉਹ ਸਾਡੇ ਲਈ ਸਾਰੇ ਲੋਕ ਇੱਕੋ ਥਾਲੀ ਦੇ ਚੱਟੇ ਵੱਟੇ, ਅਸੀਂ ਇਹਨਾਂ ਤੋਂ ਲੈਣਾ ਕੀ ਆ? ਅਸੀਂ ਆਪਦੀਆਂ ਆਪਦੀਆਂ ਆਪ ਲੜੇ ਆ ਜੰਗਾਂ, ਅਸੀਂ ਆਪਦੇ ਆਪਦੇ ਮਸਲੇ ਆਪ ਹੱਲ ਕੀਤੇ, ਸੋ ਸਾਨੂੰ ਆਪ ਕਰ ਲੈਣੇ ਚਾਹੀਦੇ, ਆਪ ਹੀ ਆਪਦਾ ਜਿਹੜਾ ਇਹ ਸਾਰਾ ਮਿਸ਼ਨ ਚਲਾਉਣਾ ਚਾਹੀਦਾ। ਪਰ ਹੁਣ ਦੂਜੇ ਪਾਸੇ ਉਹੀ ਅਸੀਂ ਯੂਨੀਕ ਜੇ ਉਹਦਾ ਉਦਾਹਰਨ ਦਿੰਨੇ ਆ, ਤਾਂ ਉਸ ਉਦਾਹਰਨ ਦੇ ਵਿੱਚ ਇੱਕ ਇਹ ਆ ਜਾਂਦੀ ਆ ਵੀ ਭਾਈ ਬਾਬਾ ਨਾਨਕ ਤੇ ਨੇ ਇੱਕ ਪੰਥ ਚਲਾਇਆ, ਦੁਨੀਆਂ ਦੇ ਵਿੱਚ ਮਹਿਮਾ ਜਾਗੀ, ਅਸੀਂ ਅੱਜ ਵੀ ਸਾਡੇ ਸੀਸ ਝੁਕਦੇ ਆ, ਤੇ ਪਰ ਬਾਬੇ ਨਾਨਕ ਦੀ ਖੁਦ ਦੀ ਜਿਹੜਾ ਔਲਾਦ ਜਾਂ ਖੁਦ ਦਾ ਖਾਨਦਾਨ ਜਿਹੜਾ ਦੇਖਿਆ ਜਾਵੇ ਤਾਂ ਉਸ ਔਲਾਦ ਦੇ ਵਿੱਚ ਉਹਨਾਂ ਦੇ ਪੁੱਤਰ ਖਾਸ ਕਰਕੇ, ਤਾਂ ਉਹ ਉਹਨਾਂ ਚੋਂ ਉਹਨਾਂ ਨੇ ਉਸ ਸਿੱਧਤ ਨਾਲ ਉਹਨਾਂ ਨੂੰ ਨਹੀਂ ਅਪਣਾਇਆ ਜਿੰਨਾ ਕਿ ਬੇਬੇ ਨਾਨਕੀ ਨੇ ਅਪਣਾਇਆ, ਹੈਂ, ਜਾਂ ਉਹਨਾਂ ਦੇ ਜਿਹੜੇ ਪੈਰੋਕਾਰਾਂ ਨੇ ਅਪਣਾਇਆ। ਸੋ ਇਸ ਕਰਕੇ ਅਸੀਂ ਉਹ ਪੈਮਾਨਿਆਂ ਨਾਲ ਕਿਸੇ ਦਾ ਕੱਦ ਕਾਠ ਨਹੀਂ ਤੈਅ ਕਰ ਸਕਦੇ। ਹੁਣ ਕੱਲ ਦੀ ਇੱਕ ਹੋਰ ਮੈਂ ਇਸ ਵੀਡੀਓ ਦੇ ਇਸ ਗੱਲਬਾਤ ਚ ਇੱਕ ਗੱਲਬਾਤ ਹੋਰ ਵਿੱਚ ਐਡ ਆਨ ਕਰੂੰਗਾ, ਉਹ ਜੀ ਵੀ ਕੱਲ ਪਰਸੋਂ ਦੀ ਵੀਡੀਓ ਫਲੋਟ ਹੋ ਰਹੀ ਆ ਵੀ ਏਅਰਪੋਰਟ ਦੇ ਉੱਤੇ ਇੱਕ ਕਿਸੇ ਬਾਬਾ ਜੀ ਦਾ ਆਉਣ ਦੇ ਉੱਤੇ ਸਵਾਗਤ ਹੋ ਰਿਹਾ, ਕੈਨੇਡਾ ਦੇ ਟੋਰਾਂਟੋ ਏਅਰਪੋਰਟ ਦੀ ਗੱਲ ਦੱਸੀ ਜਾ ਰਹੀ ਆ, ਤੇ ਉਸ ਏਅਰਪੋਰਟ ਦੇ ਉੱਤੇ ਨਗਾੜਿਆਂ ਨਾਲ ਤੇ ਬਾਜਿਆਂ ਨਾਲ ਢੋਲ ਧਮਾਕਿਆਂ ਨਾਲ ਉਸ ਬਾਬਾ ਜੀ ਦਾ ਸਵਾਗਤ ਹੋ ਰਿਹਾ, ਤੇ ਉਹ ਸਵਾਗਤ ਹੋਣ ਵਾਲਿਆਂ ਦੀ ਜਿਹੜੀ ਨਿਖੇਧੀ ਵੀ ਬਹੁਤ ਰੱਜ ਕੇ ਹੋ ਰਹੀ ਆ ਦੁਨੀਆਂ ਭਰ ਦੇ ਵਿੱਚ, ਪਰ ਜਿਹੜੇ ਉਹਨਾਂ ਦੇ ਪੈਰੋਕਾਰ ਆ ਉਹਨੂੰ ਸਹੀ ਵੀ ਦਰਸਾ ਰਹੇ ਆ, ਤੇ ਉਹ ਕਹਿ ਰਹੇ ਆ ਵੀ ਇਹ ਉਹੀ ਬਾਬਾ ਬਿਧੀ ਚੰਦ ਜੀ ਦੇ ਖਾਨਦਾਨ ਦੇ ਵਿੱਚੋਂ ਨਾ ਨੇ ਜਿਹੜੇ ਕਿ ਜਿਹਨਾਂ ਨੂੰ ਗੁਰੂ ਸਾਹਿਬ ਨੇ ਆਪਦਾ ਸੀਨਾ ਕਿਹਾ ਸੀਗਾ, ਤੇ ਜਿਹਨਾਂ ਨੇ ਉਹਨੂੰ ਆਪਦੇ ਹਿੱਕ ਨਾਲ ਲਾਇਆ ਸੀ, ਜਿਹਨਾਂ ਨੇ ਉਹਨਾਂ ਨੇ ਆਪਣੇ ਕੀਮਤੀ ਤੇ ਆਪਣੇ ਸ਼ਾਸਤਰ ਜਿਹੜੇ ਇਤਿਹਾਸਿਕ ਸ਼ਾਸਤਰ ਉਹਨਾਂ ਨੂੰ ਦਿੱਤੇ ਸੀ, ਤੇ ਉਹ ਉਸ ਚੀਜ਼ ਨੂੰ ਕਰ ਰਹੇ ਆ। ਹੁਣ ਇੱਕ ਪੱਖ ਤਾਂ ਇਹ ਆ ਗਿਆ ਵੀ ਬਾਬਾ ਬਿਧੀ ਚੰਦ ਜੀ ਦੀ ਜਿਹੜੀ ਮਹਾਨਤਾ ਸੀ, ਅਸੀਂ ਉਹਨਾਂ ਦੀ ਜਾ ਕੇ ਦਸਵੀਂ ਪੰਦਰਵੀਂ ਪੀੜੀ ਚ ਜਾਂ ਕਿਸੇ ਬੰਦੇ ਨੂੰ ਅਸੀਂ ਕਹੀਏ ਵੀ ਉਹ ਵੀ ਉਨਾ ਮਹਾਨ ਹੋਊਗਾ, ਤਾਂ ਇਹ ਨਹੀਂ ਆ, ਇਹ ਕੋਈ ਪੈਮਾਨਾ ਨਹੀਂ ਹੈ। ਇਹ ਸਾਨੂੰ ਦੇਖਣਾ ਪਊਗਾ ਜਿਹੜੇ ਹੁਣ ਮੌਜੂਦਾ ਸਰਦਾਰ ਅਵਤਾਰ ਸਿੰਘ, ਬਾਬਾ ਅਵਤਾਰ ਸਿੰਘ ਜਿਹੜੇ ਇਸ ਗੱਦੀ ਦੇ ਉੱਤੇ ਬੈਠੇ ਵੀ ਉਹਨਾਂ ਨੇ ਕੀ ਕੀਤਾ, ਉਹਨਾਂ ਦੀ ਕੀ ਮਹਾਨਤਾ, ਉਹਨਾਂ ਨੇ ਉਹਨਾਂ ਦੀ ਭਗਤੀ ਕਿੱਥੋਂ ਤੱਕ ਆ, ਉਹਨਾਂ ਦੀ ਸੁਝੀ ਕਿੱਥੋਂ ਤੱਕ ਆ, ਕੀ ਉਹਨਾਂ ਨੇ ਬਾਬਾ ਬਿਧੀ ਚੰਦ ਜਿੰਨੀ ਕੁਰਬਾਨੀ ਦਿੱਤੀ, ਜਾਂ ਉਹਨਾਂ 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 ਵਰਗੀ ਜਿਹੜੀ ਇੱਕ ਡੈਡੀਕੇਸ਼ਨ ਦਿਖਾਈ, ਕੀ ਉਹ ਦਿਖਾਈ। ਸੋ ਇਸ ਕਰਕੇ ਅਸੀਂ ਇਸ ਪੈਮਾਨੇ ਤੋਂ ਉਹ ਨਹੀਂ ਕਰ ਸਕਦੇ। ਦੂਜੇ ਪਾਸੇ ਹੁਣ ਜਿਹੜੇ ਨਿੰਦਣ ਵਾਲੇ ਆ ਉਹਨਾਂ ਨੇ ਤਾਂ ਦੇਖੋ ਉਹ ਇਸ ਟਾਈਮ ਤੇ ਕਿਤੇ ਨਾ ਕਿਤੇ ਸਹੀ ਆ, ਉਹ ਨਿੰਦ ਇਹ ਨਹੀਂ ਰਹੇ ਵੀ ਇਹ ਕਿਉਂ ਹੋਇਆ, ਪਰ ਜਿੱਥੇ ਹੋਇਆ ਉਹ ਗਲਤ ਸੀ। ਹੁਣ ਅਸੀਂ ਇੱਕ ਬਗਾਨੇ ਮੁਲਕ ਦੇ ਵਿੱਚ ਆਏ ਹਾਂ, ਉਸ ਮੁਲਕ ਦੇ ਵਿੱਚ ਅਸੀਂ ਆ ਕੇ ਸਾਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਪਦੀ ਗਲੀ ਚ ਖੜ ਕੇ ਵੀ ਉਚਾ ਨਾ ਬੋਲੀਏ, ਤਾਂ ਕਿ ਆਲੇ ਦੁਆਲਿਆਂ ਤੇ ਇਹ ਅਸਰ ਨਾ ਜਾਵੇ, ਕੋਈ ਬਲੱਡੀ ਇੰਡੀਅਨ ਜਾਂ ਮੂਰਖ ਨਾ ਸਾਨੂੰ ਕਵੇ, ਜਾਂ ਪੰਜਾਬੀਆਂ ਨੂੰ ਜਾਂ ਸਿੱਖਾਂ ਦੀ ਕੋਈ ਆਣ ਸ਼ਾਨ ਚ ਫਰਕ ਨਾ ਪਵੇ, ਅਸੀਂ ਉੱਥੇ ਉਹ ਜੇ ਹੋ ਜਾਈਏ। ਮੰਨ ਲੈਂਦੇ ਹਾਂ ਵੀ ਬਾਬਾ ਬਿਧੀ ਚੰਦ ਜਿਹੜੇ ਉਸ ਗੱਦੀ ਨਸ਼ੀਨ ਆ ਉਸ ਥਾਂ ਦੇ ਉੱਤੇ, ਜਾਂ ਉਹਨਾਂ ਦੇ ਜਿਹੜੇ ਪੈਰੋਕਾਰ ਉਹ ਆਏ ਸੀ, ਤਾਂ ਉਹਨਾਂ ਨੂੰ ਚਾਹੀਦਾ ਸੀ ਵੀ ਉਹ ਆਪਦੇ ਗੁਰੂ ਘਰ ਦੇ ਵਿੱਚ ਸਮਾਗਮ ਰੱਖਦੇ, ਜਾਂ ਉਸ ਥਾਂ ਦੇ ਉੱਤੇ ਸਮਾਗਮ ਰੱਖਦੇ ਜਿੱਥੇ ਦੂਜੀ ਪਬਲਿਕ ਨੂੰ ਉਡੀਕਾਂ ਨਾ ਲੱਗਦਾ। ਏਅਰਪੋਰਟ ਦੇ ਉੱਤੇ ਉਹ ਕੁਛ ਕਰਕੇ ਜੋ ਵਰਲਡ ਵਾਈਡ ਜਿਹੜੀਆਂ ਆਪਾਂ ਉਹਦੀਆਂ ਗੱਲਾਂ ਸੁਣਨ ਨੂੰ ਆ ਰਹੀਆਂ, ਜਾਂ ਜੋ ਵਰਲਡ ਵਾਈਡ ਗੱਲਾਂ ਲਿਖੀਆਂ ਜਾ ਰਹੀਆਂ, ਉਹ ਕਿਤੇ ਨਾ ਕਿਤੇ ਹਰ ਇੱਕ ਸੂਝਵਾਨ ਬੰਦੇ ਨੂੰ ਨੀਵਾਂ ਝੁਕਾਉਂਦੀਆਂ। ਹਰ ਸੂਝਵਾਨ ਬੰਦਾ ਇਸ ਚੀਜ਼ ਦੇ ਉੱਤੇ ਆਉਂਦਾ ਵੀ ਇਹ ਕੀ ਕਰਨਾ, ਕਿਉਂਕਿ ਹੁਣ ਮੈਂ ਵੀ ਬਹੁਤ ਸਤਿਕਾਰ ਕਰਦਾ ਜੋ ਬਾਬਾ ਬਿਧੀ ਚੰਦ ਦੀ ਜਿਹੜੀ ਰਵਾਇਤ ਨੂੰ ਚਲਾ ਰਹੇ ਆ, ਮੈਂ ਉਹਨਾਂ ਦਾ ਸਤਿਕਾਰ ਕਰਦਾ। ਸਾਡੇ ਆਸਟ੍ਰੇਲੀਆ ਚ ਦੇਖੋ ਬਾਈ ਆਪਣੇ ਬਾਈ ਗੁਰਦਰਸ਼ਨ ਭਾਜੀ ਹੋ ਰਹੇ, ਤੇ ਉਹਨਾਂ ਦਾ ਸਾਰਾ ਜਿਹੜਾ ਬਾਬਾ ਬਿਧੀ ਚੰਦ ਦਾ ਇੱਕ ਬਣਿਆ ਹੋਇਆ ਗੁਰਦੁਆਰਾ ਸਾਹਿਬ, ਤੇ ਬੜੇ ਵਧੀਆ ਕੰਮ ਕਰ ਰਹੇ ਆ, ਗ੍ਰਿਫਤ ਜਾਂਦੇ ਆ, ਕਿੰਨੀ ਸੇਵਾ ਕਰਦੇ ਆ, ਸਾਡਾ ਸੀਨਾ ਥੋੜਾ ਹੁੰਦਾ ਵੀ ਕੋਈ ਤਾਂ ਸੰਸਥਾ ਹੈਗੀ ਜਿਹੜੀ ਦੇਖੋ ਕਿੰਨੇ ਵਧੀਆ ਪੱਧਰ ਦੇ ਉੱਤੇ ਕਿੰਨੇ ਵਧੀਆ ਕੰਮ ਕਰ ਰਹੀ ਆ। ਉਹ ਮੈਨੂੰ ਨੀ ਲੱਗਦਾ ਵੀ ਉਹ ਵੀ ਇਸ ਗੱਲ ਨੂੰ ਚੰਗਾ ਸਮਝਦੇ ਹੋਣਗੇ, ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਕਿਤੇ ਨਾ ਕਿਤੇ ਜ਼ਰੂਰ ਆਇਆ ਹੋਊਗਾ ਵੀ ਜੇ ਸਵਾਗਤ ਕਰਨਾ ਸੀ, ਇਹ ਸਾਰਾ ਕੁਛ ਢੋਲ ਨਗਾਰੇ ਵਜਾਉਣੇ ਸੀ, ਤਾਂ ਉਹ ਉਹਨਾਂ ਨੂੰ ਆਪਣੇ ਆ ਕੇ ਜਿਹੜੇ ਗੁਰੂ ਘਰ ਦੇ ਵਿੱਚ ਵਜਾ ਲੈਣੇ ਚਾਹੀਦੇ ਸੀ, ਜਾਂ ਜਿੱਥੇ ਇੱਕ ਜਗ੍ਹਾ ਇਹੋ ਜਿਹੀ ਜਿੱਥੇ ਕਿਤੇ ਕਿਸੇ ਨੂੰ ਕੋਈ ਪਬਲਿਕ ਪਲੇਸ ਨਾ ਆਉਂਦਾ, ਉੱਥੇ ਕੁਛ ਵੀ ਕਰ ਲਓ, ਸਾਨੂੰ ਕੋਈ ਪ੍ਰੋਬਲਮ ਨਹੀਂ। ਦੂਜੀ ਜਿਹੜੀ ਸ਼ਸਤਰਾਂ ਦੀ ਗੱਲ ਆ, ਉੱਥੇ ਫਿਰ ਲੋਕ ਜਿਹੜੇ ਸ਼ੈਲਟਰ ਇਹ ਦੇ ਰਹੇ ਆ ਵੀ ਉੱਥੇ ਉਹ ਸ਼ਸਤਰ ਲੈ ਕੇ ਆਏ ਸੀਗੇ ਜਿਹੜੇ ਸ਼ਾਸਤਰ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਦਿੱਤੇ। ਦੇਖੋ ਅਸੀਂ ਸਤਿਕਾਰ ਕਰਦੇ ਹਾਂ ਇਹਦੀਆਂ ਇਤਿਹਾਸਿਕ ਚੀਜ਼ਾਂ ਦਾ, ਪਰ ਗੱਲ ਇਹ ਆ ਜਾਂਦੀ ਆ ਵੀ ਜਿਹੜੀਆਂ ਇਤਿਹਾਸਿਕ ਚੀਜ਼ਾਂ ਜਿਹੜੀਆਂ ਜੇ ਇਹਨਾਂ ਨੂੰ ਲੈ ਕੇ ਆਏ ਆ ਜਾਂ ਉਹ ਕਰਕੇ ਆਇਆ, ਉਹ ਗੁਰੂ ਗ੍ਰੰਥ ਸਾਹਿਬ ਨਾਲ ਤੋਂ ਚੇਰੀਆਂ ਤਾਂ ਨਹੀਂ ਨਾ ਹੈ। ਫਿਰ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਅਸੀਂ ਜਦੋਂ ਕਰਦੇ ਹਾਂ, ਜਾਂ ਉਦੋਂ ਫਿਰ ਅਸੀਂ ਕਿਉਂ ਨੀ ਏਅਰਪੋਰਟ ਤੇ ਕੁਛ ਕਰ ਸਕਦੇ ਜਾਂ ਕਰਦੇ, ਜਾਂ ਕਿਉਂ ਕੀ ਸਾਡਾ ਉਦੋਂ ਪ੍ਰੋਬਲਮ ਆ ਜਾਂਦੀ ਆ। ਸੋ ਸਾਨੂੰ ਬਹੁਤ ਸਾਰੇ ਜਿਹੜੇ ਪੱਖਾਂ ਤੋਂ ਸੋਚਣਾ ਪੈਣਾ, ਅਸੀਂ ਏਦਾਂ ਨਹੀਂ ਕਰ ਸਕਦੇ ਜਿਹੜਾ ਅਸੀਂ ਕਰ ਰਹੇ ਹਾਂ। ਅਸੀਂ ਇਸ ਲਈ ਸਤਿਕਾਰ ਕਰੀ ਜਾਈਏ, ਇਸ ਲਈ ਏਡਾ ਵੱਡਾ ਕੁਛ ਕਰੀਏ ਵੀ ਭਾਈ ਬਾਬਾ ਬਿਧੀ ਚੰਦ ਜੀ ਦੇ ਜਿਹੜੇ ਇਹ ਉੱਥੇ ਪੈਰੋਕਾਰ ਆ ਜਾਂ ਉਸ ਕਰਕੇ ਜਾਂ ਉਹੀ ਫਿਰ ਇੱਥੇ ਬਾਪ ਦੀ ਜਿਹੜੀ ਜਾਂ ਉਹਨਾਂ ਦੀ ਪੁਸ਼ਤਾਂ ਦੀ ਆਪਾਂ ਦੂਜੇ ਨੂੰ ਨਹੀਂ ਦੇ ਸਕਦੇ, ਸਾਨੂੰ ਇੰਡੀਵਿਜੁਅਲ ਵੀ ਸੋਚਣਾ ਪੈਣਾ ਵੀ ਉਹਨਾਂ ਨੇ ਇੱਥੇ ਕੀ ਕੀਤਾ। ਹੁਣ ਇੱਕੋ ਹੀ ਥੱਲੇ ਗੱਲ ਆ ਰਹੀ ਆ ਵੀ ਦੇਖੋ ਗੁਰੂ ਸਾਹਿਬ ਦੀ ਬੇਅਦਬੀ ਹੋਈ, ਉਹਨਾਂ ਨੇ ਪੰਜਾਬ ਚ ਅਸੀਂ ਤਾਂ ਕਿਤੇ ਨਾਂ ਸੁਣਿਆ ਨੀ ਵੀ ਬਾਬਾ ਅਵਤਾਰ ਸਿੰਘ ਨੇ ਕੋਈ ਬਿਆਨ ਦਿੱਤਾ ਹੋਵੇ ਜਾਂ ਉਹਨਾਂ ਨੇ ਉੱਥੇ ਕੁਛ ਕੀਤਾ ਹੋਵੇ, ਕੋਈ ਲਿਖ ਰਿਹਾ ਵੀ ਇਹ ਕਿਹੜੀ ਜੰਗ ਲੜ ਕੇ ਆਏ ਆ। ਦੇਖੋ ਹੁਣ ਇਹਨਾਂ ਲੋਕ ਮੈਂ ਇਹਨਾਂ ਲੋਕਾਂ ਨੂੰ ਵੀ ਨੀ ਚੰਗਾ ਸਮਝਦਾ ਵੀ ਜੇ ਉਹ ਭੱਦੀ ਸ਼ਬਦਾਵਲੀ ਕੋਈ ਬਾਬਾ ਜੀ ਦੇ ਮਾਮਲੇ ਚ ਜਾਂ ਇਸ ਜਥੇਬੰਦੀ ਦੇ ਮਾਮਲੇ ਚ ਲਿਖਦੇ ਆ ਉਹ ਵੀ ਜਾਇਜ਼ ਨਹੀਂ ਹੈ, ਇਹ ਵੀ ਨੀ ਲਿਖਣੀ ਚਾਹੀਦੀ। ਦੇਖੋ ਪਰ ਜਿਹੜੀ ਗੱਲ ਇਹ ਹੈ ਵੀ ਉਹਨਾਂ ਨੂੰ ਆਪਾਂ ਰੋਕ ਨੀ ਸਕਦੇ ਕਿਉਂਕਿ ਉਹ ਝੂਠੇ ਵੀ ਨੀ ਹੈ, ਉਹ ਉਹਨਾਂ ਤੋਂ ਮੁਨਕਰ ਨੀ ਹੋ ਸਕਦੇ, ਲਿਖਣ ਦੇ ਉਹਨੂੰ ਕਾਬਲ ਕੀਤਾ, ਉਹਨਾਂ ਨੂੰ ਲਿਖਣ ਲਈ ਮਜਬੂਰ ਕੀਤਾ, ਅਸੀਂ ਕੀ ਕੀਤਾ ਜੇ ਅਸੀਂ ਇਹਦਾ ਵਰਤਾਰਾ ਨਾ ਕਰਦੇ ਤਾਂ ਇਹ ਜੀ ਕੁਛ ਹੋਣਾ ਹੀ ਨੀ ਸੀ। ਸੋ ਇਹ ਨਾ ਸਾਡੀ ਕੌਮ ਨੂੰ ਇਹ ਸਾਡੇ ਅੰਦਰੂਨੀ ਮਸਲੇ ਆ, ਸਾਨੂੰ ਇਹਦੇ ਬਾਰੇ ਸੋਚਣਾ ਪੈਣਾ, ਇਹ ਜਿਹੜਾ ਵਰਤਾਰਾ ਏਅਰਪੋਰਟ ਤੇ ਹੋਇਆ ਇਹ ਅੱਗੇ ਤੋਂ ਨਾ ਹੋਵੇ ਕਿਤੇ, ਇਸ ਲਈ ਸਾਨੂੰ ਮੇਕ ਸ਼ੋਰ ਹੋਣਾ ਪਊਗਾ ਇਹ ਨਾ ਹੋਵੇ ਕੱਲ ਨੂੰ ਸਾਡੇ ਤੇ ਬੈਨ ਹੀ ਲੱਗ ਜੇ ਏਅਰਪੋਰਟ ਤੇ ਬੈਨ ਲੱਗ ਜੇ ਵੀ ਇਹ ਕੀ ਕਰ ਰਹੇ ਹੋ ਤੁਸੀਂ। ਤੇ ਕੀ ਤੁਸੀਂ ਇੱਕ ਇਹ ਵੀ ਚੀਜ਼ ਕਦੇ ਵੀ ਸੋਚ ਕੇ ਦੇਖਿਓ ਵੀ ਜਿਹੜਾ ਇਹ ਕੁਛ ਹੋਇਆ ਜੇ ਮੰਨ ਲਓ ਇਹੀ ਕੁਛ ਕੋਈ ਹੋਰ ਕੌਮ ਦੇ ਲੋਕ ਕਰਦੇ ਹੁੰਦੇ ਜਾਂ ਹੁਣ ਮੰਨ ਲਓ ਚਾਈਨੀਜ਼ ਆ ਉਹਨਾਂ ਦੀ ਭਾਸ਼ਾ ਸਾਨੂੰ ਨਹੀਂ ਸਮਝ ਆਉਂਦੀ ਤੇ ਉਹ ਜਦੋਂ ਬੋਲਦੇ ਆ ਬੜੀ ਤੇਜ਼ੀ ਨਾਲ ਚੂੰ ਚੂੰ ਜੂ ਜੀ ਕਰਕੇ ਬੋਲਦੇ ਆ, ਤੇ ਜੇ ਹੁਣ ਉੱਥੇ ਏਅਰਪੋਰਟ ਤੇ ਆਪਾਂ ਵੀ ਗਏ ਹੋਈਏ ਪਰਿਵਾਰ ਨਾਲ ਜਾਂ ਕੋਈ ਕਿਸੇ ਨੂੰ ਚੜਾਉਣ ਜਾਂ ਲੈਣ ਜਾ ਰਹੇ ਹੋਈਏ ਤੇ ਉੱਥੇ 500 ਜਾਂ 20-50 ਇਕੱਠੇ ਹੋ ਕੇ ਚਾਈਨੀਜ਼ ਭਾਸ਼ਾ ਦੇ ਲੋਕ ਏਦਾਂ ਚੀਕਾਂ ਮਾਰਦੇ ਹੁਣ ਤਾਂ ਅਸੀਂ ਕੀ ਕਹਾਂਗੇ। ਅਸੀਂ ਸਾਡੀ ਭਾਸ਼ਾ ਚ ਪਹਿਲੇ ਸ਼ਬਦ ਮੈਂ ਗਰੰਟੀ ਕਰਦਾ ਬਹੁਤਿਆਂ ਦੇ ਰੂਹ ਪਤਾ ਨੀ ਕੀ ਭੌਂਕੀ ਜਾਂਦੇ ਆ ਇਹ ਸ਼ਬਦ ਬੋਲਾਂਗੇ ਅਸੀਂ, ਬਹੁਤੇ ਲੋਕ ਇਹ ਸ਼ਬਦ ਬੋਲਣਗੇ, ਕੋਈ ਲੋਕ ਹੋਊਗਾ ਜਿਹੜਾ ਸਭਿਅਕ ਤਰੀਕੇ ਨਾਲ ਕੋਈ ਕਹਿ ਦੇ ਵੀ ਯਾਰ ਪਤਾ ਨੀ ਕੀ ਕਹੀ ਜਾਂਦੇ ਵੀ ਚੰਗਾ ਨੀ ਲੱਗਦਾ ਇਹਨਾਂ ਨੂੰ ਕਰਨਾ ਨੀ ਚਾਹੀਦਾ, ਕੀ ਅਸੀਂ ਚੰਗਾ ਸਮਝਾਂਗੇ? ਜੋ ਅਸੀਂ ਨੀ ਚੰਗਾ ਸਮਝ ਰਹੇ ਤਾਂ ਫਿਰ ਸਾਨੂੰ ਇਹ ਜਿਹਾ ਕੁਛ ਕਰਨ ਦੇ ਉੱਤੇ ਕੋਈ ਚੰਗਾ ਕਿਵੇਂ ਸਮਝੂ? ਸੋ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ, ਇਹ ਸਾਰੀਆਂ ਖਬਰਾਂ ਦਾ ਇੱਕੋ ਹੀ ਜਿਹੜਾ ਮੂਲ ਇਹੀ ਹੈ ਜੀ ਵੀ ਅਸੀਂ ਕਿਸੇ ਦੀ ਕਮਾਈ ਦੂਜੇ ਨੂੰ ਨਹੀਂ ਦੇ ਸਕਦੇ, ਹਰ ਬੰਦੇ ਦੀ ਕਮਾਈ ਹੈ। ਜੇ ਨਹਿਰੂ ਨੇ ਕੁਛ ਆਪਦਾ ਸਿਆਸਤਾਂ ਕਰੀਆਂ ਉਹ ਰਾਹੁਲ ਗਾਂਧੀ ਨੂੰ ਨਹੀਂ, ਉਹਨੂੰ ਉੱਤੇ ਬਰਾਬਰ ਲਿਆ ਸਕਦੇ, ਰਾਹੁਲ ਗਾਂਧੀ ਦੀ ਸੋਝੀ ਸਿਆਸਤ ਉਹ ਸਾਨੂੰ ਪਤਾ ਹੀ ਹੈ ਕਿੱਥੇ ਕਿਸ ਲੈਵਲ ਦੀ ਆ, ਤੇ ਉਹ ਤਾਂ ਉਹੀ ਗੱਲ ਬੜੀ ਆਉਂਦੀ ਆ ਵੀ ਜਿਹੜਾ ਸੁਣਾਉਂਦੇ ਸੀ ਵੀ ਕਹਿੰਦੇ ਯਾਰ ਕੋਈ ਸ਼ੰਕਾ ਜ਼ਾਹਰ ਕਰ ਰਿਹਾ ਸੀਗਾ ਵੀ ਕੀ ਰਾਹੁਲ ਗਾਂਧੀ ਨੇ ਕਹਿੰਦੇ ਰੂਹੀ ਚ ਅਮਨਦੀਪ ਉਹਦੇ ਸੁਣਾ ਰਹੇ ਸੀ ਵੀ ਸਫਾਰੀ ਲਈ ਆ ਕਾਂਗਰਸ ਨੂੰ ਖਤਮ ਕਰਨ ਦੀ, ਸੋ ਉਹ ਤਾਂ ਉਸ ਲੈਵਲ ਦੀ ਉਹਨਾਂ ਦੀ ਸੋਝੀ ਤੇ ਸੋਚ ਦੱਸ ਰਹੀ ਆ। ਸੋ ਸਾਨੂੰ ਇਹ ਚੀਜ਼ਾਂ ਦੇਖ ਕੇ ਚੱਲਣਾ ਪੈਣਾ, ਚਾਹੇ ਮੈਂ ਸਾਰੀਆਂ ਚੀਜ਼ਾਂ ਨੂੰ ਬਰਾਬਰ ਤਾਂ ਲੈ ਕੇ ਆਇਆ ਤਾਂ ਕਿ ਅੱਗੇ ਤੋਂ ਅਸੀਂ ਇਹ ਨਾ ਰੱਖੀਏ ਵੀ ਫਲਾਣੇ ਬੰਦੇ ਦਾ ਬਾਪ ਬਹੁਤ ਸਿਆਣਾ ਸੀ ਤੇ ਬਾਏ ਡਿਫਾਲਟ ਉਹਦਾ ਮੁੰਡਾ ਵੀ ਸਿਆਣਾ ਹੋ ਗਿਆ, ਇਹ ਕੋਈ ਪਮਾਨਾ ਨੀ ਹੈਗਾ
ਜੀ। ਸੋ ਆਪਾਂ ਬ੍ਰਾਦਰ ਸਾਹਿਬ ਤੁਸੀਂ ਵੀਡੀਓ ਦੀ ਗੱਲ ਕੀਤੀ ਆ, ਸੋ ਵੀਡੀਓ ਬਾਰੇ ਇੱਕ ਹੋਰ ਗੱਲ ਕਰਦੇ ਆ ਜਿਹੜੀ ਕਿ ਨਾ ਨਿਊਜ਼ ਦੇ ਵਿੱਚ ਆ ਰਹੀ ਸੀਗੀ ਕਿ ਨਿਊ ਸਾਊਥ ਵੇਲਸ ਦੇ ਵਿੱਚ ਆ ਇੱਕ ਨਰਸਿੰਗ ਹੋਮ, ਵੈਸੇ ਇੱਦਾਂ ਦੀਆਂ ਖਬਰਾਂ ਕਈ ਪਹਿਲਾਂ ਵੀ ਆਈਆਂ ਵਾ ਤੇ ਉਹਦੇ ਵਿੱਚ ਵੀ ਇੱਕ 82 ਸਾਲ ਦਾ ਬੰਦਾ ਵਾ ਜਿਹੜਾ ਕਿ ਬਿਮਾਰ ਸੀਗਾ ਤੇ ਉਹਦੀ ਜਿਹੜੀ ਕੇਅਰ ਕਰ ਰਿਹਾ ਵਾ ਕੋਈ ਉਹਨੂੰ ਬੜਾ ਬੁਰੀ ਤਰ੍ਹਾਂ ਦੇ ਨਾਲ ਕੁੱਟ ਰਿਹਾ ਵਾ ਤੇ ਜਦੋਂ ਉਹ ਬੰਦੇ ਦੇ ਬੋਡੀ ਤੇ ਉਹਦੀ ਕੁੜੀ ਨੇ ਨੀਲ ਦੇਖੇ ਤਾਂ ਉਹਨਾਂ ਨੇ ਉੱਥੇ ਕੋਈ ਹਿਡਨ ਕੈਮਰਾ ਲਾ ਤਾ ਤੇ ਉਹਦੀ ਉਸੇ ਤਰ੍ਹਾਂ ਹੀ ਉਹਨੂੰ ਕੁੱਟ ਦੇਦੀ, ਜੁੱਤੀਆਂ ਦੇ ਨਾਲ ਕੁੱਟ ਦੇਦੀ ਬੜੀ ਬੁਰੀ ਤਰ੍ਹਾਂ। ਉਹ ਜਿਹੜਾ ਬਜ਼ੁਰਗ ਆ 82 ਸਾਲ ਦਾ ਉਹਦੀ ਵੀਡੀਓ ਉਸੇ ਤਰ੍ਹਾਂ ਹੀ ਫਲੋਟ ਹੋ ਰਹੀ ਆ ਤੇ ਹੁਣ ਉਹ ਜਿਹੜਾ ਬੰਦਾ ਵਾ ਜਿਹੜਾ ਮੁੰਡਾ ਵਾ ਜਿਹੜਾ ਇੰਪਲਾਈ ਸੀ ਉਹਨੂੰ ਚਾਰਜ ਮਤਲਬ ਅਰੈਸਟ ਕਰ ਲਿਆ ਵਾ ਪਰ ਉਹ ਕੁੜੀ ਕਹਿ ਰਹੀ ਆ ਉਹਦੀ ਤੇ ਕਹਿੰਦੀ ਕਿ ਵੀ ਉਸ ਬੰਦੇ ਨੇ ਸਾਨੂੰ ਸੋਰੀ ਤੱਕ ਨੀ ਫੀਲ ਕੀਤੀ ਹੈਗੀ ਤੇ ਵੀ ਹੁਣ ਉਹਨੇ ਕੁਛ ਨੀ ਕਿਹਾ ਬਸ ਸੁਣਿਆ ਤੇ ਬਸ ਉੱਥੋਂ ਚਲਾ ਗਿਆ ਤੇ ਹੁਣ ਦੇਖੋ ਉਹਦੇ ਤੇ ਅੱਗੇ ਕੀ ਕਾਰਵਾਈ ਹੁੰਦੀ ਹੈ। ਸੋ ਕੀ ਕਹੋਗੇ ਜੀ ਇੱਦਾਂ ਦੀਆਂ ਘਟਨਾਵਾਂ ਬਾਰੇ ਕਿ ਜਦੋਂ ਅਸੀਂ ਕੰਮ ਤੇ ਹੁੰਦੇ ਹਾਂ ਆਪਣੀ ਜੋਬ ਕਰਦੇ ਹਾਂ ਤਾਂ ਉਹਦੇ ਲਈ ਸਾਨੂੰ ਕਿੱਦਾਂ ਓਨੈਸਟ ਰਹਿਣਾ ਚਾਹੀਦਾ?
ਦੇਖੋ ਇਹ ਪਹਿਲੀ ਘਟਨਾ ਨੀ ਹੈ, ਇਹ ਘਟਨਾ ਪਹਿਲਾਂ ਵੀ ਵਾਪਰੀਆਂ ਸਾਡੇ ਇਹ ਮੈਨੂੰ ਅਨਫੋਰਚੁਨੇਟਲੀ ਮੈਨੂੰ ਦੇਖੋ ਜਿਹੜੀਆਂ ਮੈਂ ਵੀਡੀਓ ਦੇਖੀਆਂ ਉਹਦੇ ਚ ਮੈਨੂੰ ਉਹ ਜਿਹੜਾ ਉਹਦਾ ਮੂਲ ਵੀ ਏਸ਼ੀਆ ਨੀ ਲੱਗਿਆ ਬੰਦੇ ਦਾ, ਹਜੇ ਮੈਨੂੰ ਪੱਕਾ ਪਤਾ ਨੀ, ਸ਼ਾਇਦ ਤੁਹਾਨੂੰ ਪਤਾ ਹੋਵੇ
ਕੌਣ
ਸੀ ਬੰਦਾ ਪਰ ਉਹਦੀ ਜਿਹੜੀ ਲੁੱਕ ਆ ਉਹ ਏਸ਼ੀਆ ਨੀ ਸੀਗੀ, ਠੀਕ ਹੈ ਨਾ? ਤੇ ਨੰਬਰ ਇੱਕ ਤਾਂ, ਨੰਬਰ ਦੋ ਪਹਿਲਾਂ ਵੀ ਇਹ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ, ਇੱਥੋਂ ਤੱਕ ਘਟਨਾਵਾਂ ਵੀ ਹੋਈਆਂ ਵੀ ਸੈਕਸੁਅਲ ਹਰਾਸਮੈਂਟ ਵੀ ਬਿਮਾਰ ਲੋਕਾਂ ਨਾਲ ਨੂੰ ਕੀਤਾ ਸਾਡੇ ਕੁਝ ਇੱਕ ਜਿਹੜੇ ਇਹੋ ਜਿਹੇ ਲੋਕਾਂ ਨੇ ਜਿਹੜੇ ਕਿ ਇਹ ਨਾ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਜੋਬ ਦੀ ਗੱਲ ਕਹੀ ਨਾ ਵੀ ਜੋਬ ਪ੍ਰਤੀ ਸਾਨੂੰ ਕਿੰਨਾ ਕੁ ਡੈਡੀਕੇਟ ਹੋਣਾ ਚਾਹੀਦਾ। ਜਦੋਂ ਅਸੀਂ ਇੱਕ ਜੋਬ ਚੁਣੀ ਆ, ਅਸੀਂ ਪੈਸਿਆਂ ਲਈ ਚੁਣੀ ਆ ਵੀ ਸਾਨੂੰ ਪਤਾ ਵੀ ਉੱਥੇ ਕੀ ਕਰਨਾ ਪਊ, ਜੋਬ ਦੀ ਨੇਚਰ ਦਾ ਤਾਂ ਸਾਨੂੰ ਪਤਾ ਹੀ ਹੈ ਨਾ। ਹੁਣ ਉਹ ਬੰਦਾ ਕਹਿ ਰਿਹਾ ਵੀ ਮੈਂ ਡਿਮੈਂਸ਼ੀਆ ਦੇ ਸ਼ਿਕਾਰ ਲੋਕਾਂ ਚ ਰਹਿ ਕੇ ਉਹ ਜਿਹਾ ਹੋ ਗਿਆ ਜਾਂ ਮੈਂ ਉਹ ਜੇ ਲੋਕਾਂ ਨਾਲ ਇਹੀ ਨਜਿੱਠਣਾ ਪੈਂਦਾ, ਇਹਨਾਂ ਨੂੰ ਪਤਾ ਨੀ ਲੱਗਦਾ, ਇਹਨਾਂ ਨੂੰ ਡਰਾਵਾ ਦੇਣਾ ਪੈਂਦਾ, ਕਮਲਾ ਬੰਦਾ ਚਿੱਤਰਾਂ ਨਾਲ ਡਰਦਾ, ਇਹ ਦੀਆਂ ਉਦਾਹਰਣਾਂ ਦੇ ਰਿਹਾ। ਪਰ ਦੇਖੋ ਤੁਸੀਂ ਜਦੋਂ ਜੋਬ ਨੂੰ ਚੁਣੀ ਆ ਉਦੋਂ ਤੁਹਾਨੂੰ ਪਤਾ ਹੀ ਸੀ ਵੀ ਉਸ ਜੋਬ ਦੇ ਕੀ ਕ੍ਰਾਈਟੇਰੀਏ ਹੁੰਦੇ ਆ, ਉਸ ਜੋਬ ਦੇ ਵਿੱਚ ਕੀ ਕਰਨਾ ਪੈ ਸਕਦਾ, ਕਿਹੋ ਜਿਹੀ ਤੁਹਾਨੂੰ ਮਾਹੌਲ ਚ ਰਹਿਣਾ ਪੈ ਸਕਦਾ, ਕਿਹੋ ਜਿਹੀ ਤੁਹਾਨੂੰ ਜਿਹੜੀਆਂ ਗੱਲਾਂ ਦਾ ਸਾਹਮਣਾ ਕਰਨਾ ਪੈ ਸਕਦਾ, ਤੇ ਉਹਨਾਂ ਪ੍ਰਤੀ ਜਾਗਰੂਕ ਕਰਨ ਲਈ ਜਾਂ ਸਿਖਾਉਣ ਲਈ ਬਕਾਇਦਾ ਤੁਹਾਡੀ ਟ੍ਰੇਨਿੰਗ ਹੁੰਦੀ ਆ, ਬਕਾਇਦਾ ਤੁਹਾਡੀ ਪੜ੍ਹਾਈ ਹੁੰਦੀ ਆ, ਤੁਸੀਂ ਉਹਦੇ ਥਰੂ ਵੀ ਗਏ ਹੋ, ਫਿਰ ਤੁਹਾਨੂੰ ਉਹ ਜੋਬ ਮਿਲੀ ਆ, ਫਿਰ ਤੁਸੀਂ ਉਸ ਜੋਬ ਜਿਹੜੀ ਕਿ ਤੁਹਾਨੂੰ ਪੈਸਾ ਦੇ ਰਹੀ ਆ, ਤੁਹਾਡਾ ਜੀਵਨ ਚਲਾ ਰਹੀ ਆ, ਉਸ ਜੋਬ ਨੂੰ ਤੁਸੀਂ ਚੁਣਿਆ ਹੀ ਕਿਉਂ ਜੇ ਤੁਸੀਂ ਏਡੀ ਕਿ ਇੰਨੀ ਕੁ ਨਫ਼ਰਤ ਕਰਦੇ ਸੀ ਇਹੋ ਜਿਹੀ ਚੀਜ਼ ਨਾਲੋਂ। ਦੇਖੋ ਇਹ ਇੱਕ ਜਿਹੜੀ ਚਾਈਲਡ ਕੇਅਰ ਤੋਂ ਲੈ ਕੇ ਓਲਡ ਏਜ ਹੋਮ ਤੱਕ ਜਾਂ ਨਰਸਿੰਗ ਦੀ ਜੋਬ ਹੈ ਨਾ, ਇਹ ਚ ਦਇਆ ਭਾਵਨਾ ਵੀ ਹੋਣੀ ਚਾਹੀਦੀ ਆ। ਜਿੰਨਾ ਚਿਕ ਤੁਹਾਡੇ ਚ ਦਇਆ ਭਾਵਨਾ ਹੈ ਨੀ, ਤੁਸੀਂ ਕੋਈ ਵੀ ਜੋਬ ਚੁਣਨ ਤੋਂ ਪਹਿਲਾਂ ਨਾ ਤੁਹਾਨੂੰ ਆਪਣੀ ਸਮੀਖਿਆ ਕਰਨੀ ਚਾਹੀਦੀ ਹੈ, ਸੈਲਫ ਸਮੀਖਿਆ ਜਿਹਨੂੰ ਸੈਲਫ ਅਲਾਇੰਸ ਕਹਿੰਦੇ ਉਹ ਕਰਨਾ ਚਾਹੀਦਾ। ਉਹਦੇ ਵਿੱਚ ਤੁਹਾਨੂੰ ਇਹ ਦੇਖਣਾ ਚਾਹੀਦਾ ਵੀ ਤੁਹਾਨੂੰ ਕੀ ਚੀਜ਼ਾਂ ਚੰਗੀਆਂ ਲੱਗਦੀਆਂ ਕੀ ਨਹੀਂ ਚੰਗੀਆਂ ਲੱਗਦੀਆਂ। ਮੰਨ ਲਓ ਤੁਹਾਨੂੰ ਬਹੁਤ ਸਾਰੀਆਂ ਇਹੋ ਜਿਹੇ ਲੋਕ ਹੁੰਦੇ ਜਿਹਨਾਂ ਨੂੰ ਅਲਕਤ ਆਉਂਦੀ ਆ, ਆਪਾਂ ਸਰਲ ਭਾਸ਼ਾ ਚ ਕਹੀਏ ਉਹਨੂੰ ਖੂਨ ਦੇਖ ਕੇ ਸੱਟ ਜ਼ਖਮ ਦੇਖ ਕੇ ਜਾਂ ਥੋੜਾ ਬਹੁਤ ਇਧਰ ਕਰਕੇ ਉਹਨੂੰ ਅਲਕਤ ਆਉਂਦੀ ਆ, ਤਾਂ ਤੁਸੀਂ ਇਹ ਜੋਬ ਦੇ ਵਿੱਚ ਕਦੇ ਨੀ ਜਾ ਸਕਦੇ, ਕਿਉਂਕਿ ਇੱਥੇ ਤਾਂ ਤੁਹਾਨੂੰ ਬਜ਼ੁਰਗਾਂ ਨੂੰ ਜਾਂ ਬੱਚਿਆਂ ਦੀ ਜੋਬ ਜੇ ਜਾਣਾ ਤਾਂ ਤੁਹਾਨੂੰ ਸਾਹਮਣਾ ਪਊਗਾ, ਇਸ ਚੀਜ਼ ਤੋਂ ਦੂਰ ਹੋਣਾ ਪਊਗਾ। ਕਈ ਬੰਦੇ ਜ਼ਖਮ ਦੇਖ ਹੀ ਨੀ ਸਕਦੇ, ਤਾਂ ਤੁਸੀਂ ਉਹ ਲਾਈਨ ਦੇ ਵਿੱਚ ਤੁਸੀਂ ਡਾਕਟਰੀ ਲਾਈਨ ਚ ਨਹੀਂ ਜਾ ਸਕਦੇ, ਤੁਹਾਨੂੰ ਜਾਣਾ ਹੀ ਨੀ ਚਾਹੀਦਾ। ਜਾਂ ਤੁਸੀਂ ਤੁਹਾਨੂੰ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਪੈਣਾ ਇਸ ਚੀਜ਼ ਲਈ, ਜੇ ਤੁਸੀਂ ਲੜਾਈ ਹੋ ਤਾਂ ਤੁਸੀਂ ਇਸ ਨੂੰ ਪ੍ਰੋਫੈਸ਼ਨ ਨੂੰ ਚੁਣੋ। ਮੈਨੂੰ ਪਤਾ ਵੀ ਮੈਂ ਟਰੈਵਲਿੰਗ ਕਰਦਾ, ਕੱਲ ਵੀ ਬਾਈ ਹਰੀਸ਼ ਨੂੰ ਦੱਸ ਰਿਹਾ ਸੀ ਵੀ ਇੱਕ ਕੁਦਰਤ ਵੱਲੋਂ ਨੈਵੀਗੇਟਰ ਦਿੱਤਾ ਗਿਆ ਹੁੰਦਾ ਬੰਦੇ ਨੂੰ, ਤੇ ਮੇਰਾ ਉਹ ਨੈਵੀਗੇਟਰ ਇੰਨਾ ਸਹੀ ਨੀ ਆਇਆ, ਤੇ ਮੈਨੂੰ ਪਤਾ ਨੀ ਲੱਗਦਾ ਵੀ ਮੈਂ ਕਿੱਧਰ ਨੌਰਥ ਕਿੱਧਰ ਸਾਊਥ ਜੇ ਸੂਰਜ ਨਾ ਹੋਵੇ, ਮੈਂ ਸੂਰਜ ਦੇਖ ਕੇ ਦੱਸ ਸਕਦਾ ਵੀ ਕਿੱਧਰ ਨੌਰਥ ਆ, ਤੇ ਮੈਨੂੰ ਜ਼ਿਆਦਾ ਨੀ ਪਤਾ ਲੱਗਦਾ ਤੇ ਮੈਂ ਗੁਆਚ ਜਾਂਦਾ, ਤਾਂ ਮੇਰੇ ਲਈ ਡਰਾਈਵਿੰਗ ਕਿੱਤਾ ਸਹੀ ਨਹੀਂ ਹੈ। ਮੈਂ ਜੇ ਡਰਾਈਵਿੰਗ ਕਰੂੰਗਾ ਮੈਂ ਸਾਰਾ ਦਿਨ ਉਲਝਿਆ ਰਹੂੰਗਾ, ਤੇ ਇਸ ਕਰਕੇ ਸਾਨੂੰ ਆਪਦੀ ਪਛਾਣ ਆਪ ਕਰਨੀ ਪੈਣੀ ਆ ਵੀ ਅਸੀਂ ਕਿਹੜੇ ਕਿੱਤੇ ਲਈ ਪ੍ਰਪੱਕ ਆ, ਕਿਹੜਾ ਕਿੱਤਾ ਕਰਨ ਦੇ ਸਾਨੂੰ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ, ਤਾਂ ਅਸੀਂ ਉਹੀ ਚੁਣੀਏ। ਜੇ ਅਸੀਂ ਮਜਬੂਰੀ ਦੇ ਵਿੱਚ ਏਜ ਕੇਅਰ ਦੀ ਜੋਬ ਚੁਣ ਲਈ ਆ ਜਾਂ ਚਾਈਲਡ ਕੇਅਰ ਦੀ ਚੁਣ ਲਈ ਆ, ਇਹ ਮੁਲਕ ਇਹੋ ਜਿਹਾ ਮੁਲਕ ਆ ਵੀ ਜੋ ਤੁਹਾਡੇ ਸਾਲ 6 ਮਹੀਨੇ ਚ ਪੈਰ ਲੱਗ ਗਏ, ਸਾਲ 6 ਮਹੀਨੇ ਤੁਸੀਂ ਉਸ ਚ ਕੱਟੋ, ਉਦੋਂ ਬਾਅਦ ਤੁਸੀਂ ਆਪਦਾ ਪ੍ਰੋਫੈਸ਼ਨ ਚੇਂਜ ਕਰ ਸਕਦੇ ਹੋ, ਨਾਲ ਨਾਲ ਪੜ੍ਹਾਈ ਕਰੋ। ਜੇ ਤੁਸੀਂ ਇਹੀ ਕੁਛ ਵਰਤਾਰੇ ਕਰਨੇ ਆ ਤਾਂ ਤੁਸੀਂ ਇਹ ਲਾਈਨ ਚੁਣੀ ਕਿਉਂ? ਸੋ ਤੁਹਾਡੇ ਦੇ ਵਿੱਚ ਜਿੰਨਾ ਚਿਕ ਸਮਾਜ ਸੇਵਾ ਦਇਆ ਭਾਵਨਾ ਨਹੀਂ ਆਉਂਦੀ, ਕਮਿਊਨਿਟੀ ਵਰਕ ਦੀ ਗੱਲ ਨਹੀਂ ਆਉਂਦੀ, ਉਹਨਾਂ ਚਿਕ ਤੁਸੀਂ ਇਹ ਚੀਜ਼ਾਂ ਨਹੀਂ ਚੁਣ ਸਕਦੇ, ਤੇ ਇਹਦੇ ਲਈ ਬਕਾਇਦਾ ਟ੍ਰੇਨਿੰਗ ਭਾਵੇਂ ਹੁੰਦੀ ਆ। ਪਰ ਮੇਰੇ ਹਿਸਾਬ ਨਾਲ ਸਾਨੂੰ ਨਾ ਇੱਕ ਸੈਲਫ ਟੈਸਟ ਦੇ ਥਰੂ ਜਾਣਾ ਚਾਹੀਦਾ, ਸੈਲਫ ਟੈਸਟ ਦੇ ਵਿੱਚ ਸਾਨੂੰ ਆਪਦੇ ਆਪ ਨੂੰ ਸਕੋਰ ਕਰਕੇ ਦੇਖਣਾ ਚਾਹੀਦਾ ਵੀ ਮੇਰੇ ਚ ਦਇਆ ਭਾਵਨਾ ਕਿੰਨੀ ਆ, ਮੈਂ ਕਿਸੇ ਪ੍ਰਤੀ ਕਿੰਨਾ ਕਹੋ ਆ, ਮੈਂ ਬਜ਼ੁਰਗਾਂ ਪ੍ਰਤੀ ਕਿਹੋ ਜਿਹਾ ਵਤੀਰਾ ਰੱਖਦਾ, ਮੈਂ ਬੱਚਿਆਂ ਪ੍ਰਤੀ ਕਿਹੋ ਜਿਹਾ ਵਤੀਰਾ ਰੱਖਦਾ। ਜੇ ਤੁਸੀਂ ਉਹ ਸਾਰੀਆਂ ਚੀਜ਼ਾਂ ਤੇ ਖਰੇ ਉਤਰਦੇ ਹੋ ਫੇਰ ਹੀ ਚੁਣੋ। ਪਰ ਕੁੱਲ ਮਿਲਾ ਕੇ ਬਹੁਤ ਨਮੋਸ਼ੀ ਵਾਲੀ ਇਹ ਵੀਡੀਓ ਸੀ ਜੀ, ਜਦੋਂ ਦੇਖੀ ਇੱਕ ਬਜ਼ੁਰਗ ਜਿਹੜਾ ਕਿ ਪਹਿਲਾਂ ਹੀ ਮਾਰ ਦਾ ਮਾਰਿਆ ਹੋਇਆ ਵੀ ਇਸ ਮੁਲਕ ਦੀ ਜਿਹੜੇ ਸਿਸਟਮ ਦੀ ਮਾਰ ਆ, ਜਿਹੜੀ ਮੈਂ ਤਾਂ ਕਹੂੰਗਾ ਵੀ ਇਸ ਮੁਲਕ ਦੀ ਸਿਸਟਮ ਆ, ਜਿਹੜੇ ਕਿ ਬਜ਼ੁਰਗਾਂ ਨੂੰ ਏਜ ਕੇਅਰਾਂ ਚ ਛੱਡਿਆ ਆਉਂਦੇ ਆ, ਜਦੋਂ ਉਹ ਬਜ਼ੁਰਗ ਤੁਹਾਨੂੰ ਬਚਪਨ ਵੇਲੇ ਸਾਂਭਦੇ ਆ ਪਰ ਤੁਸੀਂ ਉਹਨਾਂ ਨੂੰ ਏਜ ਕੇਅਰਾਂ ਛੱਡਿਆ ਆਉਣੇ ਆ, ਉਸ ਕਲਚਰ ਤੋਂ ਦੇ ਵਿੱਚ ਉਹ ਪਹਿਲੇ ਮਾਰਚ ਮਾਰਿਆ ਹੋਇਆ ਤੇ ਉਦੋਂ ਬਾਅਦ ਉਹਨੂੰ ਉਹਦੇ ਨਾਲ ਇਹੋ ਜਿਹਾ ਵਤੀਰਾ ਕਰ ਰਿਹਾ ਕੋਈ ਬੰਦਾ, ਤਾਂ ਇਹ ਤਾਂ ਬਹੁਤ ਜਿਹੜਾ ਨਿੰਦਣੀ ਤੇ ਦੁੱਖ ਦੀ ਗੱਲ ਆ। ਮੇਰੇ ਹਿਸਾਬ ਨਾਲ ਇਹੋ ਜਿਹੇ ਬੰਦੇ ਨੂੰ ਨਾ ਡਾਇਰੈਕਟ ਰਿਪੋਰਟ ਕਰ ਦੇਣਾ ਚਾਹੀਦਾ, ਉਹਦੀ ਚਾਹੇ ਸਿਟੀ ਜਾਣਾ ਕੁਛ ਵੀ, ਉਹਨੂੰ ਕੈਂਸਲ ਕਰ ਦੇਣੀ ਚਾਹੀਦੀ ਹੈ, ਤੇ ਉਹਨੂੰ ਵੱਡੇ ਪੱਧਰ ਦੇ ਉੱਤੇ ਉਹਦਾ ਮੀਡੀਆ ਦੇ ਵਿੱਚ ਜਲੂਸ ਕੱਢ ਕੇ ਤੇ ਫੇਰ ਵਾਪਸ ਮੋੜਨਾ ਚਾਹੀਦਾ, ਤਾਂ ਕਿ ਕੱਲ ਨੂੰ ਇਹ ਜਿਹਾ ਵਰਤਾਰਾ ਕੋਈ ਹੋਰ ਨਾ ਕਰ ਪਾਏ।
ਜੀ ਬਿਲਕੁਲ। ਸੋ ਅੱਗੇ ਬ੍ਰੈਡ ਸਾਹਿਬ ਜਗਤਾਰੀ ਟੂ ਡੀ ਕੇ ਹਾਂਗਕਾਂਗ ਵਾਲੇ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਮੈਂਟੂ ਵੀਰੇ 7ਵੀਂ ਮੰਜ਼ਿਲ ਦਾ ਮਾਣ ਨਾ ਕਰੀ, ਮੈਂ 49ਵੀਂ ਮੰਜ਼ਿਲ ਤੇ ਰਹਿੰਦਾ ਹਾਂ, ਬੇਅਦਬੀ ਦੇ ਮਸਲੇ ਤੇ ਕਰੋੜਾਂ ਰੁਪਇਆ ਖਰਚ ਕੀਤਾ ਗਿਆ, ਕਮਿਸ਼ਨ ਤੇ ਤਹਿਕੀਕਾਤਾਂ ਤੇ ਵਿਧਾਨ ਸਭਾ ਦੇ ਸੈਸ਼ਨ ਤੇ ਅਖੀਰ ਕੈਪਟਨ ਨੇ ਇਹ ਕਹਿ ਦੇਣਾ ਕਿ ਇਹਦੇ ਪਿੱਛੇ ISI ਦਾ ਹੱਥ ਲੱਗਦਾ ਕਿੰਨਾ ਕੁ ਵਾਜਿਬ ਹੈ। ਤੇ ਨਾਲ ਹੀ ਕਹਿੰਦੇ ਕਿ ਜਦੋਂ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਜ਼ਿਕਰ ਨਹੀਂ ਹੈ, ਤੁਹਾਡਾ ਕੀ ਕਹਿਣਾ ਹੈ? ਤੇ ਅੱਗੇ ਕਹਿੰਦੇ ਕਿ ਜੋ ਫਰੀਦਕੋਟ ਵਿੱਚ ਘਟਨਾਕ੍ਰਮ ਹੋਇਆ, ਜੋ ਸੁਖਵੀਰ ਨੇ ਹੁਣ ਜਿਹੜੀ ਨਵੀਂ ਡਾਂਗਾ ਸੋਟੀਆਂ ਦੀ ਮੁਕਾਬਲੇ ਦੀ ਰਣਨੀਤੀ ਅਪਣਾਈ ਹੈ, ਉਹ ਪੰਜਾਬ ਦੀ ਰਾਜਨੀਤੀ ਨੂੰ ਕਿੱਧਰ ਲੈ ਕੇ ਜਾਏਗੀ? ਵਾਇਰਲ ਹੋਈ ਵੀਡੀਓ ਚ ਜੋ ਪੈਲਸ ਚ ਨਾਰੇਬਾਜ਼ੀ ਕਰ ਭੀੜ ਨੂੰ ਦੇਖਿਆ ਜਾਵੇ ਤਾਂ ਉਹਨਾਂ ਵਿੱਚ ਅਕਾਲੀ ਲੀਡਰ ਤਾਂ ਨਜ਼ਰ ਨਹੀਂ ਆ ਰਿਹਾ ਸੀ। ਬਾਬਾ ਅਵਤਾਰ ਸਿੰਘ ਸੋ ਸਿੰਘ ਵਾਲਾ ਹਾਂਗਕਾਂਗ ਆਏ ਸੀ, ਇਹ ਸਭ ਕੁਛ ਹਾਂਗਕਾਂਗ ਏਅਰਪੋਰਟ ਹੋਇਆ, ਇਹ ਵੀਡੀਓ ਉਹ ਹਾਂਗਕਾਂਗ ਏਅਰਪੋਰਟ ਦੀ ਹੈ। ਹਾਂਜੀ ਡਾਕਟਰ ਸਾਹਿਬ, ਉਹਨਾਂ ਨੇ ਇਹਦੇ ਬਾਰੇ ਤੁਹਾਡੇ ਵਿਊ ਮੰਗੇ ਸੀ, ਤਿੰਨ ਚਾਰ ਗੱਲਾਂ ਵਾ।
ਦੇਖੋ ਪਹਿਲੀ ਗੱਲ ਤਾਂ ਮੈਂ ਜਗਤਾਰ ਭਾਜੀ ਬਾਰੇ ਇੱਕ ਡਾਇਲੋਗ ਚ ਨਿਬੇੜਦਾ ਵੀ ਉੱਚੀਆਂ ਨੇ ਗੱਲਾਂ ਮੇਰੇ ਜਾਰਦੀਆਂ, 47ਵੇਂ ਮਾਲੇ ਤੇ ਰਹਿੰਦਾ ਦੇਖੋ। ਤੇ ਦੂਜੀ ਗੱਲ ਇਹ ਹੈ ਵੀ ਕਿਸੇ ਨਾ ਕਿਸੇ ਦਿਨ ਮੈਂ ਗਰੰਟੀ ਕਰਦਾ ਵੀ ਹਰਮਨ ਰੇਡੀ ਉਹ ਇਸ ਉਚਾਈਆਂ ਨੂੰ ਵੀ ਛੂਆ ਤੇ ਛੇਤੀ ਹਾਂਗਕਾਂਗ ਦੀ 47ਵੀਂ ਮੰਜ਼ਿਲ ਤੋਂ ਬੈਠ ਕੇ ਵੀ ਪ੍ਰੋਗਰਾਮ ਪੇਸ਼ ਕਰਾਂਗੇ। ਅੱਜ ਸਿਡਨੀ ਦੀ 7ਵੀਂ ਮੰਜ਼ਿਲ ਤੋਂ ਬੈਠ ਕੇ ਜੇ ਆਪਾਂ ਪ੍ਰੋਗਰਾਮ ਬਾਈ ਹਰੀਸ਼ ਦੇ ਘਰੋਂ ਪੇਸ਼ ਕਰ ਰਹੇ ਹਾਂ ਤਾਂ ਕਿਸੇ ਦਿਨ ਜਗਤਾਰ ਭਾਈ ਦੇ ਘਰੋਂ ਪੇਸ਼ ਕਰਕੇ ਹਰਮਨ ਰੇਡੀ ਨੂੰ ਉਚਾਈਆਂ ਤੇ ਲੈ ਜਾਂਗੇ। ਦੇਖੋ ਉਚਾਈਆਂ ਸਾਡੇ ਹਿਸਾਬ ਨਾਲ ਤੇ ਇਹੀ ਆ, ਉੱਚੇ ਥਾਂ ਤੇ ਚੜ ਜਾਓ, ਉਚਾਈਆਂ ਨੀਵੇਂ ਥਾਂ ਤੇ ਆ ਤਾਂ ਨਮਾਈਆਂ, ਠੀਕ ਆ। ਸੋ ਦੂਜੀ ਗੱਲ ਜਿਹੜਾ ਇਹਨਾਂ ਨੇ ਮਸਲੇ ਜਿਹੜੇ ਦੋ ਤਿੰਨ ਵਿਚਾਰੇ ਆ ਉਹ ਮੈਂ ਕੱਲ ਵੀ ਇਹ ਜ਼ਿਕਰ ਕੀਤਾ ਸੀ ਪਰਸੋਂ, ਕੱਲ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਵੀ, ਜਿਹੜਾ ਇਹ ਧਿਆਨ ਇਹ ਕੈਪਟਨ ਦੀ ਨੀਯਤ ਨੀਤੀ ਦੱਸ ਗਈ ਕਿ ਇੰਨੀ ਕੁ ਗੱਲ ਵੀ ISI ਦਾ ਹੱਥ ਆ। ਜਿਹੜਾ ਕੈਪਟਨ ਪਾਕਿਸਤਾਨ ਨੂੰ ਨਿੰਦਾ ਨੀ ਸੀ ਕਦੇ ਵੀ, ਉਹ ਕੈਪਟਨ ਇਹ ਗੱਲ ਕਹਿਣ ਤੇ ਮਜਬੂਰ ਹੋ ਗਿਆ ਵੀ ਇਹ ਚ ISI ਦਾ ਹੱਥ ਆ। ਉਹਦੇ ਉਹਦੇ ਪਿੱਛੇ ਪੁਰਾਣੀ ਜਿਹੜੀ ਅੰਦਰੂਨੀ ਰਾਜਨੀਤੀ ਦੱਸਦੀ ਹੈ ਵੀ ਅੰਦਰ ਖਾਤੇ ਕੀ ਕੀ ਮੀਟਿੰਗਾਂ ਹੋਈਆਂ, ਫਿਰ ਉਸ ਰਿਪੋਰਟ ਤੋਂ ਬਾਅਦ ਕਿਵੇਂ ਬਾਦਲਾਂ ਨੇ ਫਿਰ ਕੈਪਟਨ ਨੂੰ ਅਪਰੋਚ ਕੀਤਾ, ਕਿਤੇ 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 ਕੀ ਕੀ ਹੋਇਆ, ਫਿਰ ਉਹ ਰਣਨੀਤੀ ਤਹਿਤ ਕੈਪਟਨ ਨੇ ਥੋੜੀ ਜਿਹੀ ਰਿਲੈਕਸੇਸ਼ਨ ਦਿੱਤੀ, ਇੱਕ ਇਹ ਡਾਇਲੋਗ ਛੱਡ ਕੇ ਵੀ ISI ਦਾ ਵੀ ਹੱਥ ਹੋ ਸਕਣ ਇਹ ਕਹਿ ਕੇ। ਸੋ ਇਹੀ ਤਾਂ ਮੈਂ ਕੱਲ ਵੀ ਕਿਹਾ ਸੀ ਵੀ ਇੱਕੋ ਥਾਲੀ ਦੇ ਚਿੱਟੇ ਵੱਟੇ ਆਏ ਮੇਰੇ ਨਾਲ ਲੜੀ ਪੀੜੀ ਜਾਓ। ਦੂਜੇ ਜਿਹੜੇ ਨਾਰੇ ਮੁਜ਼ਾਰੇ ਵਾਲਿਆਂ ਦੀ ਮੈਂ ਗੱਲ ਕਰ ਹੀ ਚੁੱਕਿਆ ਵੀ ਇਹ ਇਹਨਾਂ ਨੂੰ ਸਿੰਪਲ ਸ਼ਬਦਾਂ ਚ ਪਹਾੜੇ ਦੇ ਟੱਟੂ ਜੇ ਕਿਹਾ ਜਾਵੇ, ਇਸ ਤੋਂ ਵੱਧ ਕੇ ਕੁਛ ਨੀ ਹੈ। ਕੋਈ ਵੀ ਆਮ ਬੰਦਾ ਤੁਸੀਂ ਆਪਦੇ ਆਲੇ ਦੁਆਲੇ ਪੁੱਛੋ, ਆਪਦੇ ਪਰਿਵਾਰ ਨੂੰ ਪੁੱਛੋ, ਤੁਸੀਂ ਆਪਦੇ ਪਿੰਡ ਚ ਝਾਤ ਮਾਰੋ, ਤੁਹਾਡੇ ਪਿੰਡ ਚ ਕਿੰਨੇ ਕੁ ਲੋਕ ਪੁਤਲੇ ਸਾੜਨ ਜਾ ਵੜੇ, ਕਿੰਨੇ ਕੁ ਡਾਂਗਾ ਲੈ ਕੇ ਚਲੇ ਗਏ, 1000 ਬੰਦੇ ਦਾ ਪਿੰਡ ਆ ਜਾਂ ਤਾਂ 5-4 ਬੰਦਿਆਂ ਨੇ ਕੁਛ ਕੀਤਾ ਹੋਊ, ਜਿਨ੍ਹਾਂ ਨੇ ਜਾਂ ਤਾਂ ਨਸ਼ੇ ਵੇਚੇ ਹੋਣਗੇ ਉਹ ਸਰਕਾਰ ਦੌਰਾਨ, ਜਾਂ ਗੁੰਡਾਗਰਦੀ ਕਰੀ ਹੋਊ, ਜਾਂ ਰਿਸ਼ਤੇ ਦੀਆਂ ਖੱਡਾਂ ਲਈਆਂ ਹੋਣਗੀਆਂ, ਤੇ ਜਾਂ ਫਿਰ ਅਖੀਰ ਕੱਟੇ ਵੇਚਣ ਦਾ ਠੇਕਾ ਲਿਆ ਹੋਊਗਾ, ਉਹ ਲੋਕ ਹੀ ਹੋਣਗੇ। ਇਹ ਵੱਧ ਕੇ ਕੁਛ ਨੀ ਹੋਣਗੇ, ਦੂਜਾ ਬੰਦਾ ਨੀ, ਕੋਈ ਆਮ ਬੰਦੇ ਇਹਨਾਂ ਨਾਰਿਆਂ ਮੁਜ਼ਾਰਿਆਂ ਤੱਕ ਕੋਈ ਚੱਕਰ ਨੀ ਹੈਗਾ, ਇਹ ਅਸੀਂ ਪਹਿਲਾਂ ਹੀ ਗੱਲ ਡਿਸਕਸ ਕਰ ਚੁੱਕੇ ਹਾਂ। ਦੂਜੀ ਜਿਹੜੀ ਇਹਨਾਂ ਨੇ ਹਾਂਗਕਾਂਗ ਏਅਰਪੋਰਟ ਦੀ ਜੇ ਗੱਲ ਦੱਸੀ ਹੈ ਵੀ ਹਾਂਗਕਾਂਗ ਏਅਰਪੋਰਟ ਤੇ ਵਰਤਾਰਾ ਹੋਇਆ, ਤਾਂ ਦੇਖੋ ਜੀ ਬਹੁਤ ਇਹ ਨਿੰਦਣੀਆ ਵਰਤਾਰਾ ਮੈਂ ਤਾਂ ਇਹ ਕਹੂੰਗਾ। ਮੈਂ ਇੱਥੇ ਮਹਾਂਪੁਰਖਾਂ ਜੇ ਕਿਸੇ ਨੂੰ ਅਸੀਂ ਮਹਾਂਪੁਰਖ ਕਹਿੰਦੇ ਹਾਂ ਤੇ ਮੇਰੀ ਜ਼ਰੂਰਤ ਨੀ ਪੈਂਦੀ ਵੀ ਮੈਂ ਮਹਾਂਪੁਰਖ ਦੀ ਨਿੰਦਿਆ ਕਰ ਸਕਾਂ। ਮੈਂ ਇੱਕ ਮੰਨ ਲੈਂਦੇ ਹਾਂ ਬਾਬਾ ਅਵਤਾਰ ਸਿੰਘ, ਦੇਖੋ ਕੱਲੇ ਹੀ ਉਹਨਾਂ ਨੂੰ ਖਾਨਦਾਨੀ ਨਾਲ ਨੀ ਇਹ ਚੀਜ਼ ਮਿਲੀ ਹੋਣੀ, ਉਹ ਭਗਤੀ ਵੀ ਕਰਦੇ ਹੋਣਗੇ, ਉਹ ਪਾਠ ਵੀ ਕਰਦੇ ਹੋਣਗੇ, ਉਹ ਗੁਰਸਿੱਖ ਵੀ, ਉਹ ਅੰਮ੍ਰਿਤਧਾਰੀ ਵੀ ਆ, ਤਾਂ ਮੈਂ ਇੱਕ ਪਤਿਤ ਬੰਦਾ ਉਹਨਾਂ ਦੀ ਨਿੰਦਿਆ ਨਹੀਂ ਕਰ ਸਕਦਾ। ਮੇਰਾ ਕੋਈ ਰਾਈਟ ਨੀ ਵੀ ਮੈਂ ਉਹਨਾਂ ਨੂੰ ਨਿੰਦਿਆ ਕਰਾਂ ਜਾਂ ਨਿੰਦਿਆ ਬਾਰੇ ਕਹਾਂ, ਪਰ ਜਿਹੜੇ ਵੀ ਲੋਕਾਂ ਨੇ ਉਹ ਵਰਤਾਰਾ ਕੀਤੀ ਉਹਨਾਂ ਲੋਕਾਂ ਦੀ ਨੂੰ ਵੀ ਇੱਕ ਬੇਨਤੀ ਕਰ ਸਕਦਾ ਮੈਂ ਵੀ ਜੇ ਆਪਾਂ ਅਸੀਂ ਨੀ ਕਹਿੰਦੇ ਵੀ ਸਤਿਕਾਰ ਨਾ ਕਰੋ, ਜੇ ਕੋਈ ਮਹਾਂਪੁਰਖ ਆ ਜਾਂ ਕੋਈ ਉਹ ਵੀ ਪੁਰਖ ਆ, ਸਾਡਾ ਹਰ ਇੱਕ ਦਾ ਇਨਸਾਨ ਦਾ ਸਤਿਕਾਰ ਕਰਨ ਦਾ ਫਰਜ਼ ਬਣਦਾ, ਪਰ ਸਾਨੂੰ ਸਤਿਕਾਰ ਕਰਨ ਲਈ ਸਮਾਂ ਤੇ ਜਗ੍ਹਾ ਉਹ ਜ਼ਰੂਰ ਦੇਖ ਲੈਣੀ ਚਾਹੀਦੀ ਆ। ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਏ ਹਾਂ ਚੰਗੇ ਸਿਸਟਮ ਲਈ, ਤੇ ਇਹਨਾਂ ਮੁਲਕਾਂ ਦੇ ਸਿਸਟਮ ਨੂੰ ਅਸੀਂ ਤਾਰ ਤਾਰ ਨਾ ਕਰੀਏ, ਏਦਾਂ ਏਅਰਪੋਰਟਾਂ ਦੇ ਉੱਤੇ ਨਗਾਰੇ ਢੋਲ ਬਾਜੇ ਵਜਾ ਕੇ। ਮੈਂ ਤਾਂ ਇਹ ਕਹੂੰਗਾ ਵੀ ਸਾਡੇ ਜਿਹੜੇ ਗੁਰੂ ਸਾਹਿਬ ਵੀ ਇਸ ਟਾਈਮ ਦੇ ਉੱਤੇ ਹੁੰਦੇ ਨਾ, ਉਹਨਾਂ ਗੁਰੂ ਸਾਹਿਬ ਨੇ ਵੀ ਇਸ ਗੱਲ ਨੂੰ ਕਿਹਾ ਹੋਣਾ, ਕਹਿਣਾ ਸੀ ਵੀ ਭਾਈ ਜਿਹੜੀ ਦੁਨੀਆਂ ਨੂੰ ਦੁਖੀ ਕਰਕੇ ਅਸੀਂ ਇਹੋ ਜਿਹਾ ਕੁਛ ਨਹੀਂ ਕਰਨਾ ਜਿਹਦੇ ਨਾਲ ਕਿ ਆਲਾ ਦੁਆਲਾ ਚੰਗਾ ਨਾ ਹੋਵੇ। ਆਲਾ ਦੁਆਲਾ ਮਹਿਕਾਉਣ ਦੀਆਂ ਗੱਲਾਂ ਜ਼ਰੂਰ ਕੀਤੀਆਂ ਸੀ ਸਾਡੇ ਗੁਰੂ ਸਾਹਿਬਾਨ ਨੇ, ਇਹ ਗੱਲ ਨਹੀਂ ਕੀਤੀ ਸੀ। ਫਿਰ ਇੱਥੇ ਮੈਂ ਕਿਸੇ ਵੀ ਪੁਰਖ ਨੂੰ ਜਾਂ ਮਹਾਂਪੁਰਖ ਨੂੰ ਦੋਸ਼ੀ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਛੋਟੀ ਸੋਝੀ ਦਿਖਾਈ ਤੇ ਛੋਟੀ ਸੋਝੀ ਦਿਖਾ ਕੇ ਤੇ ਆਪਦੇ ਆਪ ਨੂੰ ਉਹਨਾਂ ਨੂੰ ਇਸ ਚੀਜ਼ ਬੜੱਪਣ ਲੱਗਿਆ। ਮੈਂ ਦੇਖਿਆ ਫੇਸਬੁੱਕ ਦੇ ਉੱਤੇ ਵੀ ਕਈ ਲੋਕ ਨਾ ਉਸ ਚੀਜ਼ ਨੂੰ ਵਾਜਬ ਦਰਸਾਉਣ ਲਈ ਦਿਨ ਰਾਤ ਇੱਕ ਕੀਤੀ ਹੋਈ ਹੈ, ਤੇ ਉਹ ਕਹਿ ਰਿਹਾ ਵੀ ਤੁਹਾਨੂੰ ਮਹਾਂਮੂਰਖਾਂ ਨੂੰ ਕੀ ਪਤਾ ਵੀ ਮਹਾਂਪੁਰਖ ਕੀ ਚੀਜ਼ ਹੁੰਦੀ। ਸੋ ਆਹ ਸ਼ਬਦ ਮੇਰੇ ਵਰਗਿਆਂ ਲਈ ਵਰਤੇ ਜਾ ਰਹੇ ਆ, ਪਰ ਅਸੀਂ ਤਾਂ ਇਹੀ ਕਹਾਂਗੇ ਜੀ ਅਸੀਂ ਇਹੋ ਜਿਹਾ ਵਰਤਾਰਾ ਨਹੀਂ ਕਰਦੇ, ਪਰ ਮਹਾਂਮੂਰਖ ਕਹਾਉਣ ਸਾਨੂੰ ਮਾਣ ਮਹਿਸੂਸ ਹੋਊਗਾ। ਜੇ ਇਹ ਜੇ ਵਰਤਾਰੇ ਤੋਂ ਬਿਨਾਂ ਅਸੀਂ ਮਹਾਂਮੂਰਖ ਕਹਾਉਣੇ ਨਾ, ਸਾਨੂੰ ਬੜੀ ਖੁਸ਼ੀ ਹੈ, ਅਸੀਂ ਇਹੋ ਜਿਹੇ ਮਹਾਂਪੁਰਖ ਬਣਨਾ ਪਸੰਦ ਕਰਾਂਗੇ
ਜੀ। ਸੁਬਰਾਜ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਸਾਥ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ, ਸਿਡਨੀ ਦੇ ਵਿੱਚ ਆਏ ਹੋਏ ਆ ਤੇ ਸੰਡੇ ਸ਼ਾਮ ਕੀ ਮੰਡੇ ਸੁਬਹਾ ਤੱਕ ਸਿਡਨੀ ਦੇ ਵਿੱਚ ਆ, ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਕੱਲ ਮਿਲਣ ਦਾ ਮੌਕਾ ਮਿਲਿਆ, ਤੇ ਅੱਜ ਵੀ ਬਹੁਤ ਸਾਰਿਆਂ ਨੂੰ ਮਿਲਣਾ, ਕੱਲ ਨੂੰ ਵੀ ਮਿਲਣਾ। ਸਾਰੇ ਸੱਜਣ ਮਿੱਤਰ ਆਪੋ ਆਪਦੇ ਢੰਗ ਨਾਲ ਜਿਹੜੇ ਅਰੇਂਜ ਕਰ ਰਹੇ ਆ ਮਿਲਣੀਆਂ ਦਾ, ਤੇ ਜਾਂ ਜਿੱਥੇ ਵੀ ਜਿਹੜੀ ਸਪੋਰਟ ਕਰ ਰਹੇ ਆ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਤੇ ਉਮੀਦ ਕਰਦੇ ਆ ਜੀ ਵੀ ਹਰ ਇੱਕ ਨੂੰ ਮਿਲਣ ਦੀ ਕੋਸ਼ਿਸ਼ ਕਰੂੰਗਾ ਇਸ ਦੌਰਾਨ, ਤੇ ਪਰ ਇਹ ਡਿਪੈਂਡ ਕਰਦਾ ਸਮੇਂ ਤੇ, ਇੱਕ ਸਿਡਨੀ ਦੀ ਥੋੜੀ ਜਿਹੀ ਆਵਾਜਾਈ ਵਿਅਸਤ ਹੋਣ ਕਰਕੇ, ਥੋੜੀਆਂ ਜਿਹੀਆਂ ਦੂਰੀਆਂ ਹੋਣ ਕਰਕੇ ਕਿਤੇ ਨਾ ਕਿਤੇ ਅਸੀਂ ਉਵੇਂ ਭੁਗਤ ਨਹੀਂ ਪਾ ਰਹੇ, ਕਿਉਂਕਿ ਜਦੋਂ ਮੈਂ ਪਤਾ ਕਰਦਾ ਬਾਈ ਹਰੀਸ਼ ਹੋਰਾਂ ਨੂੰ ਤੇ ਉਹ ਦੱਸਦਾ ਬਾਈ ਜੀ ਇਹ ਤਾਂ ਦੂਜੇ ਪਾਸੇ ਸ਼ਹਿਰ ਦੇ ਇੱਧਰ ਆ, ਤਾਂ ਬੜੀ ਫਿਰ ਥੋੜੀ ਜਿਹੀ ਦਿੱਕਤ ਆਉਂਦੀ ਆ ਜਾਣਾ ਚਾਹੁਣਾ। ਪਰ ਅੱਜ ਦੇ ਰਜੇਵੇਂ ਚ ਵੀ ਸਾਡੇ ਕਾਫੀ ਬਿਜ਼ਨਸ ਆ ਜਿਹੜੇ ਉਹਨਾਂ ਤੇ ਅਸੀਂ ਜਾਣਾਂਗਾ ਤੇ ਸਾਡੇ ਬਾਈ ਦਲਜੀਤ ਸਿੰਘ ਐਮ ਐਚ ਡੀ ਵਾਲੇ ਆ ਉਹਨਾਂ ਨਾਲ ਵੀ ਅੱਜ ਮੁਲਾਕਾਤ ਕਰਨੀ ਆ ਅਸੀਂ ਤੇ ਸ਼ਾਮ ਨੂੰ ਵੀ ਅਸੀਂ ਇੱਕ ਦੋ ਸੱਜਣਾ ਮਿੱਤਰਾਂ ਨੇ ਬਹੁਤ ਸ਼ਿੱਦਤ ਨਾਲ ਬੁਲਾਇਆ ਤੇ ਕੱਲ ਨੂੰ ਸਾਡੇ ਸਾਰੇ ਰੇਡੀਓ ਦੇ ਲਿਸਨਰਸ ਆ ਜਿਹੜੇ ਬਾਈ ਗੁਰਦੀਪ ਰਜਿੰਦਰ ਧਣੀ ਅਰਸ਼ ਮੱਲੀ ਨਵਦੀਪ ਤੇ ਆਪਣੇ ਮਨਪ੍ਰੀਤ ਹੋਰੇ ਸਾਰੇ ਰਲ ਮਿਲ ਕੇ ਕੱਲ ਨੂੰ ਵੀ ਇੱਕ ਉਹ ਸ਼ਾਮ ਨੂੰ ਫੰਕਸ਼ਨ ਛੋਟਾ ਜਿਹਾ ਗੈਟ ਟੂਗੈਦਰ ਰੱਖ ਰਹੇ ਆ ਜੀ। ਸੋ ਜਿਹੜੇ ਵੀ ਸੱਜਣ ਮਿੱਤਰ ਮਿਲਣ ਦੇ ਇੱਛੁਕ ਆ ਜਾਂ ਸਾਡੇ ਕੋਲ ਸਾਨੂੰ ਚਾਹੁੰਦੇ ਆ ਵੀ ਭਾਈ ਜ਼ਰੂਰ ਇਸ ਟੂਰ ਦੇ ਵਿੱਚ ਅਸੀਂ ਕੋਈ ਨਾ ਕੋਈ ਮਿਲੀਏ ਤੇ ਬੈਠੀਏ ਤਾਂ ਚਾਰ ਮਿੰਟ ਗੱਲਾਂ ਬਾਤਾਂ ਮਾਰੀਏ ਉਹਨਾਂ ਨੂੰ ਜੀ ਆਇਆਂ ਜੀ। ਤੇ ਬਾਕੀ ਉਹਦੇ ਆਖਣ ਨੂੰ ਦਾਣੇ ਦਾਣੇ ਤੇ ਮੋਹਰ ਵਾਲੀ ਗੱਲ ਵੀ ਹੁੰਦੀ ਆ ਤੇ ਉਹ ਮੋਹਰ ਆਪਣੀ ਜੇਬ ਚ ਆ ਜਿਹੜਾ ਬੰਦਾ ਸੱਦੂ ਆ ਉਹਦੇ ਦਾਣੇ ਤੇ ਜਾ ਕੇ ਆਪਾਂ ਮੋਹਰ ਲਾ ਲੈਣੀ ਆ ਤੇ ਏਦਾਂ ਹੀ ਜਿਹੜੀ ਵੀ ਕਰ ਲੈਣਾ। ਸੋ ਅਗਲੇ ਜਿਹੜੇ ਮੰਡੇ ਦੀ ਸੁਬਹ ਮੋਰਨਿੰਗ ਤੱਕ ਸਿਡਨੀ ਚ ਤੇ ਜਿਹੜਾ ਵੀ ਸਿਡਨੀ ਬੱਸ ਦਾ ਸੱਜਣ ਮਿੱਤਰ ਚਾਹਵਾਨ ਹੋਵੇ ਮਿਲਣ ਦਾ ਤਾਂ ਜ਼ਰੂਰ ਉਹ ਸਾਨੂੰ ਸੰਪਰਕ ਕਰ ਸਕਦੇ ਆ।
ਬਿਲਕੁਲ ਜੀ, ਇੱਧਰ ਜੋਗਿੰਦਰ ਸਿੰਘ ਸੋਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਤੁਹਾਡਾ ਸਵਾਗਤ ਕਰ ਰਹੇ ਆ ਸਿਡਨੀ ਦੇ ਵਿੱਚ ਤੇ ਕਹਿੰਦੇ ਕਿ ਜ਼ਰੂਰ ਤੁਹਾਨੂੰ ਜਲਦੀ ਹੀ ਮਿਲਣਗੇ ਉਹ ਵੀ।
ਬਿਲਕੁਲ ਜੀ, ਉਹਨਾਂ ਨਾਲ ਸੁਬਹ ਵੀ ਮੇਰੀ ਗੱਲ ਹੋਈ ਸੀ ਤੇ ਮੈਂ ਉਹਨਾਂ ਨੂੰ ਜ਼ਰੂਰ ਮਿਲਣਾ ਗਾ, ਉਹਨਾਂ ਦੇ ਬੱਚਿਆਂ ਨਾਲ ਜ਼ਰੂਰ ਮਿਲਣਾ ਕਿਉਂਕਿ ਉਹਨਾਂ ਦੇ ਬੱਚੇ ਉਹ ਘਰੇ ਕਈ ਵਾਰੀ ਹਊਆ ਨੀ ਬਣਾ ਦਿੰਦੇ ਹੁੰਦੇ ਤੇ ਮੈਂ ਬਸ ਇਹਨਾਂ ਨੇ ਬੱਚਿਆਂ ਤੋਂ ਇਹੀ ਅਖਵਾਉਣਾ ਵੀ ਉਹ ਜਾ ਕੇ ਬਸ ਮੈਨੂੰ ਦੇਖ ਕੇ ਕਹਿਣ ਆਹ ਮਿੰਟੂ ਬਰਾੜ, ਕਹਿੰਦੇ ਨੀ ਹੁੰਦੇ ਵੀ ਬੰਦਾ ਜਦੋਂ ਖੋਦਾ ਪਹਾੜ ਦੇ ਨਿਕਲੀ ਚੂਹੀਆ ਵਾਲੀ ਗੱਲ ਹੁੰਦੀ ਆ। ਉਹ ਕਹਿੰਦੇ ਤੜਕੇ ਸੋਈ ਸਾਹਿਬ ਕਹਿ ਰਹੇ ਸੀ ਵੀ ਮੇਰੇ ਬੱਚਿਆਂ ਦੇ ਵੀ ਤੂੰ ਸਾਰਾ ਦਿਨ ਮਿੰਟੂ ਬਰਾੜ ਨੂੰ ਸੁਣੀ ਆ ਨਾ ਵੀ ਇਹੋ ਜਿਹੀ ਚੀਜ਼ ਕੀ ਆ, ਸਾਨੂੰ ਵੀ ਦਿਖਾ। ਤੇ ਫਿਰ ਮੈਂ ਹੁਣ ਉਹ ਜਾ ਕੇ ਆਊਂਗਾ ਜ਼ਰੂਰ ਬੱਚਿਆਂ ਨੂੰ ਵੀ ਮਿਲ ਕੇ ਆਊਂਗਾ ਤੇ ਫਿਰ ਬੱਚੇ ਕਹਿਣਗੇ ਖੋਦਾ ਪਹਾੜ ਨਿਕਲੀ ਚੂਹੀਆ।
ਨਹੀਂ ਜੀ ਏਦਾਂ ਤਾਂ ਨਹੀਂ ਹੁੰਦਾ ਗਾ, ਇਹ ਤਾਂ ਹੁਣ ਉਹਨਾਂ ਨੂੰ ਮਿਲ ਕੇ ਵਧੀਆ ਵੀ ਲੱਗ ਸਕਦਾ, ਇਹ ਵੀ ਹੋ ਸਕਦਾ ਕਿ ਆਪਣੇ ਪਾਪਾ ਦੇ ਨਾਲ ਉਹ ਵੀ ਬੈਠ ਕੇ ਤੁਹਾਨੂੰ ਸੁਣਨ ਲੱਗ ਜਾਣ।
ਚਲੋ ਜੀ, ਜੇ ਆਪਾਂ ਦੇਖੋ ਜਨਰੇਸ਼ਨ ਗੈਪ ਨੀ ਆਪਾਂ ਖਤਮ ਕਰ ਸਕਦੇ ਤੇ ਪਰ ਅਸੀਂ ਤਾਂ ਬੱਚਿਆਂ ਤੋਂ ਸਿੱਖਦੇ ਹਾਂ ਰੋਜ਼ ਕੁਛ ਨਾ ਕੁਛ ਸਿੱਖਦੇ ਹਾਂ। ਮੈਨੂੰ ਤਾਂ ਜਿੱਥੋਂ ਵੀ ਕੁਛ ਸਿੱਖਣ ਨੂੰ ਮੌਕਾ ਮਿਲ ਜੇ ਉੱਥੋਂ ਹੀ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵੀ ਬਾਈ ਹਰੀਸ਼ ਦੇ ਬੇਟੇ ਦਮਨ ਤੋਂ ਮੈਂ ਅੱਜ ਇੱਕ ਕਲਾਸ ਲਈ ਉਹਨੂੰ, ਮੈਨੂੰ ਕਿਹੜੋ ਚੀਜ਼ਾਂ ਦਾ ਨਹੀਂ ਪਤਾ ਸੀ, ਮੈਂ ਉਹਨੂੰ ਕਿਹਾ ਪੁੱਤਰਾ ਦੱਸੀ ਵੀ ਇਹ ਕੀ ਹੁੰਦਾ। ਤੇ ਅੱਜ ਦੇ ਯੁੱਗ ਦੀਆਂ ਕੁਝ ਇੱਕ ਗੱਲਾਂ ਹੁੰਦੀਆਂ ਜਿਹੜੀਆਂ ਨਹੀਂ ਪਤਾ ਲੱਗਦਾ। ਅੱਜ ਕੱਲ ਇੱਕੋ ਦੋ ਉਂਗਲਾਂ ਹੀ ਕਰਨ ਦਾ ਰਿਵਾਜ ਨੀ ਪਿਆ ਹੋਇਆ ਵੀ ਦੋਨੇ ਹੱਥਾਂ ਦੀਆਂ ਦੋ ਉਂਗਲਾਂ ਹੀ ਐਂ ਜੇ ਕਰ ਦਿੰਦੇ ਆ ਤੇ ਮੈਂ ਬੜਾ ਕਨਫਿਊਜ਼ਨ ਸੀ ਵੀ ਇਹ ਕੀ ਕਰਦੇ ਆ, ਪਰ ਮੈਨੂੰ ਇੰਨਾ ਕੁ ਤਾਂ ਕਾਮਨ ਸੈਂਸ ਕੰਮ ਕਰਦੀ ਸੀ ਵੀ ਤੁਹਾਨੂੰ ਚੜਾਉਂਦੇ ਆ ਜਾਂ ਕੋਈ ਇਹ ਤੁਹਾਨੂੰ ਛੋਟਾ ਦਿਖਾਉਣ ਦੀ ਇਹ ਜੀ ਗੱਲ ਆ ਜਾਂ ਕੋਈ ਮਜ਼ਾਕ ਵਾਲੀ ਗੱਲ ਆ, ਪਰ ਮੈਨੂੰ ਉਹਦੀ ਅੰਦਰੂਨੀ ਗੱਲ ਨੀ ਪਤਾ ਸੀ। ਏਅਰਕੋਟ ਜਿਹਨੂੰ ਕਹਿੰਦੇ ਆ ਤੇ ਅੱਜ ਫਿਰ ਮੈਂ ਉਹਦੇ ਬਾਰੇ ਪੂਰਾ ਸਿੱਖਿਆ ਵੀ ਏਅਰਕੋਟ ਕੀ ਚੀਜ਼ ਆ। ਕਿਸੇ ਦਿਨ ਜ਼ਰੂਰ ਸਰੋਤਿਆਂ ਨਾਲ ਸਾਂਝੀ ਕਰਾਂਗੇ ਵੀ ਆ ਜਿਹੜੀਆਂ ਦੋ ਉਂਗਲਾਂ ਦੀਆਂ ਕੰਨ ਜੇ ਬਣਾ ਕੇ ਥੱਲੇ ਦੋ ਵਾਰੀ ਹਿਲਾਉਂਦੇ ਜਾਂਦੇ ਨਾ ਉਹ ਅਸਲ ਚ ਕੀ ਆ, ਉਹਦਾ ਕੀ ਭਾਵ ਨੇ। ਅੱਜ ਤੜਕੇ ਤੜਕੇ ਉਹਦੀ ਕਲਾਸ ਲਈ ਫਿਰ ਸਿੱਖਿਆ ਹੁਣ।
ਵਾਹ ਜੀ ਵਾਹ, ਬਹੁਤ ਖੂਬ, ਚਲੋ ਵਧੀਆ ਗੱਲ ਆ ਜੀ। ਇਨਸਾਨ ਹਰ ਦਿਨ ਸਿੱਖਣ ਨਵੀਂ ਗੱਲ ਸਿੱਖਦਾ ਵਾ, ਬਸ ਇੰਨਾ ਹੀ ਆ ਕਿ ਉਸ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਸਿੱਖਣ ਦਾ। ਸੋ ਬਹੁਤ ਵਧੀਆ ਗੱਲ ਆ ਕਿ ਤੁਹਾਡੇ ਵਿੱਚ ਹਰ ਰੋਜ਼ ਨਵੀਂ ਚੀਜ਼ ਸਿੱਖਣ ਦਾ ਜਜ਼ਬਾ ਵਾ। ਸੋ ਪਰਮਾਤਮਾ ਇਸ ਨੂੰ ਇਸੇ ਤਰ੍ਹਾਂ ਬਣਾਈ ਰੱਖੇ ਤੇ ਸ਼ੁਕਰੀਆ ਬ੍ਰਦਰ ਸਾਹਿਬ।
ਇੱਕ ਗੱਲਾਂ ਜਜ਼ਬਾ ਨਹੀਂ ਬੋਲੀ ਜੀ, ਜਜ਼ਬਾ ਦੀ ਗੱਲਾਂ ਬੋਲੀ ਜੀ, ਮੈਂ ਇੱਥੇ ਇਹ ਜ਼ਰੂਰ ਬੇਨਤੀ ਕਰੂੰਗਾ ਵੀ ਸਾਨੂੰ ਨਾ ਇੱਕ ਚੀਜ਼ ਤਿਆਗਣੀ ਚਾਹੀਦੀ ਆ ਆਪਦੇ ਜੀਵਨ ਚੋਂ ਜੇ ਤੁਸੀਂ ਜ਼ਿੰਦਗੀ ਚ ਕਾਮਯਾਬ ਹੋਣਾ ਚਾਹੀਦਾ। ਉਹ ਆ ਜੀ ਵੀ ਮੈਨੂੰ ਤਾਂ ਸਾਰਾ ਪਤਾ ਹੀ ਆ, ਜਦੋਂ ਤੁਸੀਂ ਇਹ ਚੀਜ਼ ਤਿਆਗ ਦਿੰਦੇ ਹੋ ਨਾ ਤੇ ਤੁਸੀਂ ਦੇਖਦੇ ਹੋ ਵੀ ਮੈਨੂੰ ਸਾਰਾ ਕੁਛ ਨਹੀਂ ਪਤਾ, ਇਹ ਵਿਸ਼ਾਲ ਸੰਸਾਰ ਦਾ ਮੈਨੂੰ ਤਾਂ ਰੱਤੀ ਭਰ ਵੀ ਨਹੀਂ ਪਤਾ, ਤਾਂ ਤੁਸੀਂ ਜ਼ਿੰਦਗੀ ਚ ਕਾਮਯਾਬ। ਬਸ ਇਹ ਫਾਰਮੂਲਾ ਅਪਣਾ ਕੇ ਰੱਖੋ, ਫਿਰ ਤੁਹਾਨੂੰ ਲੱਗੂਗਾ ਹਰ ਬੰਦੇ ਦਾ ਵਰਤਾਰਾ ਹੀ ਤੁਹਾਨੂੰ ਐਂ ਲੱਗੂਗਾ ਵੀ ਇਹ ਤਾਂ ਸਿੱਖਣ ਵਾਲੀ ਗੱਲ ਸੀ ਯਾਰ, ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ, ਇਹ ਤਾਂ ਸਿੱਖਣੀ ਚਾਹੀਦੀ ਸੀ। ਤੇ ਖੁੱਲੇ ਦਿਲ ਨਾਲ ਇਹ ਸਵੀਕਾਰ ਕਰੋ, ਕਿਤੇ ਵੀ ਕੋਈ ਇਹ ਨਾ ਸਮਝੋ, ਆਪਦੀ ਬੇਇੱਜ਼ਤੀ ਨਾ ਸਮਝੋ। ਮੈਂ ਹੁਣ ਸੁਬਹਾ ਬੱਚੇ ਨੂੰ ਇਹੀ ਕਿਹਾ ਵੀ ਬੇਟਾ ਮੈਨੂੰ ਪਤਾ ਨੀ ਕਿਦਾਂ ਅੰਗਰੇਜ਼ੀ ਕੰਨਿਓ ਹੱਥਾਂਗਾ, ਪਤਾ ਨੀ ਇਹ ਕੀ ਉਂਗਲਾਂ ਹਲਾ ਦਿੰਦੇ ਆ, ਇਹਦੇ ਬਾਰੇ ਚ ਮੈਨੂੰ ਮਾੜੀ ਜਿਹੀ ਡਿਟੇਲ ਚ ਦੱਸਤਾ ਉਹਨਾਂ ਨੇ ਦੱਸਿਆ। ਫਿਰ ਮੈਂ ਦੋ ਚਾਰ ਵੀਡੀਓ ਦੇਖੀਆਂ ਤੇ ਮੈਂ ਸਿੱਖ ਗਿਆ ਉਸ ਗੱਲ ਨੂੰ, ਐਡੀ ਕਿੱਡੀ ਗੱਲ ਹੋ ਗਈ। ਤੇ ਜੇ ਮੈਂ ਹੁਣ ਐਵੇਂ ਕਹੀ ਜਾਂਦਾ ਵੀ ਉਂਗਲਾਂ ਹੀ ਹਲਾਉਣ ਦਾ ਮੈਨੂੰ ਪਤਾ ਹੀ ਆ ਵੀ ਕਿਉਂ ਹਲਾਉਂਦੇ ਆ, ਤਾਂ ਮੈਂ ਮਾਰ ਖਾ ਜਾਣੀ ਸੀ ਕਿਤੇ ਨਾ ਕਿਤੇ, ਮੇਰੀ ਵੱਡੀ ਬੇਇੱਜ਼ਤੀ ਹੋਣੀ ਸੀ। ਸੋ ਇਸ ਕਰਕੇ ਆਪਦਾ ਹੋਮਿਓ ਜ਼ਰੂਰ ਤਿਆਗਦਾ ਕਰੋ ਤੇ ਸਿੱਖਣ ਦੀ ਕੋਸ਼ਿਸ਼ ਸਿੱਖ ਹੋ ਹੀ ਸਕਦਾ। ਖਾਸ ਕਰ ਬਾਬੇ ਨਾਨਕ ਨੇ ਸਿੱਖ ਉਸ ਨੂੰ ਕਿਹਾ ਜਿਹੜਾ ਬੰਦਾ ਇਹ ਕਹਿੰਦਾ ਵੀ ਮੈਨੂੰ ਤਾਂ ਕੱਖ ਨੀ ਪਤਾ।
ਜੀ ਬਿਲਕੁਲ। ਸੋ ਸ਼ੁਕਰੀਆ ਬ੍ਰਦਰ ਸਾਹਿਬ, ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਸਿਡਨੀ ਦਾ ਟੂਰ ਆ ਉਹ ਬਹੁਤ ਹੀ ਕਾਮਯਾਬ ਰਹੇ ਤੇ ਬਹੁਤ ਸੋਹਣੀਆਂ ਸੋਹਣੀਆਂ ਤੇ ਮਿੱਠੀਆਂ ਮਿੱਠੀਆਂ ਯਾਦਾਂ ਲੈ ਕੇ ਤੁਸੀਂ ਜਾਵੋ।
ਬਹੁਤ ਮਿਹਰਬਾਨੀ ਬਾਬੂ ਜੀ, ਤੇ ਮਿਲਦੇ ਹਾਂ ਜੀ ਫਿਰ ਸੰਡੇ ਦੇ ਪ੍ਰੋਗਰਾਮ ਚ ਅਮਨਦੀਪੁਰ ਨਾਲ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਲਓ ਜੀ, ਇਹ ਸਨ ਮਿੰਟੂ ਬਰਾੜ ਜੀ। ਸੋ ਖਬਰਾਂ ਬਾਰੇ ਵੀ ਗੱਲਬਾਤ ਕੀਤੀ ਤੇ ਥੋੜਾ ਜਿਹਾ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਇਨਸਾਨ ਦੀ ਜਿਹੜੀ ਫਿਤਰਤ ਆ, ਕਿ ਕਿਸ ਤਰ੍ਹਾਂ ਅਗਰ ਤੁਸੀਂ ਕਿਸੇ ਚੀਜ਼ ਨੂੰ ਆਪਦੀ ਹੋਮੇ ਨੂੰ ਪਰੇ ਰੱਖ ਕੇ ਕੋਈ ਨਵੀਂ ਚੀਜ਼ ਸਿੱਖਣਾ ਚਾਹੋ ਤਾਂ ਉਸਦੇ ਲਈ ਆਪਣੀ ਹੋਮੇ ਨੂੰ ਪਰੇ ਰੱਖਣੀ ਚਾਹੀਦੀ ਹੈ। ਸੋ ਵਾਕਈ ਜੀ ਗੱਲ ਤਾਂ ਸਹੀ ਆ ਕਿ ਜਿਹੜੀਆਂ ਵਟਸਐਪ ਆਪਾਂ ਚੱਲਦੇ ਆ ਜਾਂ ਕਿੱਦਾਂ ਉਹ ਸਮਾਈਲੀਆਂ ਜਿਹੀਆਂ ਬਣਾਉਂਦੇ ਆ ਤੇ ਜਾਂ ਉਹ ਹੱਥ ਜੇ ਬਣੇ ਹੋਏ ਕਈ ਤਰ੍ਹਾਂ ਦੀਆਂ ਚੀਜ਼ ਆਉਂਦੀਆਂ ਨਾ ਉਹ, ਤਾਂ ਉਹਨਾਂ ਬਾਰੇ ਵੈਸੇ ਮੈਨੂੰ ਵੀ ਨੀ ਸੀ ਪਤਾ। ਮੇਰੇ ਨਾਲ ਵੀ ਕਈ ਵਾਰੀ ਏਦਾਂ ਹੋਇਆ ਵਾ ਤੇ ਕਈ ਵਾਰੀ ਲੋਕ ਮੈਨੂੰ ਮੇਰੇ ਨਾਲ ਦੀਆਂ ਲਿਖ ਦਿੰਦੇ ਕਿ ਤੂੰ ਸਾਨੂੰ ਹੱਥ ਕਾਹਤੋਂ ਜੋੜੀ ਜਾਂਦੀ ਆ। ਮੈਂ ਕਹਿੰਦੀ ਹੁੰਦੀ ਆ ਕਿ ਭਾਈ ਮੈਂ ਤਾਂ ਸਤਿ ਸ਼੍ਰੀ ਅਕਾਲ ਬੁਲਾਈ ਸੀ, ਹੱਥ ਨੀ ਸੀ ਜੋੜੇ। ਉਹ ਕਈ ਵਾਰੀ ਏਦਾਂ ਦੇ ਚੱਕਰ ਪੈ ਜਾਂਦੇ ਆ। ਸੋ ਵਧੀਆ ਗੱਲ ਆ ਜੀ, ਅਗਰ ਕਿਸੇ ਚੀਜ਼ ਦੀ ਕਨਫਿਊਜ਼ਨ ਆ ਜਾਂ ਕੁਛ ਨਹੀਂ ਪਤਾ ਲੱਗਦਾ ਤਾਂ ਉਹ ਪੁੱਛ ਲੈਣਾ ਚਾਹੀਦਾ ਵਾ। ਸੋ ਵਧੀਆ ਗੱਲ ਆ ਕਿ ਆਉਣ ਵਾਲੇ ਟਾਈਮ ਚ ਬੰਦਾ ਕਿਸੇ ਵੱਡੀ ਬੇਇੱਜ਼ਤੀ ਤੋਂ ਜਾਂ ਕਿਸੇ ਏਦਾਂ ਦੀ ਗੱਲ ਤੋਂ ਜਿੱਥੇ ਆਪਣੇ ਆਪ ਦੀ ਬਹੁਤ ਜ਼ਿਆਦਾ ਇਨਸਲਟ ਫੀਲ ਹੁੰਦੀ ਆ, ਉਸ ਤੋਂ ਬਚ ਜਾਂਦਾ। ਤੇ ਲਓ ਫਿਰ ਖਬਰਾਂ ਦਾ ਸਿਲਸਿਲਾ ਤਾਂ ਇੱਥੇ ਹੀ ਖਤਮ ਹੁੰਦਾ ਵਾ। ਤੇ ਜਗਤਾਰ ਭਾਜੀ ਨੇ ਇੱਕ ਬੜਾ ਸੋਹਣਾ ਵਿਚਾਰ ਭੇਜਿਆ ਸੀ, ਕਹਿੰਦੇ ਕਿ ਜ਼ਿੰਦਗੀ ਚ ਕੁਝ ਇਸ ਤਰ੍ਹਾਂ ਦਾ ਕਰਦੇ ਰਹੋ ਕਿ ਕੰਮ ਦੋਨਾਂ ਦਾ ਚੱਲਦਾ ਰਹੇ, ਹਨੇਰੀ ਵੀ ਆਉਂਦੀ ਰਹੇ ਤੇ ਦੀਵਾ ਵੀ ਬਲਦਾ ਰਹੇ। ਕਿਆ ਬਾਤ ਆ ਜੀ, ਵਾਕਈ ਦੀਵਾ ਵੀ ਬਲਦਾ ਰਹੇ ਤੇ ਹਨੇਰੀ ਵੀ ਆਉਂਦੀ ਰਹੇ। ਬਹੁਤ ਸੋਹਣਾ ਵਿਚਾਰ ਆ ਜੀ, ਥੈਂਕ ਯੂ ਇੰਨੇ ਵਧੀਆ ਤੇ ਇੰਨੀਆਂ ਸੋਹਣੀਆਂ ਗੱਲਾਂ ਸਾਡੇ ਤੱਕ ਪਹੁੰਚਾਉਣ ਦੇ ਲਈ। ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਜਿਹੜੇ ਮਾਸਟਰ ਜੀ ਆ ਉਹ ਬੱਚਿਆਂ ਨੂੰ ਬਹੁਤ ਕੁਝ ਸਿਖਾਉਂਦੇ ਆ, ਤੇ ਇਹਨਾਂ ਦੀਆਂ ਇਹ ਥੋੜੀਆਂ ਜਿਹੀਆਂ ਲਾਈਨਾਂ ਦੇ ਵਿੱਚ ਹੀ ਜ਼ਿੰਦਗੀ ਦਾ ਇੰਨਾ ਕੁ ਵਰਤਾਰਾ, ਇੰਨਾ ਕੁ ਤਜਰਬਾ ਭਰਿਆ ਹੁੰਦਾ ਵਾ ਕਿ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ। ਸੋ ਬਹੁਤ ਥੈਂਕ ਯੂ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਲਓ ਜੀ ਫਿਰ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਡੇ ਬਾਕੀ ਮੈਸੇਜ ਦੇ ਨਾਲ, ਤੇ ਨਾਲ ਕਰਾਂਗੇ ਗੱਲਾਂ ਸਾਡੇ ਪਹਿਲੇ ਜੀਵਨ ਦੀਆਂ, ਜਾਣੀ ਕਿ ਪਹਿਲੇ ਜੀਵਨ ਦੀਆਂ। ਇਹ ਨਹੀਂ ਕਿ ਆਪਣਾ ਹੁਣ ਦੂਸਰਾ ਜੀਵਨ ਚੱਲ ਪਿਆ, ਨੋਰਮਲ ਦੇਖਿਆ ਜਾਵੇ ਤਾਂ ਇੱਕ ਜੀਵਨ ਸੀ ਜਿਹੜਾ ਅਸੀਂ ਇੰਡੀਆ ਚ ਬਤਾ ਕੇ ਆਏ ਸੀ, ਇੰਡੀਆ ਚ ਗੁਜ਼ਾਰ ਕੇ ਆਏ ਸੀ। ਬਚਪਨ ਵੀ ਸੀ, ਜਵਾਨੀ ਵੀ ਸੀ, ਤੇ ਕੁਛ ਹੈਗੇ ਆ ਜੀ ਜਿਹੜੇ ਆਪਣੇ ਬੱਚਿਆਂ ਕੋਲ ਆਏ ਆ। ਸੋ ਉਹਨਾਂ ਦਾ ਬੁਢਾਪਾ ਜਿਹੜਾ ਕਿ ਤੀਸਰਾ ਜ਼ਿੰਦਗੀ ਦਾ ਪੜਾਅ ਵਾ ਉਹ ਵੀ ਚੱਲ ਰਿਹਾ ਵਾ। ਸੋ ਤੇ ਇਹ ਸਾਰਾ ਕੁਛ ਇੱਥੇ ਵੀ ਐਜ਼ ਇਟ ਇਜ਼ ਹੀ ਆ। ਇੱਥੇ ਆ ਕੇ ਵੀ ਅਸੀਂ ਆਪਣੇ ਇਹਨਾਂ ਜ਼ਿੰਦਗੀ ਦੇ ਪੜਾਵਾਂ ਦੇ ਵਿੱਚੋਂ ਲੰਘਦੇ ਹਾਂ। ਅਸੀਂ ਸਟੱਡੀ ਵੀਜ਼ੇ ਤੇ ਆਏ ਹਾਂ ਆਲਮੋਸਟ, ਤੇ ਅਸੀਂ ਇੱਥੇ ਆ ਕੇ ਪੜ੍ਹੇ ਹਾਂ ਸਟੂਡੈਂਟ ਲਾਈਫ ਸਾਡੀ ਇੰਡੀਆ ਦੇ ਵਿੱਚ ਵੀ ਤੇ ਇੱਥੇ ਵੀ। ਕੀ ਫਰਕ ਸੀ, ਕੀ ਸਿੱਖਿਆ ਅਸੀਂ ਇੰਡੀਆ ਦੇ ਵਿੱਚ ਤੇ ਕੀ ਸਿੱਖਿਆ ਅਸੀਂ ਇੱਥੇ ਆ ਕੇ। ਸੋ ਜ਼ਰੂਰ ਜੀ ਆਪੋ ਆਪਣੇ ਤਜਰਬੇ ਜ਼ਰੂਰ ਦੱਸਿਓ, ਇਸ ਦੇ ਬਾਰੇ ਗੱਲਬਾਤ ਕਰਦੇ ਰਹਾਂਗੇ। ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਬੁਜ਼ਾਰਤ ਤੇ ਤੁਹਾਡੇ ਮੈਸੇਜਾਂ ਦੇ ਨਾਲ ਹਾਜ਼ਰ ਹੁੰਦੇ ਹਾਂ। ਤੁਸੀਂ ਕਿਤੇ ਨਾ ਜਾਇਓ, ਸੁਣਦੇ ਰਹੋ ਹਰਮਨ ਰੇਡੀਓ। ਲਓ ਜੀ, ਹਰਪ੍ਰੀਤ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ। ਕਹਿੰਦੇ ਹੁੰਦੇ ਨਾ ਕਿ ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰ੍ਹਾਂ, ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰ੍ਹਾਂ, ਨਾ ਸਾਨੂੰ ਫੁਰਸਤ ਮਿਲੀ ਤੇ ਨਾ ਉਹਨੂੰ ਖਿਆਲ ਆਇਆ। ਤੇ ਹੁਣ ਤੁਹਾਡੇ ਖਿਆਲ ਕੀ ਕਹਿੰਦੇ ਆ ਉਹ ਵੀ ਸਾਨੂੰ ਜ਼ਰੂਰ ਦੱਸਿਓ। ਉਸ ਤੋਂ ਬਜ਼ਾਰਤ ਵੀ ਪਾ ਦਿੰਦੇ ਆ ਕਿ ਕਾਲਾ ਕੁੱਤਾ ਕੰਧ ਨਾਲ ਸੁੱਤਾ। ਬੜੀ ਸੌਖੀ ਬਜ਼ਾਰਤ ਆ ਜੀ, ਮੇਰੇ ਖਿਆਲ ਦੇ ਵਿੱਚ ਆਲਮੋਸਟ ਸਾਰਿਆਂ ਨੂੰ ਪਤਾ ਹੋਊ। ਮੈਂ ਕਿਹਾ ਚਲੋ ਅੱਜ ਸਰਬਜੀਤ ਭਾਜੀ ਦੀ ਗੱਲ ਮੰਨ ਲੈਂਦੇ ਆ, ਜਿਹੜੀ ਬਜ਼ਾਰਤ ਆ ਨਾ ਉਹ ਬੜੀ ਸੌਖੀ ਜੀ ਪਾਉਣੀ ਆ, ਨਹੀਂ ਤਾਂ ਬਜ਼ਾਰਤ ਬੜੀ ਔਖੀ ਕੱਢੀ ਸੀ, ਪਰ ਫਿਰ ਮੈਂ ਚੇਂਜ ਕਰ ਦਿੱਤੀ। ਸੋ ਬਜ਼ਾਰਤ ਆ ਜੀ, ਕਾਲਾ ਕੁੱਤਾ ਕੰਧ ਨਾਲ ਸੁੱਤਾ। ਸੋ ਇੱਕ ਤਾਂ ਇਹ ਦੱਸਿਓ, ਇੱਕ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਜਦੋਂ ਆਪਾਂ ਛੋਟੇ ਹੁੰਦੇ ਪੜ੍ਹਦੇ ਸੀ ਸਾਰੇ ਸਕੂਲਾਂ ਦੇ ਵਿੱਚ, ਉਦੋਂ ਇੱਕ ਨਾ ਨੋਰਮਲੀ ਪੁੱਛਦੇ ਹੁੰਦੇ ਸੀ ਸਾਰਿਆਂ ਨੂੰ ਕਿ ਵੀ ਤੂੰ ਇਹ ਦੱਸਣਾ ਵਾ ਕਿ ਇੱਕ ਤੋਂ ਲੈ ਕੇ ਸੌ ਤੱਕ ਜਿਹੜਾ 9 ਅੱਖਰ ਆ, ਮਤਲਬ ਨਾਇਆ ਵਾ, ਉਹ ਕਿੰਨੀ ਵਾਰੀ ਆਉਂਦਾ ਇੱਕ ਤੋਂ ਲੈ ਕੇ 100 ਤੱਕ ਦੀ ਗਿਣਤੀ ਦੇ ਵਿੱਚ। ਸੋ ਅੱਜ ਆਪਾਂ ਇੱਕ ਵੀ ਇਹ ਵੀ ਸਵਾਲ ਪਾ ਦਿੰਦੇ ਹਾਂ ਕਿ ਏਕੇ ਤੋਂ ਲੈ ਕੇ 100 ਤੱਕ, ਇੱਕ ਤੋਂ 100 ਤੱਕ ਦੀ ਗਿਣਤੀ ਵਿੱਚ ਜਿਹੜਾ 9 ਆ ਉਹ ਕਿੰਨੀ ਵਾਰੀ ਆਉਂਦਾ, ਨਾਇਆ ਕਿੰਨੀ ਵਾਰੀ ਆਉਂਦਾ। ਸੋ ਜ਼ਰੂਰ ਦੱਸਿਓ ਜੀ। ਤੇ ਹੁਣ ਇੱਕ ਬ੍ਰੇਕ ਦਾ ਟਾਈਮ ਵੀ ਹੋ ਗਿਆ ਵਾ, ਸੋ ਬ੍ਰੇਕ ਤੋਂ ਬਾਅਦ ਫਿਰ ਮੈਂ ਤੁਹਾਨੂੰ ਮਿਲਦੀ ਹਾਂ ਤੁਹਾਡੇ ਮੈਸੇਜ ਦੇ ਨਾਲ, ਤੇ ਨਾਲੇ ਗੱਲਬਾਤ ਕਰਾਂਗੇ ਜੀ ਕੀ ਫਰਕ ਆ ਇੰਡੀਆ ਤੇ ਇੱਥੋਂ ਦੀ ਲਾਈਫ ਦੇ ਵਿੱਚ, ਕਿਉਂਕਿ ਅਸੀਂ ਬਹੁਤ ਕੋਸ ਦਿੰਦੇ ਹਾਂ ਇਹਨਾਂ ਪਰਦੇਸਾਂ ਨੂੰ ਵੀ ਕਿ ਇੱਥੇ ਆ ਕੇ ਇਹ ਹੋ ਗਿਆ ਵੋ ਹੋ ਗਿਆ, ਅਸੀਂ ਆਪਣਿਆਂ ਤੋਂ ਦੂਰ ਹੋ ਗਏ, ਪਰ ਕਹਿੰਦੇ ਹਰੇਕ ਚੀਜ਼ ਦੇ, ਕਹਿੰਦੇ ਹੁੰਦੇ ਨਾ ਮੈਰਿਟ ਤੇ ਡੀਮੈਰਿਟ ਦੋਨੋਂ ਹੁੰਦੇ ਆ, ਲਾਭ ਹਾਨੀਆਂ ਦੋਨੋਂ ਹੁੰਦੇ, ਹਮੇਸ਼ਾ ਅਸੀਂ ਨੈਗੇਟਿਵ ਪੱਖ ਵੱਲ ਹੀ ਜਾਂਦੇ ਹਾਂ। ਕਦੇ ਕਿਸੇ ਨੇ ਇਹ ਸੋਚਿਆ ਕਿ ਇਹਨਾਂ ਮੁਲਕਾਂ ਨੇ ਸਾਨੂੰ ਦਿੱਤਾ ਕੀ ਆ? ਸੋ ਜ਼ਰੂਰ ਜੀ ਗੱਲਬਾਤ ਜ਼ਰੂਰ ਕਰਾਂਗੇ, ਪਰ ਫਿਲਹਾਲ ਇੱਕ ਬ੍ਰੇਕ ਦਾ ਟਾਈਮ ਆ, ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਚਾਹੇ ਨਾ ਕਿਤੇ ਆ, ਬਸ ਹੁਣੇ ਆਈ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਲੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, 1&ONLY MD ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD ਸਪਾਈਸਿਸ,
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ, ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91 9855803391 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਗੱਲ ਇਵੇਂ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ। ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਇੰਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੌਜੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ। ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ ਆਸਟ੍ਰੇਲੀਆ ਚ ਇਹੋ ਜੀ ਸਰਵਿਸ ਏ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ info@sandhubuslines.com.au।
ਪਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਨਾਨਕ ਬੇਕਰੀ ਡੈਂਡੀ ਨੋਮ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਮ। ਫੋਨ 0425-888-856।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ,
24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
24 ਘੰਟੇ 24 ਘੰਟੇ 7 ਦਿਨ 7 ਦਿਨ ਲਓ ਜੀ, ਫਿਰ ਤੋਂ ਸਵਾਗਤ ਹੈ। ਇੱਕ ਵਾਰੀ ਤੇ 9:06 ਹੋ ਚੁੱਕੇ ਆ ਸਵੇਰ ਦੇ ਤੇ ਆਪਣਾ 1 ਘੰਟੇ ਦਾ ਸਾਥ ਹੈ ਜਿਹੜਾ ਉਹ ਬਾਕੀ ਹਜੇ ਬੱਚੇ ਆ। ਉਹ ਕਹਿੰਦੇ ਹੁੰਦੇ ਨੇ ਕਿ ਇਸ਼ਕ ਪਛੇਂਦਾ ਦੱਸ ਨੀ ਜਿੰਦੇ, ਕੀ ਘਣ ਉਮਰਾਂ ਬੀਤੀ, ਜਿੰਦ ਕਹੇ ਮੈਂ ਨਾਮ ਤੇਰੇ ਤੋਂ ਸਦ ਕਰਮਾਨੇ ਕੀਤੀ। ਇਸ਼ਕ ਪਛੇਂਦਾ ਦੱਸ ਨੀ ਜਿੰਦੇ, ਆਸ਼ਕ ਦਾ ਕੀ ਕਹਿਣਾ, ਜਿੰਦ ਕਹੇ ਤੇਰਾ ਸੱਥਰ ਚੰਗਾ ਤੇ ਭੱਠ ਖੇੜਿਆਂ ਦਾ ਰਹਿਣਾ। ਸੋ ਅਮ੍ਰਿਤਾ ਪ੍ਰੀਤਮ ਦੀ ਬੜੀ ਹੀ ਸੋਹਣੀ, ਬੜੀ ਹੀ ਪਿਆਰੀਆਂ ਜਿਹੀਆਂ ਇਹਨਾਂ ਲਾਈਨਾਂ ਦੇ ਨਾਲ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਆ। ਸੋ ਦੱਸ ਦਿਓ ਜੀ, ਜਿੰਦ ਕੀ ਕਹਿੰਦੀ ਆ, ਇੰਡੀਆ ਦੇ ਵਾਲੀ ਜਿੰਦ ਕੀ ਕਹਿੰਦੀ ਆ ਤੇ ਪਰਦੇਸਾਂ ਵਿੱਚ ਵਸਦਿਆਂ ਦੀ ਜਿੰਦ ਕੀ ਡਿਮਾਂਡ ਕਰਦੀ ਆ ਤੇ ਕੀ ਮੰਗਦੀ ਆ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਸਾਰਿਆਂ ਦੇ ਮੈਸੇਜ ਆ ਜਿਹੜੇ ਸ਼ਾਮਿਲ ਕਰ ਲਈਏ, ਕਿਉਂਕਿ ਸੁਖਵਿੰਦਰ ਸਿੰਘ ਸਿਡਨੀ ਵਾਲੇ ਬਹੁਤ ਟਾਈਮ ਪਹਿਲਾਂ ਤੋਂ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਸੀ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਗੌਰਵ ਸ਼ਰਮਾ ਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ। ਸੋ ਮੈਂ ਵੀ ਸਤਿ ਸ੍ਰੀ ਅਕਾਲ ਕਹਿੰਦਾ। ਪਤਾ ਨੀ ਕੱਲ ਮੈਂ ਕਿਤੋਂ ਪੜ੍ਹ ਰਹੀ ਸੀ, ਕਹਿੰਦੇ ਵੀ ਕੁੜੀਆਂ ਸਤਿ ਸ੍ਰੀ ਅਕਾਲ ਕਿਉਂ ਕਹਿੰਦੀਆਂ ਹੁੰਦੀਆਂ ਨੇ। ਸੋ ਇਦੋਂ ਪਹਿਲਾਂ ਕਿ ਮੈਨੂੰ ਕੋਈ ਕਹੇ ਕਿ ਸਤਿ ਸ੍ਰੀ ਅਕਾਲ ਕਿਉਂ ਕਹਿੰਦੀ ਆ, ਸੋ ਮੈਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੀ ਕਹੂੰਗੀ, ਹੈ ਨਾ। ਸੋ ਠੀਕ ਕਰ ਲੈਣਾ ਚਾਹੀਦਾ ਆਪਣੇ ਆਪ ਨੂੰ। ਸੋ ਅੱਗੇ ਜੀ ਰਣਜੀਤ ਸੇਖੋਂ ਮੁਦਕੀ ਵਾਲੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਹਰਮਨ ਰੇਡੀਓ ਸੁਣ ਰਹੇ ਤੇ। ਅੱਗੇ ਜੀ ਜਗਤਾਰ ਪ੍ਰੇਸਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਹਰਮਨ ਪਰਿਵਾਰ ਨੂੰ, ਪ੍ਰੋਗਰਾਮ ਗੋਇੰਗ ਗੁੱਡ। ਕਹਿੰਦੇ ਗਾਣਾ ਪਲੇ ਕਰ ਦੋ ਤੇਰੇ ਨਾਲ ਵਿਆਹੀ ਹੁਣ। ਉਹ ਬੜਾ ਸੋਹਣਾ ਗਾਣਾ ਵਾ ਜੀ, ਤੇ ਆਪਾਂ ਇਹ ਗਾਣਾ ਜ਼ਰੂਰ ਕਰਾਂਗੇ, ਸੁਣਾਂਗੇ ਤੇਰੇ ਨਾਲ ਵਿਆਹੀ। ਸੋ ਸਰਬਜੀਤ ਭਾਜੀ ਨੂੰ ਜ਼ਰੂਰ ਕਹੂੰਗੀ ਵੀ ਮੈਂ ਨਿਕਲੀ ਨੀ ਤੇਰੇ ਨਾਲ ਵਿਆਹੀ ਹੋਈ ਆ। ਸੋ ਲਓ ਜੀ ਗਾਣਾ ਵਾ ਜਿਹੜਾ ਆਪਾਂ ਜ਼ਰੂਰ ਸੁਣਾਂਗੇ, ਤੇ ਭਾਜੀ ਨੇ ਗਾਣਾ ਵੈਸੇ ਨੋਟ ਵੀ ਕਰ ਲਿਆ ਹੋਏਗਾ। ਤੇ ਅੱਗੇ ਗੁਰਪ੍ਰੀਤ ਸਿੰਘ ਜੋਹਲ, ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਸਾਰੇ ਹਰਮਨ ਪਰਿਵਾਰ ਨੂੰ। ਹਾਂਜੀ ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਜੋਗਿੰਦਰ ਸਿੰਘ ਸੋਹੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੁਲਾ ਰਿਹਾ, ਕਹਿੰਦੇ ਕਿ ਇਨਸਾਨ ਕੇਵਲ ਦੌਲਤ ਨਾਲ ਅਮੀਰ ਨਹੀਂ ਹੁੰਦਾ, ਅਸਲੀ ਅਮੀਰੀ ਉਹ ਹੈ ਜਿਸ ਕੋਲ ਚੰਗੀ ਸੋਚ, ਸਬਰ, ਸੰਤੋਖ ਤੇ ਚੰਗੀ ਸੰਗਤ ਹੈ। ਉਹ ਅੱਜ ਬਾਅਦ ਜਿਸ ਇਨਸਾਨ ਕੋਲ ਤਿੰਨੋਂ ਚੀਜ਼ਾਂ ਨੇ ਨਾ,
डेढ़ वीक वे तू मुड़दा नी करे तेरे बिना जट्टी ने तो पल पल मरे
तेरे बिना जट्टी ने तो
डेढ़ डेढ़ वीक वे तू मुड़दा नी करे तेरे बिना जट्टी ने तो पाल पाल मरे जरिया नी जांदा वे विछोड़ा चन्ना तेरा जरिया नी जांदा वे विछोड़ा चन्ना तेरा होर रौला रप्पा है नी कोई छकदा
तेरे बिना करे मेरा लगदा नी चित लै दे मैनू वी लसंस वेट रखदा तेरे बिना करे मेरा लगदा नी चित लै दे मैनू वी लसंस वेट रखदा
माया मर मर के जिते आसी तेनू मसा हर हर के
असी
तेनू पाया माया मर मर के जिते आसी तेनू असी हर हर के नाल दी बैठा के लै जा सीट ते तू नाल दी बैठा के लै जा सीट ते तू नाल फिर टाइम उत्ते रहना मैं तकदा हां
तेरे बिना करे मेरा लगदा नी चित लै दे मैनू वी लसंस वेट रखदा ਮੈਨੂੰ ਵੀ ਲਸੰਸ ਵੇਟ ਰੱਖਦਾ ਓਏ ਹੋਏ
ਮਹਿੰਗਾ 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 ਨੀ ਐਤਕੀ ਦਾ ਲੋੜ ਚੱਕ ਕੇ ਮੇਰੀ ਪੈਗ ਵਾਲਾ ਲੋੜ ਚੱਕ ਕੇ ਤੈਨੂੰ ਲੈ ਦੂੰਗਾ ਸੋਹਣੀਏ ਲਹਿੰਗਾ ਨੀ ਚਿਹਰਾ ਤੇਰਾ ਫੋਰ ਵਨ ਤੇ ਨੀ ਚਿਹਰਾ ਤੇਰਾ ਫੋਰ ਵਨ ਤੇ ਮੇਰੇ ਦਿਲ ਤੇ ਦਿਮਾਗ ਵਿੱਚ ਰਹਿੰਦਾ ਨੀ ਘਰੇ ਰਾਣੀ ਰਹਿ ਬਣ ਕੇ ਤੇਰਾ ਯਾਰ ਡਰਾਈਵਰ ਕਹਿੰਦਾ ਗਿੱਲ ਨਾ ਸਲਾਹ ਕਰਕੇ ਕੋਕਰੀ ਦੇ ਜੱਟਾਂ ਵੇ ਕਰਾਈਏ ਚਰਚੇ ਹੋਰ ਆਉਂਦੇ ਵਾਲੇ ਗਿੱਲ ਨਾ ਸਲਾਹ ਕਰਕੇ ਕੋਕਰੀ ਦੇ ਜੱਟਾਂ ਵੇ ਕਰਾਈਏ ਚਰਚੇ ਅਮੈਰੀਕਨ ਸਿਸਟਮ ਵਾਲਿਆਂ ਦੀ ਲੋੜ ਦਿਸੇ ਨਵਾਂ ਜਾਵੇ ਆਇਆ ਜੋੜਾ ਚੱਕਦਾ ਹਾਂ ਤੇਰੇ ਬਿਨਾਂ ਕਰੇ ਮੇਰਾ ਲੱਗਦਾ ਨੀ ਚਿੱਤ ਲੈ ਦੇ ਮੈਨੂੰ ਵੀ ਲਸੰਸ ਵੇਟ ਰੱਖਦਾ ਤੇਰੇ ਬਿਨਾਂ ਕਰੇ ਮੇਰਾ ਲੱਗਦਾ ਨੀ ਚਿੱਤ ਲੈ ਦੇ ਮੈਨੂੰ ਵੀ ਲਸੰਸ ਵੇਟ ਰੱਖਦਾ ਓਏ ਹੋਏ
ਲਓ ਜੀ ਲਾਇਸੈਂਸ ਗਾਣਾ ਸੁਣ ਰਹੇ ਸੀ ਤੁਸੀਂ ਗਗਨ ਕੁਕਰੀ ਦੀ ਆਵਾਜ਼ ਦੇ ਵਿੱਚ ਤੇ ਗੈਲ ਰੰਤਾ ਦਾ ਲਿਖਿਆ ਹੋਇਆ ਤੇ ਲਓ ਸਾਰਿਆਂ ਦੇ ਲਈ ਇਹ ਗਾਣਾ ਡੈਡੀਕੇਟ ਸੀ ਜੀ ਜਿੰਨੇ ਵੀ ਹੁਣ ਤੁਸੀਂ ਡਰਾਈਵਿੰਗ ਕਰ ਰਹੇ ਹੋ ਤੇ ਸਪੈਸ਼ਲੀ ਸਿਡਨੀ ਮੈਲਬੋਰਨ ਦੇ ਵਿੱਚ ਮੋਸਟਲੀ ਸਾਰੇ ਟਰੱਕਾਂ ਦੀ ਜਿਹੜੀ ਡਰਾਈਵਰੀ ਆ ਟਰੱਕਾਂ ਦਾ ਜਿਹੜਾ ਕੰਮ ਆ ਕਰ ਰਹੇ ਆ ਸੋ ਡੈਡੀਕੇਟ ਟੂ ਆਲ ਆਫ ਯੂ ਗਾਇਸ ਤੇ ਅੱਗੇ ਸੀ ਕਹਿੰਦੇ ਕਿ ਮੈਸੇਜ ਪੜ੍ਹ ਰਹੇ ਸੀ ਜੋਗਿੰਦਰ ਸਿੰਘ ਸੋਹੀ ਜਗਰਾਉਂ ਵਾਲਿਆਂ ਦਾ ਕਹਿੰਦੇ ਕਿ ਇਨਸਾਨ ਕੇਵਲ ਦੌਲਤ ਨਾਲ ਅਮੀਰ ਨਹੀਂ ਹੁੰਦਾ ਅਸਲ ਅਮੀਰੀ ਉਹਦੀ ਕਿਹੜੀ ਆ ਉਹਦੀ ਚੰਗੀ ਸੋਚ ਸਬਰ ਸੰਤੋਖ ਚੰਗੀ ਸੰਗਤ ਸੋ ਬਹੁਤ ਵਧੀਆ ਗੱਲ ਹੈ ਜੀ ਜਿਹਦੇ ਕੋਲ ਇਹ ਸਾਰਾ ਕੁਛ ਹੈਗਾ ਵਾ ਨਾ ਉਹ ਇਨਸਾਨ ਆਈ ਥਿੰਕ ਦੁਨੀਆਂ ਦਾ ਸਭ ਤੋਂ ਅਮੀਰ ਇਨਸਾਨ ਹੋਊਗਾ ਤੇ ਅੱਗੇ ਜਗਤਾਰ ਜੋਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਾਂਜੀ ਭਾਜੀ ਕੀ ਹਾਲ ਚਾਲ ਆ ਕਿੱਦਾਂ ਚੱਲਦਾ ਕੰਮ ਕਾਰ ਹੋਰ ਸੁਣਾਓ ਘਰ ਪਰਿਵਾਰ ਸਭ ਠੀਕ ਠਾਕ ਆ ਜੀ ਤੇ ਅੱਗੇ ਜੀ ਕੁਲਦੀਪ ਕੌਰ ਕਹਿੰਦੇ ਕਿ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬੁਲਾ ਰਹੇ ਆ ਜੀ ਮੈਨੂੰ ਸਰਬਜੀਤ ਭਾਜੀ ਨੂੰ ਤੇ ਹਰਮਨ ਰੇਡੀਓ ਸੁਣ ਰਹੇ ਸਾਰੇ ਲਿਸਨਰ ਨੂੰ ਤੇ ਅਰਦਾਸ ਕਰਦੇ ਆ ਜੀ ਕਹਿੰਦੇ ਸਾਰਿਆਂ ਦਾ ਜਿਹੜਾ ਸਮਾਂ ਵਾ ਉਹ ਬਹੁਤ ਹੀ ਵਧੀਆ ਤੇ ਸੁੱਖਾਂ ਭਰਿਆ ਬਤੀਤ ਹੋਵੇ ਤੇ ਨਾਲ ਹੀ ਜੀ ਇਹਨਾਂ ਨੇ ਲਿਖਿਆ ਕਹਿੰਦੇ ਕਾਵ ਕੁੰਡ ਚੋਂ ਕੱਢੀ ਕਵਿਤਾ ਸ਼ਬਦੋ ਦੂਰ ਨਾ ਕੱਲਾ ਗਾ ਉਹੀ ਅਲਫੋ ਆਖਰ ਤਿਕਰ ਗਾਉਣਾ ਹੀ ਤਾਂ ਅੱਲਾ ਗਾ ਕੀ ਤੇਰਾ ਸਰਨਾਵਾਂ ਜੋਗੀ ਤੁਰਦਾ ਏ ਤਾਂ ਤੁਰਿਆ ਰਹਿ ਭਾਵੇਂ ਇਸ਼ਕੋਂ ਬਾਗੀ ਦੁਨੀਆਂ ਹੋ ਕੇ ਚੱਲ ਬਲੱਲਾ ਗਾ ਨਾ ਹੀ ਤੈਨੂੰ ਤਸਬੀ ਮਿਲਣਾ ਨਾ ਹੀ ਰੋਜੇ ਕਰਿਆ ਤੇ ਮੀਰਾਂ ਦੀ ਜੋ ਵੀਣਾ ਗਾਇਆ ਐਸਾ ਰਾਗ ਅਵੱਲਾ ਗਾ ਸੁਰਤਾਂ ਅੰਦਰ ਸੁਰਤੋਂ ਹੂੰ ਮੈਂ ਭੇਖੀ ਹੋ ਕੇ ਮੁਰਦਾ ਏ ਤੁਰਦਾ ਸੋਹਣਾ ਨਾ ਪਰਵਾਈ ਗਾਨੀ ਮੁੰਦਰੀ ਛੱਲਾ ਗਾ ਰੋਸ਼ਨੀਆਂ ਦੇ ਸੌਦੇ ਕਰਦਾ ਅੰਦਰ ਘੋਰ ਹਨੇਰਾ ਆਈ ਕੀ ਤੂੰ ਹਾਨਣ ਆਇਆ ਸੋਚੀ ਕੀ ਤੂੰ ਐਵੇਂ ਚੱਲਾ ਗਾ ਤੇ ਅੱਗੇ ਜੀ ਉਹਨਾਂ ਨੇ ਬੁਝਾਰਤ ਦਾ ਜਵਾਬ ਵੀ ਭੇਜਿਆ ਬਹੁਤ ਸੋਹਣੀਆਂ ਲਾਈਨਾਂ ਕੱਲ ਦੀ ਭੇਜੀਆਂ ਨੇ ਤੁਸੀਂ ਹਮੇਸ਼ਾ ਦੀ ਤਰ੍ਹਾਂ ਬੜੇ ਵਧੀਆ ਤੇ ਬੜਾ ਸੋਹਣਾ ਲੱਗਦਾ ਵਾ ਜੋ ਵੀ ਤੁਸੀਂ ਮੈਸੇਜ ਸਾਨੂੰ ਭੇਜਦੇ ਹੋ, ਪਰ ਜਿਹੜਾ ਬਜ਼ਾਰਤ ਦਾ ਜਵਾਬ ਆ ਕਦੀ ਉਹ ਥੋੜਾ ਜਿਹਾ ਗਲਤ ਹੋ ਗਿਆ, ਕੋਈ ਗੱਲ ਨੀ, ਟਰਾਈ ਟਰਾਈ ਅਗੇਨ। ਵੈਸੇ ਵੀ ਹੁਣ ਤੁਸੀਂ ਨਲਬਨ ਦੇ ਵਿੱਚ ਚਲੇ ਗਏ ਹੋ, ਉੱਥੇ ਥੋੜੀ ਜਿਹੀ ਠੰਡ ਆ ਨਾ, ਠੰਡ ਦੇ ਵਿੱਚ ਵੈਸੇ ਵੀ ਹਨਾ ਬੰਦੇ ਨੂੰ ਥੋੜਾ ਠੰਡ ਵੱਲ ਧਿਆਨ ਚਲਾ ਜਾਂਦਾ ਵਾ, ਤੇ ਬਜ਼ਾਰਤ ਦੇ ਜਿਹੜਾ ਜਵਾਬ ਆ ਉਧਰ ਨੂੰ ਧਿਆਨ ਥੋੜਾ ਘੱਟ ਜਾਂਦਾ, ਕੋਈ ਗੱਲ ਨੀ, ਟਰਾਈ ਟਰਾਈ ਅਗੇਨ। ਤੇ ਅੱਗੇ ਜੀ ਬਚਿੱਤਰ ਮੋੜ ਭੁੱਲਰ, ਸਤਿ ਸ੍ਰੀ ਅਕਾਲ, ਬੁਲਾ ਰਿਹਾ ਸਾਰੇ ਹਰਮਨ ਪਰਿਵਾਰ ਨੂੰ, ਤੇ ਇਹਨਾਂ ਨੇ ਦੱਸਿਆ ਵਾ ਜੀ ਨਾਇਆ ਮਾ ਜਿਹੜਾ ਉਹ ਇੱਕ ਤੋਂ ਲੈ ਕੇ ਸੌ ਤੱਕ ਦੀ ਗਿਣਤੀ ਵਿੱਚ ਕਿੰਨੀ ਵਾਰ ਆਉਂਦਾ। ਤੇ ਬਚਿੱਤਰ ਜੀ ਥੋੜਾ ਜਿਹਾ ਗਲਤ ਹੋ ਗਿਆ, ਕੋਈ ਗੱਲ ਨੀ, ਤੁਸੀਂ ਟਰਾਈ ਟਰਾਈ ਅਗੇਨ, ਹਨਾ। ਤੇ ਮਨੀ ਸਲੇਮਪੁਰਾ ਸਤਿ ਸ੍ਰੀ ਅਕਾਲ, ਬੁਲਾ ਰਿਹਾ ਸਾਰਿਆਂ ਨੂੰ, ਤੇ ਕਹਿੰਦੇ ਹੋਰ ਸੁਣਾਓ ਕੀ ਹਾਲ ਚਾਲ ਆ ਸਾਰਿਆਂ ਦਾ। ਤੇ ਇਹਨਾਂ ਨੂੰ ਜੀ ਦੋਨੋਂ ਬਜ਼ਾਰ ਦੋਨੋਂ ਗੱਲਾਂ ਜਿਹੜੀਆਂ ਮੈਂ ਪੁੱਛੀਆਂ ਸੀਗੀਆਂ, ਇੱਕ ਤਾਂ ਬਜ਼ਾਰਤ ਕਾਲਾ ਕੁੱਤਾ ਕੰਧ ਨਾਲ ਸੁੱਤਾ, ਉਸਦਾ ਜਵਾਬ ਵੀ ਬਿਲਕੁਲ ਸਹੀ ਭੇਜਦਾ, ਤੇ ਦੂਸਰੀ ਜੀ ਇੱਕ ਤੋਂ ਸੌ ਤੱਕ ਨਾਇਆ ਵਾ ਕਿੰਨੀ ਵਾਰ ਆਉਂਦਾ ਵਾ, ਹਨਾ, ਇੱਕ ਤੋਂ ਸੌ ਤੱਕ ਦੀ ਗਿਣਤੀ ਦੇ ਵਿੱਚ ਉਸਦਾ ਜਵਾਬ ਵੀ ਬਿਲਕੁਲ ਸਹੀ ਭੇਜਿਆ। ਕਹਿੰਦੇ ਪਹਿਲੀ ਜ਼ਿੰਦਗੀ ਤਾਂ ਇੱਕ ਸੋਹਣਾ ਸੁਪਨਾ ਸੀ, ਤੇ ਹੁਣ ਦੀ ਜ਼ਿੰਦਗੀ ਕੀ ਕਹਿੰਦੀ ਆ ਜੀ ਦੱਸ ਦਿਓ, ਹਨਾ। ਤੇ ਬਿਲਕੁਲ ਪਹਿਲਾਂ ਦੀ ਜ਼ਿੰਦਗੀ ਆ ਜਿਹੜੀ ਸੋਹਣਾ ਸੁਪਨਾ ਸੀ, ਪਰ ਉਸ ਟਾਈਮ ਉਹ ਵੀ ਨੀ ਸੀ ਚੰਗਾ ਲੱਗਦਾ। ਯਾਦ ਆ ਨਾ ਜਦੋਂ ਹਨਾ ਪੜ੍ਹਨ ਸਕੂਲਾਂ ਦੇ ਵਿੱਚ ਜਾਂਦੇ ਹੁੰਦੇ ਸੀ, ਅਸੀਂ ਤਾਂ ਇਹੀ ਦੇਖਣਾ ਵੀ ਅੱਜ ਆਹ ਵਾਲੀ ਟੀਚਰ ਆਵੇ ਨਾ, ਉਹ ਤਾਂ ਹੋਮਵਰਕ ਨੀ ਸੀ ਕੀਤਾ ਹੁੰਦਾ, ਬੜਾ ਸੁੱਕਾ ਹੀ ਸੁੱਕੀ ਜਾਣੇ ਵੀ ਰੱਬ ਕਰਕੇ ਉਹ ਆਵੇ ਨਾ ਆਵੇ ਨਾ, ਸਕੂਲ ਜਾਣ ਤੋਂ ਵੀ ਬੜਾ ਡਰ ਲੱਗਦਾ ਹੁੰਦਾ ਸੀ। ਪਰ ਅੱਜ ਅਸੀਂ ਸਾਰੇ ਜਾਣੇ ਉਹਨਾਂ ਦਿਨਾਂ ਨੂੰ, ਉਹਨਾਂ ਪਲਾਂ ਨੂੰ ਬੜਾ ਮਿਸ ਕਰਦੇ ਹਾਂ, ਹਨਾ। ਤੇ ਜ਼ਿੰਦਗੀ ਦੇ ਹਰ ਪਲ ਦਾ ਆਪਣਾ ਅਨੁਭਵ ਹੁੰਦਾ ਵਾ। ਤੇ ਅੱਗੇ ਜੀ ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸੋ ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਪਰਮਜੀਤ ਜੀ ਕੀ ਹਾਲ ਚਾਲ ਆ। ਤੇ ਅੱਗੇ ਜੀ ਆ ਗਈ ਕਮਲ ਗਿੱਲ, ਗੁੱਡ ਮਾਰਨਿੰਗ ਭੇਜੀ ਆ ਅੱਜ, ਵੈਸੇ ਇਹਨਾਂ ਨੇ ਫੁੱਲ ਨੀ ਭੇਜੇ, ਬੜਾ ਹੀ ਪਿਆਰਾ ਜਿਹਾ ਕਿਊਟ ਜੀ ਗੁੜੀਆ ਵਾ, ਹਨਾ, ਜਿਹੜੀ ਸਾਰਿਆਂ ਨੂੰ ਗੁੱਡ ਮਾਰਨਿੰਗ ਕਹਿ ਰਹੀ ਆ। ਮੈਨੂੰ ਲੱਗਦਾ ਕਮਲ ਨੂੰ ਨਾ ਆਸ਼ ਤੇ ਗੁਰਦੀਪ ਨੇ ਡਰਾਤਾ, ਹਨਾ। ਚਲੋ ਕੋਈ ਗੱਲ ਨੀ ਜੀ, ਕਹਿੰਦੇ ਗੁੱਡ ਮਾਰਨਿੰਗ ਬੋਬੀ ਐਂਡ ਨੋ ਫਲਾਵਰ ਟੂਡੇ, ਓਹੋ ਉਹਨਾਂ ਨੇ ਆਪ ਹੀ ਦੱਸਤਾ, ਕਹਿੰਦੇ ਨੋ ਫਲਾਵਰ ਟੂਡੇ, ਹਨਾ, ਮੈਨੂੰ ਲੱਗਦਾ ਵਿਚਾਰੇ, ਹਨਾ। ਚਲੋ ਕੋਈ ਗੱਲ ਨੀ ਕਮਲ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਮੋਸਟ ਵੈਲਕਮ। ਤੇ ਅੱਗੇ ਜਗਤਾਰ ਟੂਡੀਕੇ ਹਾਂਗਕਾਂਗ ਵਾਲੇ, ਕਹਿੰਦੇ ਕਿ ਲਓ ਜੀ ਇਹਨਾਂ ਨੇ ਆਪਣੀ ਵਿਚਾਰਤ ਪਾ ਦਿੱਤੀ ਹੈ, ਕਹਿੰਦੇ ਕਿ ਪੰਜ ਮੱਝਾਂ ਤਿੰਨ ਕੱਟੀਆਂ ਦੋ ਪੂਲੇ ਲਿਆਈਆਂ ਜੱਟੀਆਂ ਇੱਕ ਇੱਕ ਪੌਣਾ ਦੱਸੋ ਕਿਵੇਂ ਹੋ ਸਕਦਾ। ਤੇ ਵੈਸੇ ਬੜੀ ਵਧੀਆ ਵਿਚਾਰਤ ਆ, ਇੱਕ ਵਾਰੀ ਆਪਾਂ ਫਿਰ ਤੋਂ ਬੋਲ ਦਿੰਦੇ ਹਾਂ ਜੀ, ਦੱਸਣਾ ਤੁਸੀਂ ਸਾਰਿਆਂ ਨੇ, ਵੈਸੇ ਮੈਨੂੰ ਪਤਾ ਵਾ ਹੀ। ਕਹਿੰਦੇ ਕਿ ਪੰਜ ਮੱਝਾਂ ਤਿੰਨ ਕੱਟੀਆਂ ਦੋ ਪੂਲੇ ਲਿਆਈਆਂ ਜੱਟੀਆਂ ਇੱਕ ਇੱਕ ਪੌਣਾ ਦੱਸੋ ਕਿਵੇਂ ਹੋ ਸਕਦਾ।
ਮਾਰ ਕੇ ਗਲਾਸੀ ਕਹਿੰਦਾ ਤੋੜ ਦੂੰਗਾ ਲੱਕ, ਦਾਲ ਦੇਣ ਲੱਗਾ ਜਾਂਦਾ ਪੇਕਿਆਂ ਦੇ ਤੱਕ। ਮਾਰ ਕੇ ਗਲਾਸੀ ਕਹਿੰਦਾ ਤੋੜ ਦੂੰਗਾ ਲੱਕ, ਦਾਲ ਦੇਣ ਲੱਗਾ ਜਾਂਦਾ ਪੇਕਿਆਂ ਦੇ ਤੱਕ। ਹੋ ਪਤਾ ਦੱਸ ਦੂੰਗੀ ਕਿਹੜੇ ਘਰੋਂ ਆਈ ਹੋਈਆਂ, ਦੱਸ ਦੂੰਗੀ ਕਿਹੜੇ ਘਰੋਂ ਆਈ ਹੋਈਆਂ, ਵੇ ਮੈਂ ਨਿਕਲੀ ਨੀ ਨਿਕਲੀ ਨੀ ਤੇਰੇ ਨਾਂ ਵੇ ਆਈ ਹੋਈਆਂ, ਵੇ ਮੈਂ ਨਿਕਲੀ ਨੀ ਨਿਕਲੀ ਨੀ ਤੇਰੇ ਨਾਂ ਵੇ ਆਈ ਹੋਈਆਂ, ਵੇ ਮੈਂ ਨਿਕਲੀ ਨੀ ਛਿੜਕੇ ਉਹ ਤੈਨੂੰ ਖੁਦ ਨੂੰ ਰਹੇ ਨਾ ਕੁਝ ਯਾਦ ਵੇ, ਉਹ ਤੈਨੂੰ ਮਿੰਟਾਂ ਚ ਰਾਹੇ ਵੇ ਮੈਂ ਪਾ ਦਿਆਂ, ਉਹ ਮੈਨੂੰ ਪੇਕਿਆਂ ਦਾ ਮਾਰਦਾ ਲਿਹਾਜ ਵੇ। ਮੈਨੂੰ ਪੁੱਛਣਾ ਮੈਂ ਕਿੰਨੀ ਕੁ ਖਪਾਈ ਹੋਈਆਂ, ਪੁੱਛਣਾ ਮੈਂ ਕਿੰਨੀ ਕੁ ਖਪਾਈ ਹੋਈਆਂ, ਵੇ ਮੈਂ ਨਿਕਲੀ ਨੀ ਨਿਕਲੀ ਨੀ ਤੇਰੇ ਨਾਂ ਵੇ ਆਈ ਹੋਈਆਂ, ਵੇ ਮੈਂ ਨਿਕਲੀ ਨੀ ਨਿਕਲੀ ਨੀ ਤੇਰੇ ਨਾਂ ਵੇ ਆਈ ਹੋਈਆਂ, ਵੇ ਮੈਂ ਨਿਕਲੀ ਨੀ ਨਿਕਲੀ ਨੀ ਤੇਰੇ ਨਾਂ ਵੇ ਆਈ ਹੋਈਆਂ, ਵੇ ਮੈਂ ਨਿਕਲੀ ਨੀ। ਸ਼ਗਨਾਂ ਦੇ ਸਾਰੇ ਪੈਸੇ ਲੁੱਟ ਲਏ ਸੂਮਾ ਦੇ ਪਰਿਵਾਰ ਨੇ, ਸ਼ਗਨਾਂ ਦੇ ਸਾਰੇ ਪੈਸੇ ਲੁੱਟ ਲਏ ਸੂਮਾ ਦੇ ਪਰਿਵਾਰ ਨੇ, ਖੋ ਲਏ ਸੀ ਤੇਰੀ ਮਾਂ ਨੇ ਸਾਡੇ ਵੀ ਸਾਰੇ ਵਾਰ ਨੇ, ਖੋ ਲਏ ਸੀ ਤੇਰੀ ਮਾਂ ਨੇ ਸਾਡੇ ਵੀ ਸਾਰੇ ਵਾਰ ਨੇ, ਸਾਡੇ ਵੀ ਸਾਰੇ ਵਾਰ ਨੇ। ਉਹ ਤੇਰੀ ਓਲੇ ਛਿਪੇ ਰਹਿੰਦੀ ਕੰਨ ਭਰਦੀ, ਮੇਰੀ ਸੱਸੜੀ ਮਰਾਵੇ ਮੈਨੂੰ ਛਿੜਕਾਂ, ਤੈਨੂੰ ਚੁੱਕ ਕੇ ਦਵਾਲੇ ਮੇਰੇ ਘਰ
ਜਿਹੜੀ ਰੱਖਦੀ ਏ ਆਲਿਆਂ ਚੋਂ ਬਿਰਕਾ ਤੇਰੇ ਓਲੇ ਛਿੱਪੇ ਰਹਿੰਦੀ ਕੰਨ ਭਰਦੀ ਮੇਰੀ ਸੱਸੜੀ ਮਰਾਵੇ ਮੈਨੂੰ ਛਿੜਕਾ ਉਹ ਤੈਨੂੰ ਚੁੱਕ ਕੇ ਦਵਾਲੇ ਮੇਰੇ ਕਰਦੀ ਉਹ ਜਿਹੜੀ ਰੱਖਦੀ ਏ ਆਲਿਆਂ ਚੋਂ ਬਿਰਕਾ ਤੁਹਾਡੇ ਸਾਰਿਆਂ ਦੇ ਹੱਥੋਂ ਮੈਂ ਸਤਾਈ ਹੋਈਆਂ ਸਾਰਿਆਂ ਦੇ ਹੱਥੋਂ ਮੈਂ ਸਤਾਈ ਹੋਈਆਂ ਵੇ ਮੈਂ ਨਿਕਲੀ ਨੀ ਨਿਕਲੀ ਨੀ ਤੇਰੇ ਨਾਂ ਵੇ ਆਈ ਹੋਈਆਂ ਵੇ ਮੈਂ ਨਿਕਲੀ ਨੀ ਨਿਕਲੀ ਨੀ ਤੇਰੇ ਨਾਂ ਵੇ ਆਈ ਹੋਈਆਂ ਵੇ ਮੈਂ ਨਿਕਲੀ ਨੀ ਨਿਕਲੀ ਨੀ ਤੇਰੇ ਨਾਂ ਵੇ ਆਈ ਹੋਈਆਂ ਵੇ ਮੈਂ ਨਿਕਲੀ ਨੀ ਬਤਾਲੇ ਮੇਰਾ ਰਾਵੇ ਮਾਫੀ ਮੰਗਦਾ ਮਲਕੜੇ ਜੇ ਆਣ ਕੇ ਫੇ ਮੈਂ ਸਾਰਾ ਕੁਝ ਦਿੰਨੀ ਆ ਭੁਲਾਵੇ ਨੀ ਮੈਂ ਮਰ ਜੂ ਬਗੈਰ ਤੇਰੇ ਆ ਕੇ ਬੰਨ ਰੋਕਦਾ ਬਤਾਲੇ ਮੇਰਾ ਰਾਵੇ ਮਾਫੀ ਮੰਗਦਾ ਮਲਕੜੇ ਜੇ ਆਣ ਕੇ ਫੇ ਮੈਂ ਸਾਰਾ ਕੁਝ ਦਿੰਨੀ ਆ ਭੁਲਾਵੇ ਕਰਾਂ ਕੀ ਵੇ ਤੇਰੇ ਪਿਆਰ ਨੇ ਹਰਾਈ ਹੋਈਆਂ ਕੀ ਵੇ ਤੇਰੇ ਪਿਆਰ ਨੇ ਹਰਾਈ ਹੋਈਆਂ ਵੇ ਮੈਂ ਨਿਕਲੀ ਨੀ ਨਿਕਲੀ ਨੀ ਤੇਰੇ ਨਾਂ ਵੇ ਆਈ ਹੋਈਆਂ ਵੇ ਮੈਂ ਨਿਕਲੀ ਨੀ ਨਿਕਲੀ ਨੀ ਤੇਰੇ ਨਾਂ ਵੇ ਆਈ ਹੋਈਆਂ ਵੇ ਮੈਂ ਨਿਕਲੀ ਨੀ ਨਿਕਲੀ ਨੀ ਤੇਰੇ ਨਾਂ ਵੇ ਆਈ ਹੋਈਆਂ ਵੇ ਮੈਂ ਨਿਕਲੀ ਨੀ
ਜੀ ਗਾਣਾ ਸੁਣ ਰਹੇ ਸੀ ਤੁਸੀਂ ਜਗਤਾਰ ਦੀ ਫਰਮਾਇਸ਼ ਤੇ ਮੈਂ ਨਿਕਲੀ ਨੀ ਤੇਰੇ ਨਾਲ ਵਿਆਹੀ ਹੋਈਆਂ ਸੋ ਅੱਜ ਕੱਲ ਏਦਾਂ ਦੀਆਂ ਹਨਾ ਗੱਲਾਂ ਬੜੀਆਂ ਹੁੰਦੀਆਂ ਨੇ ਕਿਉਂਕਿ ਇੱਥੇ ਜ਼ਿੰਦਗੀ ਦੇ ਚਮੇ ਲਈ ਇਹੋ ਜਿਹਾ ਪਰ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਕੁੜੀਆਂ ਬੈਠੀਆਂ ਨੇ ਹਨਾ ਉਹਨਾਂ ਨੂੰ ਤਾਂ ਵੈਸੇ ਡਰਾਬੇ ਹੋਰ ਵੀ ਬੜੇ ਦੇਣੇ ਆਉਂਦੇ ਆ ਹਨਾ ਚਲੋ ਡਰਾਬਿਆਂ ਦੀ ਗੱਲ ਆਪਾਂ ਨਹੀਂ ਕਰਦੇ ਤੇ ਇਹਦੇ ਜਗਤਾਰ ਭਾਜੀ ਨੇ ਬੁਝਾਰਤ ਪਾਈ ਸੀ ਬੁਝਾਰਤ ਵੈਸੇ ਬਹੁਤ ਈਜ਼ੀ ਆ ਜੇ ਤੁਸੀਂ ਥੋੜਾ ਜਿਹਾ ਧਿਆਨ ਨਾਲ ਸੁਣੋਗੇ ਤਾਂ ਬੁਝਾਰਤ ਦੇ ਵਿੱਚ ਹੀ ਬੁਝਾਰਤ ਦਾ ਜਵਾਬ ਆ ਸੋ ਪੰਜ ਮੱਝਾਂ ਤਿੰਨ ਕੱਟੀਆਂ ਦੋ ਪੂੜੇ ਲਿਆਈਆਂ ਜੱਟੀਆਂ ਇੱਕ ਇੱਕ ਪਾਉਣਾ ਦੱਸੋ ਕਿਵੇਂ ਹੋ ਸਕਦਾ ਤੇ ਬੁਝਾਰਤ ਦਾ ਜਵਾਬ ਇਹਨਾਂ ਨੇ ਜਿਹੜੀ ਮੈਂ ਪਾਈ ਸੀ ਉਸਦਾ ਬੁਝਾਰਤ ਦਾ ਜਵਾਬ ਦਿੱਤਾ ਉਹ ਭਾਜੀ ਥੋੜਾ ਜਿਹਾ ਗਲਤ ਹੋ ਗਿਆ ਤੇ ਜਿਹੜਾ ਤੁਸੀਂ ਦੱਸਿਆ ਕਿ ਇੱਕ ਤੋਂ ਸੌ ਤੱਕ ਦੀ ਗਿਣਤੀ ਦੇ ਵਿੱਚ ਨੌ ਕਿੰਨੀ ਵਾਰ ਆਉਂਦਾ ਉਹ ਬਿਲਕੁਲ ਠੀਕ ਆ ਤੇ ਉਹ ਆਪਾਂ ਜ਼ਰੂਰ ਦੱਸਾਂਗੇ ਤੇ ਅੱਗੇ ਜੀ ਪਿੰਦਰ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਖੂਬਸੂਰਤ ਸਵੇਰ ਦਾ ਆਨੰਦ ਮਾਣ ਰਹੇ ਹਾਂ ਸਵਾਲ ਦਾ ਜਵਾਬ ਹੈ ਇੱਕ ਤੋਂ ਨੌ ਤੱਕ ਜਿਹੜਾ ਨਾਇਮ ਆ ਇੱਕ ਤੋਂ ਸੌ ਤੱਕ ਜਿਹੜਾ ਨਾਇਮ ਇਹਨੇ ਵੀ ਬਿਲਕੁਲ ਸਹੀ ਦੱਸਿਆ ਤੇ ਕਹਿੰਦੇ ਹੁਣ ਇੱਕ ਸੌਂਗ ਸੁਣਾ ਦੋ ਜੀ ਸੁਰਜੀਤ ਖਾਨ ਦਾ ਸੌਂਗ ਆ ਅੱਖੀਆਂ ਨੂੰ ਵਾਹ ਜੀ ਵਾਹ ਬਹੁਤ ਹੀ ਪਿਆਰਾ ਜਿਹਾ ਗੀਤ ਆ ਤੇ ਸਰਬਜੀਤ ਭਾਜੀ ਨੇ ਜ਼ਰੂਰ ਇਹ ਨੋਟ ਕਰ ਲਿਆ ਜੀ ਸੁਰਜੀਤ ਖਾਨ ਦਾ ਗੀਤ ਆ ਅੱਖੀਆਂ ਨੂੰ ਸੋ ਜ਼ਰੂਰ ਪਿੰਦਰ ਜੀ ਅਸੀਂ ਗਾਣਾ ਬਹੁਤ ਛੇਤੀ ਤੁਹਾਡੀ ਫਰਮਾਇਸ਼ ਦਾ ਤੁਹਾਡੇ ਰੂਬਰੂ ਕਰ ਰਹੇ ਹਾਂ ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਰਵਿੰਦਰ ਤੇ ਨਾਲ ਹੀ ਕਹਿੰਦੇ ਹੈਲੋ ਸਤਿ ਸ੍ਰੀ ਅਕਾਲ ਜੀ ਸਿੱਧੂ ਬਾਬਾ ਜੀ ਤੁਹਾਡੇ ਸਮਝ ਨੀ ਆਈ ਉਹਨਾਂ ਨੇ ਕੀ ਲਿਖਿਆ ਵਾ ਚਲੋ ਕੋਈ ਗੱਲ ਨੀ ਜੀ ਮੈਂ ਦੇਖਦੀ ਹਾਂ ਅਗਰ ਮੇਰੇ ਤੋਂ ਪੜ੍ਹ ਹੋ ਗਿਆ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸੋਰੀ ਉਹ ਪਹਿਲਾਂ ਕੀਤਾ ਸੀਗਾ ਉਹਨਾਂ ਨੇ ਮੈਸੇਜ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਉਹਨਾਂ ਨੇ ਨਾ ਹੀ ਲਿਖ ਕੇ ਭੇਜ ਦਿੱਤੇ ਆ ਪਰ ਇੰਨੇ ਕੁ ਨਾ ਹੀ ਨਹੀਂ ਹੈਗੀ ਜੀ ਹੋਰ ਵੀ ਬਹੁਤ ਆਉਂਦੇ ਆ ਤੇ ਰਵਿੰਦਰ ਜੀ ਤੁਸੀਂ ਦੁਬਾਰਾ ਟਰਾਈ ਕਰੋ ਦੇਖਿਓ ਤਾਂ ਸਹੀ ਕਿੰਨੀ ਵਾਰੀ ਕਿਉਂਕਿ ਇਸ ਤਰ੍ਹਾਂ ਤਾਂ ਥੋੜੇ ਜਿਹੇ ਨਾ ਹੀ ਬਣਦੇ ਆ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਥੈਂਕ ਯੂ ਜੀ ਤੇ ਭਿੰਦਰ ਕਿਸ਼ਨਪੁਰੀਆ ਉਹਨਾਂ ਨੇ ਵੀ ਦੱਸਿਆ ਵਾ ਜੀ ਇੱਕ ਤੋਂ ਲੈ ਕੇ 200 ਦੀ ਗਿਣਤੀ ਤੱਕ ਕਿੰਨੀ ਵਾਰੀ ਨਾਇਆ ਆਉਂਦਾ ਵਾ ਸੋ ਜਵਾਬ ਬਿਲਕੁਲ ਤੁਹਾਡਾ ਸਹੀ ਹੈ ਜੀ ਤੇ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਇੱਕ ਸੌਂਗ ਲਾ ਸੌਂਗ ਆ ਜੀ ਮੁੰਡੇਰ ਬ੍ਰਦਰ ਦਾ ਸੁਣ ਪਰਦੇਸੀ ਵੀਰਾ ਸੋ ਲਓ ਜੀ ਫਿਰ ਸੁਣ ਪਰਦੇਸੀ ਵੀਰਾ ਵੀ ਮੁੰਡੇਰ ਬ੍ਰਦਰ ਦਾ ਗਾਣਾ ਬੜਾ ਹੀ ਪਿਆਰਾ ਜਿਹਾ ਸੀ ਕਿ ਸੁਣ ਪਰਦੇਸੀ ਵੀਰਾ ਦੇ ਜਵਾਬ ਮੇਰੇ ਦਿਲ ਦੇ ਕਿਹੜੇ ਕੋਨੇ ਵਿੱਚ ਪੰਜਾਬ ਤੇਰੀ ਤੂੰ ਮੁੜ ਕੇ ਖਤ ਪਾਇਆ ਹੀ ਨਾ ਕਿੱਦਾਂ ਰਹੀ ਕੈਨੇਡਾ ਹਾਲ ਸੁਣਾਇਆ ਹੀ ਨਾ ਸੋ ਕੈਨੇਡਾ ਦਾ ਹਾਲ ਆਪਾਂ ਉਹਨਾਂ ਤੋਂ ਸੁਣ ਲਾਂਗੇ ਕੈਨੇਡਾ ਦਾ ਕੀ ਜੀ ਬਸ ਸਾਰੇ ਪਰਦੇਸੀਆਂ ਦਾ ਵੀ ਇਹੀ ਹਾਲ ਆ ਜ਼ਿੰਦਗੀ ਇੱਕ ਮਸ਼ੀਨ ਦੀ ਤਰ੍ਹਾਂ ਬਣ ਗਈ ਆ ਕੁਛ ਬਣ ਗਈ ਆ ਤੇ ਕੁਛ ਅਸੀਂ ਆਪਣੇ ਆਪ ਬਣਾ ਲਈ ਆ ਸੋ ਲਓ ਜੀ ਫਿਰ ਇੱਕ ਫਰਮਾਇਸ਼ੀ ਸੌਂਗ ਸੁਣਦੇ ਆ ਸੋ ਦੇਖਦੇ ਆ ਸਰਬਜੀਤ ਭਾਜੀ ਮੁੰਡੇਰ ਬ੍ਰਦਰ ਦਾ ਗਾਣਾ ਲਾਉਂਦੇ ਆ ਜੀ ਜਾਂ ਫਿਰ ਫਿਰੋਜ਼ ਖਾਨ ਦਾ ਅੱਖੀਆਂ ਸੁਰਜੀਤ ਖਾਨ ਦਾ ਅੱਖੀਆਂ ਗਾਣਾ ਸੁਣਦੇ ਆ ਜੀ ਉਸ ਤੋਂ ਬਾਅਦ ਫਿਰ ਸੁਣਾਂਗੇ ਪਰਦੇਸੀਆਂ ਦਾ ਹਾਲ ਚਾਲ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ ਅੱਖੀਆਂ
ਤੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਬੁੱਲਾਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਬੁੱਲਾਂ ਨੂੰ ਦਿਲ ਵਿੱਚ ਮੁਹੱਬਤ ਦੇ ਖਿੜ ਲੈਣ ਦੇ ਫੁੱਲਾਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਬੁੱਲਾਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਬੁੱਲਾਂ ਨੂੰ ਨੀਨੀ ਮੀਨੀ ਪੂਰ ਵਗੇ ਦਿਨ ਖਾਸ ਮੁਹੱਬਤ ਦਾ ਕਿੰਨਾ ਲੱਗੇ ਅਜੀਬ ਜਿਹਾ ਅਹਿਸਾਸ ਮੁਹੱਬਤ ਦਾ ਮਿੰਨੀ ਮਿੰਨੀ ਧੂਰ ਵਗੇ ਦਿਨ ਖਾਸ ਮੁਹੱਬਤ ਦਾ ਕਿੰਨਾ ਲੱਗੇ ਅਜੀਬ ਜਿਹਾ ਅਹਿਸਾਸ ਮੁਹੱਬਤ ਦਾ ਕਹਿੰਦੇ ਰੱਬ ਵੀ ਬਖਸ਼ ਦਿੰਦਾ ਬਚਪਨ ਦੀਆਂ ਫੁੱਲਾਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ ਲੋਕੀ ਲੱਭਣ ਖੁਆਬਾਂ ਚੋਂ ਅਸੀਂ ਇੱਕ ਦੂਜੇ ਚੋਂ ਲੱਭ ਲਿਆ ਇੱਡੀ ਖੇੜੇ ਨਿਸ਼ਾਨ ਜਿਵੇਂ ਉਹ ਨੇੜੇ ਰੱਬ ਗਿਆ ਲੋਕੀ ਲੱਭਣ ਖੁਆਬਾਂ ਚੋਂ ਅਸੀਂ ਇੱਕ ਦੂਜੇ ਚੋਂ ਲੱਭ ਲਿਆ ਇੱਡੀ ਖੇੜੇ ਨਿਸ਼ਾਨ ਜਿਵੇਂ ਉਹ ਨੇੜੇ ਰੱਬ ਗਿਆ ਰੱਜ ਰੱਜ ਕੇ ਮਾਣ ਲਈਏ ਮੌਸਮ ਦੀਆਂ ਖੁੱਲਾਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ
ਲਓ ਜੀ ਪਿੰਦਰ ਬਰਾੜ ਦੀ ਫਰਮਾਇਸ਼ ਤੇ ਗਾਣਾ ਸੁਣ ਰਹੇ ਸੀ ਤੁਸੀਂ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਬੁੱਲਾਂ ਨੂੰ ਹਨਾ ਸੋ ਬੜਾ ਵਧੀਆ ਗਾਣਾ ਵਾ ਸੀ ਇੱਕ ਹੋਰ ਵੀ ਗਾਣਾ ਹੁੰਦਾ ਸੀ ਨਾ ਕਿ ਆਂਖੋਂ ਹੀ ਆਂਖੋਂ ਮੇਂ ਇਸ਼ਾਰਾ ਹੋ ਗਿਆ ਬੈਠੇ ਬੈਠੇ ਜੀਨੇ ਕਾ ਸਹਾਰਾ ਹੋ ਗਿਆ ਸੋ ਵਾਕਈ ਜੀ ਜਦੋਂ ਅੱਖਾਂ ਦੀਆਂ ਅੱਖਾਂ ਨਾਲ ਗੱਲਾਂ ਹੁੰਦੀਆਂ ਨੇ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਉਹ ਭਾਸ਼ਾ ਸਾਰਿਆਂ ਤੋਂ ਵਧੀਆ ਹੁੰਦੀ ਹੈ ਤੇ ਸਮਝ ਵੀ ਬੜੀ ਛੇਤੀ ਆ ਜਾਂਦੀ ਹੈ ਕਿਉਂਕਿ ਜਦੋਂ ਬੋਲ ਕੇ ਦੱਸੋ ਤਾਂ ਸ਼ਬਦ ਜਾਂ ਅਲਫਾਜ਼ ਕਿਸੇ ਹੋਰ ਪਾਸੇ ਨੂੰ ਵੀ ਤੁਰ ਪੈਂਦੇ ਨੇ ਤੇ ਇੱਧਰ ਜੀ ਮੈਸੇਜ ਤੁਹਾਡੇ ਲਈ ਚੱਲਦੇ ਆ ਨਾਲ ਦੀ ਨਾਲ ਇੱਧਰ ਕੁਲਦੀਪ ਕੌਰ ਉਹਨਾਂ ਨੇ ਜੀ ਕਹਿੰਦੇ ਕਿ ਨਾਇਆ ਕਿੰਨੀ ਵਾਰ ਆਉਂਦਾ ਉਹਨਾਂ ਨੇ ਦੱਸਤਾ ਕੁਲਦੀਪ ਫਿਰ ਗਲਤ ਹੋ ਗਈ ਮੁੜਿਆ ਬ੍ਰਿਸਬੇਨ ਹਨਾ ਦੇਖ ਲਾ ਤੂੰ ਤਾਂ ਬੁਝਾਰਤਾਂ ਦੇ ਜਵਾਬ ਵੀ ਤੁਸੀਂ ਤਾਂ ਗਲਤ ਦੇਣ ਲੱਗ ਗਏ ਹਨਾ ਦੁਬਾਰਾ ਟਰਾਈ ਕਰੋ ਕੁਲਦੀਪ ਮੈਨੂੰ ਪਤਾ ਤੁਸੀਂ ਬੁਝਾਰੇ ਦਾ ਜਿਹੜਾ ਜਵਾਬ ਆ ਜ਼ਰੂਰ ਲੱਭ ਲਓਗੇ ਤੇ ਇੱਧਰ ਜੀਮੇਲ ਦੇ ਜ਼ਰੀਏ ਕਹਿੰਦੇ ਕਿਰਪਾਲ ਸਿੰਘ ਚੀਮਾ ਜੀ ਨਿਊਯਾਰਕ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਤੁਹਾਡਾ ਤੇ ਉਹਨਾਂ ਨੇ ਵੀ ਦੱਸ ਦਿੱਤਾ ਵਾ ਕਿ ਇੱਕ ਤੋਂ ਲੈ ਕੇ 100 ਤੱਕ ਨਾਇਆ ਕਿੰਨੀ ਵਾਰ ਆਉਂਦਾ ਵੈਸੇ ਕਿੰਨੇ ਜਾਣਿਆਂ ਦਾ ਸਵਾਲ ਆਂਸਰ ਆ ਜਿਹੜਾ ਗਲਤ ਹੋ ਗਿਆ ਇੱਕ ਅੱਧੂਆ ਧੀ ਯਾਦ ਨਹੀਂ ਆਉਂਦਾ ਹੈਗਾ ਯਾਦ ਕਰਕੇ ਦੇਖੋ ਜੀ ਬੜੀ ਈਜ਼ੀਲੀ ਪਤਾ ਲੱਗ ਜਾਣਾ ਮੈਨੂੰ ਪਤਾ ਕਿ ਤੁਸੀਂ ਗਲਤੀ ਕਿੱਥੋਂ ਕਰ ਰਹੇ ਹੋ ਦੱਸ ਸਹੀ ਰਹੇ ਹੋ ਪਰ ਇੱਕੋ ਗਲਤੀ ਕਰ ਰਹੇ ਹੋ ਤੇ ਉਹ ਗਲਤੀ ਕੀ ਹੁੰਦੀ ਹੈ ਨਾ ਉਹ ਜਿੱਦਾਂ ਕਹਿੰਦੇ ਹੁੰਦੇ ਦੀਵੇ ਤਲੇ ਅੰਧੇਰੇ ਵਾਲੀ ਉਹੀ ਆ ਵੀ ਬਸ ਦੀਵੇ ਦੇ ਥੱਲੇ ਜਿਹੜਾ ਹਨੇਰਾ ਵਾ ਉਹ ਦੇਖਦਾ ਨੀ ਹੁੰਦਾ ਹਨਾ ਆਪਾਂ ਉਹਨੂੰ ਵੀ ਸੋਚ ਹੀ ਲੈਂਦੇ ਹਾਂ ਕਿ ਨਾ ਇੱਥੇ ਤਾਂ ਮਤਲਬ ਕੁਛ ਹੋਣਾ ਹੀ ਨਹੀਂ ਹੈਗਾ ਸੋ ਉਹ ਜਿਹੜਾ ਤੁਸੀਂ ਆਂਸਰ ਦੇ ਰਹੇ ਹੋ ਉਹਦੇ ਵਿੱਚ ਕੀ ਕਨਫਿਊਜ਼ਨ ਆਂਸਰ ਸਾਰੇ ਸਹੀ ਦੇ ਰਹੇ ਆ ਬਟ ਜਸਟ ਇੱਕ ਛੋਟੀ ਜਿਹੀ ਕਨਫਿਊਜ਼ਨ ਆ ਜਿਹੜੀ ਕਿ ਅਸੀਂ ਸਮਝ ਨਹੀਂ ਰਹੇ ਤੇ ਤਾਂ ਕਰਕੇ ਜਿਹੜਾ ਆਂਸਰ ਆ ਥੋੜਾ ਜਿਹਾ ਗਲਤ ਹੋ ਰਿਹਾ ਵਾ ਅੱਗੇ ਜੀ ਗੁਰਦੀਪ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ ਪੋਜ਼ਿਟਿਵ ਐਨਰਜੀ ਵਾਲਾ ਸੌਂਗ ਕਮਲ ਲਈ ਪਲੇ ਕਰ ਦਿਓ ਵਾਹ ਜੀ ਵਾਹ ਕਿਆ ਬਾਤ ਆ ਕਮਲ ਲਈ ਹੈ ਗਾਣੇ ਬੜੇ ਪਲੇ ਕਰਾਉਂਦੇ ਹੋ ਵੀ ਤੁਸੀਂ ਹਨਾ ਕਹਿੰਦੇ ਮਨਮੋਹਨ ਵਾਰਿਸ ਦਾ ਕੱਲੀ ਵੇਖ ਕੇ ਸੱਚੀ ਨੀ ਅਸੀਂ ਕੀ ਨਹੀਂ ਤੇਰੇ ਲਈ ਤੇ ਕਹਿੰਦੇ ਥੋੜਾ ਟਾਈਮ ਮਿਲ ਜਾਵੇ ਤਾਂ ਆਸ਼ ਲਈ ਵੀ ਪਲੇ ਕਰ ਦਿਓ ਮਨਜੀਤ ਰੂਪੋ ਵਾਲੀ ਤੇ ਮਿਸ ਪੂਜਾ ਦਾ ਦਾਰੂ ਕਿਆ ਬਾਤ ਆ ਜੀ ਜ਼ਰੂਰ ਜੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਫੈਨਸ ਦੇ ਲਈ ਗਾਣੇ ਪਲੇ ਕਰ ਦਈਏ ਤੇ ਮਨਮੋਹਨ ਵਾਰਿਸ ਤੱਕ ਕਦੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ ਹਨਾ ਵੈਸੇ ਅਸੀਂ ਤਾਂ ਪੁੱਛ ਹੀ ਰਹੇ ਹਾਂ ਕਿ ਦੱਸ ਦਿਓ ਤੁਸੀਂ ਇੰਡੀਆ ਦੀ ਲਾਈਫ ਕਿੱਦਾਂ ਸੀ ਤੇ ਆਸਟ੍ਰੇਲੀਆ ਜਾਂ ਜਿਹੜੇ ਮੁਲਕ ਦੇ ਵਿੱਚ ਵੀ ਤੁਸੀਂ ਰਹਿ ਰਹੇ ਹੋ ਉੱਥੋਂ ਦੀ ਲਾਈਫ ਕਿੱਦਾਂ ਵਾ ਕਿਉਂਕਿ ਅਸੀਂ ਨਾ ਬਹੁਤ ਭੰਡਦੇ ਆ ਵੀ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਅਸੀਂ ਰੁਲ ਗਏ ਇੱਦਾਂ ਹੋ ਗਏ ਪਰ ਮੇਰੇ ਖਿਆਲ ਦੇ ਵਿੱਚ ਜੋ ਇਹਨਾਂ ਮੁਲਕਾਂ ਨੇ ਸਾਨੂੰ ਦਿੱਤਾ ਵਾ ਉਹ ਸ਼ਾਇਦ ਅਸੀਂ ਇੰਡੀਆ ਵਿੱਚ ਰਹਿੰਦੇ ਹੋਏ ਕਦੇ ਵੀ ਨਹੀਂ ਸੀ ਉਸ ਚੀਜ਼ ਨੂੰ ਨਾ ਮਹਿਸੂਸ ਕਰ ਸਕਦੇ ਸੀ ਨਾ ਪਾ ਸਕਦੇ ਸੀ। ਸਾਡੇ ਆਪਣੇ ਸੁਪਨੇ ਆ ਹਨਾ, ਅਸੀਂ ਉਹਨਾਂ ਨੂੰ ਪੂਰਾ ਕਰ ਸਕਦੇ ਹਾਂ। ਸਾਨੂੰ ਇੱਕ ਰਸਤਾ ਮਿਲਿਆ ਹੋਇਆ ਵਾ। ਜਦੋਂ ਅਸੀਂ ਇੱਥੇ ਆਏ ਸੀ ਨਾ, ਓਨੈਸਟ ਦੱਸਾਂ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਮਾਈਕ੍ਰੋਵੇਵ ਚਲਾਉਣੀ ਕਿੱਦਾਂ ਵਾ। ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਮੈਂ ਫਸਟ ਟਾਈਮ ਇੱਥੇ ਆਸਟ੍ਰੇਲੀਆ ਦੇ ਵਿੱਚ ਆਈ ਤੇ ਘਰ ਦੇ ਵਿੱਚ ਮੈਨੂੰ ਮੇਰੀ ਫਰੈਂਡ ਆ ਜਿਹਨਾਂ ਕੋਲ ਮੈਂ ਆਈ ਸੀਗੀ, ਤਾਂ ਉਹਨੇ ਮੈਨੂੰ ਸਾਰਾ ਦੱਸਣ ਲੱਗ ਗਈ ਏਦਾਂ ਏਦਾਂ ਵੀ ਦਰਵਾਜ਼ਾ ਨੀ ਖੋਲਣਾ ਕਿਸੇ ਲਈ, ਆਹ ਚੀਜ਼ ਏਦਾਂ ਵਾ ਏਦਾਂ ਚਲਾਉਣੀ। ਤਾਂ ਮੈਂ ਓਨੈਸਟਲੀ ਮੈਨੂੰ ਇਹ ਨਹੀਂ ਸੀ ਪਤਾ ਕਿ ਮਾਈਕ੍ਰੋਵੇਵ ਚਲਾਉਣੀ ਕਿੱਦਾਂ ਵਾ, ਕਿਉਂਕਿ ਸਿੰਪਲ ਜੀ ਫੈਮਿਲੀ ਦੇ ਵਿੱਚੋਂ ਆਏ ਹਾਂ, ਉੱਥੇ ਮਾਈਕ੍ਰੋਵੇਵ ਕਿੱਥੋਂ ਹੁੰਦੀ ਹੈ। ਚਲੋ ਹੁਣ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ, ਤੇ ਮੈਂ ਉਹ ਤੋਂ ਜਗਦੀ ਪੁੱਛਾਂ ਵੀ ਨਾ, ਮੈਂ ਕਿਹਾ ਵੀ ਇਹ ਸੋਚੂਗੀ ਕਿ ਹਾਈ ਇਹਨੂੰ ਇਹ ਵੀ ਨਹੀਂ ਪਤਾ ਕਿ ਇੱਦਾਂ ਚਲਾਉਂਦੇ ਹੁੰਦੇ ਆ। ਤੇ ਫਿਰ ਅਖੀਰ ਦੇ ਨਾ ਮੈਂ ਉਹਨੂੰ ਪੁੱਛ ਹੀ ਲਿਆ, ਮੈਂ ਕਿਹਾ ਵੀ ਮੈਨੂੰ ਆਹ ਚਲਾਉਣੀ ਨਹੀਂ ਆਉਂਦੀ, ਇਹ ਕਿੱਦਾਂ ਚਲਾਈਦੀ ਹੁੰਦੀ ਆ। ਤਾਂ ਉਹ ਮਾੜਾ ਜਿਹਾ ਉਦਾਂ ਹੀ ਹੱਸਦੀ, ਕਹਿੰਦੀ ਤੂੰ ਉਦੋਂ ਦੀ ਨਿਕਾਹ ਤੂੰ ਨਹੀਂ ਪੁੱਛਿਆ, ਕਹਿੰਦੀ ਕੋਈ ਗੱਲ ਨਹੀਂ ਮੈਂ ਤੈਨੂੰ ਸਾਰਾ ਕੁਛ ਦੱਸੂ, ਓਵਨ ਮਾਈਕ੍ਰੋਵੇਵ ਵਗੈਰਾ ਸਾਰਾ ਕੁਛ। ਫਿਰ ਮੈਨੂੰ ਉਹਨੇ ਸਿਖਾਇਆ ਸੀ। ਸੋ ਇਹ ਸੀ ਜੀ ਪਹਿਲੀ ਸ਼ੁਰੂਆਤ ਜਦੋਂ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਆਏ ਸੀ, ਕਿਹੜੇ ਹਿਸਾਬ ਨਾਲ ਲੋਕਾਂ ਨਾਲ ਵਿਚਰਨਾ ਵਾ, ਜਦੋਂ ਤੁਹਾਡੇ ਲਈ ਕੁਛ ਕਰਦਾ ਵਾ ਕੋਈ ਤਾਂ ਕਿੱਦਾਂ ਉਹਦਾ ਥੈਂਕ ਯੂ ਕਰਨਾ ਵਾ, ਤੁਹਾਡੀ ਗਲਤੀ ਲਈ ਕਿੱਦਾਂ ਤੁਸੀਂ ਸੋਰੀ ਬੋਲਣਾ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਪਤਾ ਲੱਗਾ, ਨਹੀਂ ਤਾਂ ਇੰਡੀਆ ਦੇ ਵਿੱਚ ਗਲਤੀ ਕਰਕੇ ਮਾਫ਼ੀ ਕੌਣ ਮੰਗਦਾ ਸੀ। ਬਹੁਤ ਘੱਟ ਲੋਕ ਜੁੱਤੀਆਂ ਜੁੱਤੀਆਂ ਤਾਂ ਖਾ ਲੈਂਦੇ ਸੀ, ਘਰਦਿਆਂ ਤੋਂ ਕੁੱਟ ਵੀ ਖਾ ਲੈਂਦੇ ਸੀ, ਪਰ ਗਲਤੀ ਹੋ ਗਈ ਕਹਿਣਾ ਇਹ ਬੜਾ ਹੀ ਔਖਾ ਲੱਗਦਾ ਸੀ। ਪਰ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਠੀਕ ਤੇ ਗਲਤ ਦੀ ਪਹਿਚਾਣ ਸਿਖਾਈ ਆ ਇਹਨਾਂ ਨੇ। ਸੋ ਇੱਕ ਬੜਾ ਪਿਆਰਾ ਜਿਹਾ ਗਾਣਾ ਮਾ ਤਰਸੇਮ ਜੱਸਰ ਦਾ ਰੰਗਲੇ ਮੁਨਾਰੇ। ਸੋ ਮੇਰੇ ਖਿਆਲ ਦੇ ਵਿੱਚ ਉਹ ਗਾਣਾ ਨਾ ਸਾਰਾ ਕੁਛ ਦੱਸ ਦਿੰਦਾ ਵਾ ਕੀ ਸਾਨੂੰ ਮਿਲਿਆ ਸੀ, ਕਿਹੜੇ ਹਾਲਾਤਾਂ ਦੇ ਵਿੱਚ ਅਸੀਂ ਇੰਡੀਆ ਤੋਂ ਆਏ ਸੀ, ਤੇ ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਮੁਲਕਾਂ ਨੇ ਸਾਨੂੰ ਰੁਜ਼ਗਾਰ ਦਿੱਤਾ, ਇਹਨਾਂ ਮੁਲਕਾਂ ਨੇ ਸਾਂਭਿਆ। ਸੋ ਤੁਹਾਡੇ ਫਰਮਾਇਸ਼ੀ ਗੀਤਾਂ ਤੋਂ ਪਹਿਲਾਂ ਮੈਂ ਜ਼ਰੂਰ ਰਿਕੁਐਸਟ ਕਰੂੰਗੀ ਭਾਜੀ ਨੂੰ ਕਿ ਉਹ ਗਾਣਾ ਜ਼ਰੂਰ ਚਲਾਉਣ, ਤਰਸੇਮ ਜੱਸਰ ਦੀ ਆਵਾਜ਼ ਦੇ ਵਿੱਚ ਰੰਗਲੇ ਮੁਨਾਰੇ, ਕਿਉਂਕਿ ਜੇ ਇਹ ਮੁਲਕ ਨਾ ਸਾਨੂੰ ਸਾਂਭਦੇ ਤਾਂ ਪਤਾ ਨਹੀਂ ਅਸੀਂ ਕਿੱਥੇ ਤੇ ਕਿਵੇਂ ਕਿਹੜੇ ਹਾਲਾਤਾਂ ਦੇ ਵਿੱਚ ਹੁੰਦੇ, ਤੇ ਸਾਡੇ ਜਿਹੜੇ ਰੰਗਲੇ ਮੁਨਾਰਿਆਂ ਦੇ ਸੁਪਨੇ ਆ ਨਾ ਉਹ ਕਿਤੇ ਨਾ ਕਿਤੇ ਅਧੂਰੇ ਰਹਿ ਜਾਣੇ ਸੀ। ਸੋ ਸੁਣਦੇ ਹਾਂ ਜੀ ਤਰਸੇਮ ਜੱਸਰ ਦੀ ਆਵਾਜ਼ ਦੇ ਵਿੱਚ ਰੰਗਲੇ ਮੁਨਾਰੇ, ਤੇ ਫਿਰ ਬਾਕੀ ਤੁਹਾਡੇ ਫਰਮਾਇਸ਼ੀ ਗਾਣੇ ਵੀ ਜ਼ਰੂਰ ਸੁਣਾਂਗੇ ਆਪਾਂ।
ਜੱਟਾਂ ਰਾਹੀਂ ਆ ਗਿਆ ਸੀ ਬਾਹਰ ਨੂੰ, ਉੱਥੇ ਕੋਈ ਦਿਸਿਆ ਨੀ ਰਾਹ, ਹੋਰ ਕਿਹੜਾ ਦੱਸ ਮੈਨੂੰ ਸੱਜਣਾ, ਪੰਜਾਬ ਛੱਡਣੇ ਦਾ ਚੜਿਆ ਸੀ ਚਾ, ਹੋਰ ਕਿਹੜਾ ਦੱਸ ਮੈਨੂੰ ਸੱਜਣਾ, ਪੰਜਾਬ ਛੱਡਣੇ ਦਾ ਚੜਿਆ ਸੀ ਚਾ। ਉਹ ਹੱਥ ਰੱਬ ਦਾ ਉਹ ਲੱਗਦਾ ਆਕਾਸ਼ ਹੈ, ਜੇ ਦੇਵਤਿਆਂ ਵਰ ਕੇ ਨੇ ਤਾਰੇ, ਜੇ ਸਭ ਦਾ ਬਲਾਦਨਾ ਪੰਜਾਬ ਨੂੰ ਕਿੱਥੇ ਬਣਨੇ ਸੀ ਰੰਗਲੇ ਚੁਬਾਰੇ, ਜੇ ਸਭ ਦਾ ਬਲਾਦਨਾ ਪੰਜਾਬ ਨੂੰ ਕਿੱਥੇ ਬਣਨੇ ਸੀ ਰੰਗਲੇ ਚੁਬਾਰੇ।
ਉੱਥੇ ਹਰ ਪਿੰਡ ਵਿੱਚ ਦੋ ਦੋ ਸਾਧ ਨੇ, ਇਹਨਾਂ ਪਖੰਡੀਆਂ ਚੋਂ ਰੱਬ ਨਹੀਂ ਉਹ ਲੱਭਦੇ, ਇੱਥੇ ਲੋੜੋਂ ਵੱਧ ਨਾਸ ਤੱਕ ਨੇ ਤਾਂ ਵੀ ਹਿਊਮੈਨਿਟੀ ਦੇ ਬੜੇ ਨੇੜੇ ਲੱਗਦੇ, ਇੱਥੇ ਲੋੜੋਂ ਵੱਧ ਨਾਸ ਤੱਕ ਨੇ ਇਨਸਾਨੀਅਤ ਦੇ ਨੇੜੇ ਲੱਗਦੇ।
ਬਣੇ ਹਰ ਕੋਈ ਠੇਕੇਦਾਰ ਕੌਮ ਦਾ, ਦੱਸ ਕੀ ਲਿਖਾ ਕਿਹਦੇ ਕਿਹਦੇ ਬਾਰੇ, ਜੇ ਸਭ ਦਾ ਬਲਾਦਨਾ ਪੰਜਾਬ ਨੂੰ ਕਿੱਥੇ ਬਣਨੇ ਸੀ ਰੰਗਲੇ ਚੁਬਾਰੇ, ਜੇ ਸਭ ਦਾ ਬਲਾਦਨਾ ਪੰਜਾਬ ਨੂੰ ਕਿੱਥੇ ਬਣਨੇ ਸੀ ਰੰਗਲੇ ਚੁਬਾਰੇ।
ਜਦੋਂ ਚੱਕ ਚੱਕ ਟੰਗਦੇ ਸੀ ਪਿੰਡਾਂ ਚੋਂ ਸਾਰੇ ਹੀ ਵਿਦੋਸ਼ੇ ਪੁੱਤ ਮਾਵਾਂ ਦੇ, ਉਦੋਂ ਇਹਨਾਂ ਨੇ ਬੁੱਕਲਾਂ ਚ ਸਾਂਭੇ ਸੀ, ਝੁੰਡ ਫਿਰਦੇ ਸੀ ਚੱਕਣੇ ਨੂੰ ਕਾਵਾਂ ਦੇ, ਉਦੋਂ ਇਹਨਾਂ ਨੇ ਬੁੱਕਲਾਂ ਚ ਸਾਂਭੇ ਸੀ, ਝੁੰਡ ਫਿਰਦੇ ਸੀ ਚੱਕਣੇ ਨੂੰ ਕਾਵਾਂ ਦੇ। ਕਾਦੀ ਐ ਆਜ਼ਾਦੀ ਅੱਜ ਵੀ ਗੁਲਾਮ ਆ, ਲੱਖ ਲਾਣ ਤਾਂ ਤੇਰੇ ਤੇ ਸਰਕਾਰੇ,
ਜੇ ਸਭ ਦਾ ਬਲਾਦਨਾ ਪੰਜਾਬ ਨੂੰ ਕਿੱਥੇ ਬਣਦੇ ਸੀ ਰੰਗਲੇ ਚੁਬਾਰੇ, ਜੇ ਸਭ ਦਾ ਬਲਾਦਨਾ ਪੰਜਾਬ ਨੂੰ ਕਿੱਥੇ ਬਣਦੇ ਸੀ ਰੰਗਲੇ ਚੁਬਾਰੇ।
ਸਾਨੂੰ ਮਾੜੀ ਨੀਤੀਆਂ ਨੇ ਉਂਜ ਦੇਸ਼ ਮੇਰੇ ਵਰਗਾ ਕੋਈ ਦੇਸ਼ ਨਾ ਜੇ ਉੱਥੇ ਮਿਲੇ ਮਿਹਨਤ ਦਾ ਪੂਰਾ ਮੁੱਲ ਤਾਂ ਕਦੇ ਆਉਂਦੇ ਅਸੀਂ ਪਰਦੇਸ਼ ਨਾ ਜੇ ਉੱਥੇ ਮਿਲੇ ਮਿਹਨਤ ਦਾ ਪੂਰਾ ਮੁੱਲ ਤਾਂ ਕਦੇ ਆਉਂਦੇ ਅਸੀਂ ਪਰਦੇਸ਼ ਨਾ ਜਸੜਾ ਵੇ ਟੇਕ ਮੱਥਾ ਮਿੱਟੀ ਨੂੰ ਜਿੱਥੇ ਪੈਰ ਪਾਏ ਗੁਰੂ ਪੀਰਾਂ ਸਾਰੇ ਜੇ ਸਾਵਦਾ ਬਦਲ ਨਾ ਪੰਜਾਬ ਨੂੰ ਕਿੱਥੇ ਪਾਉਂਦੇ ਸੀ ਰੰਗਲੇ ਚੁਬਾਰੇ ਜੇ ਸਾਵਦਾ ਬਦਲ ਨਾ ਪੰਜਾਬ ਨੂੰ ਕਿੱਥੇ ਪਾਉਂਦੇ ਸੀ ਰੰਗਲੇ ਚੁਬਾਰੇ
ਲਓ ਜੀ ਤਰਸੇਮ ਜੱਸਰ ਦੀ ਆਵਾਜ਼ ਦੇ ਵਿੱਚ ਰੰਗਲੇ ਚੁਬਾਰੇ ਤੁਸੀਂ ਗੀਤ ਸੁਣਿਆ। ਸੋ ਵਾਕਈ ਜੀ ਇਸ ਗੀਤ ਦੇ ਵਿੱਚ ਬੜੀ ਹਕੀਕਤ ਆ, ਬੜੀ ਸੱਚਾਈ ਆ। ਸੋ ਇਹਨਾਂ ਮੁਲਕਾਂ ਨੇ ਸਾਨੂੰ ਸਾਂਭਿਆ, ਸੋ ਕਰਜ਼ਦਾਰਾਂ ਜੀ ਇਹਨਾਂ ਦੇ ਤੇ ਇਹਨਾਂ ਦੀ ਤਰੱਕੀ ਲਈ ਦਿਨ ਰਾਤ ਦੁਆ ਵੀ ਕਰਦੇ ਹਾਂ ਕਿ ਸਾਡੇ ਵਰਗੇ ਹੋਰ ਵੀ ਜਿਹੜੇ ਉੱਥੇ ਇਹਨਾਂ ਮੁਲਕਾਂ ਦੇ ਵਿੱਚ ਆਉਣ ਤੇ ਆਪਣੀ ਜ਼ਿੰਦਗੀ ਤੇ ਆਪਣੇ ਸੁਪਨਿਆਂ ਨੂੰ ਪੂਰੇ ਕਰਨ। ਤੇ ਬਾਕੀ ਜੀ ਕੋਈ ਵੀ ਚੀਜ਼ ਆ, ਕਿਸੇ ਵੀ ਚੀਜ਼ ਦੀ ਸ਼ੁਰੂਆਤ ਆ, ਮਿਹਨਤ ਤਾਂ ਕਰਨੀ ਪੈਂਦੀ ਆ। ਹੁਣ ਬਣਿਆ ਬਣਾਇਆ ਮਿਲ ਗਿਆ ਤਾਂ ਉਹਦੀ ਅਹਿਸਾਨ ਤਾਂ ਉਹਦੇ ਜਿਹੜੀ ਅਹਿਮੀਅਤ ਹੁੰਦੀ ਆ ਨਾ, ਤਾਂ ਉਹ ਵੀ ਫਿਰ ਕਿਤੇ ਨਾ ਕਿਤੇ ਬੰਦੇ ਨੂੰ ਹੁੰਦੀ ਨੀ ਹੈਗੀ, ਉਹਦੀ ਕਦਰ ਕਰਨੀ ਭੁੱਲ ਜਾਂਦਾ ਵਾ। ਸੋ ਜੋ ਚੀਜ਼ ਤੁਸੀਂ ਆਪਣੇ ਦਮ ਤੇ ਉਸ ਰੱਬ ਦੀ ਰਹਿਮਤ ਦੇ ਨਾਲ ਪ੍ਰਾਪਤ ਕੀਤੀ ਹੈ ਨਾ, ਤੁਹਾਨੂੰ ਮਿਲੀ ਆ, ਉਹਨੂੰ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਵੀ ਰੱਖੋਗੇ। ਸੋ ਇੱਥੇ ਨਾ ਮੈਂ ਤੁਹਾਨੂੰ ਇੱਕ ਹਰਪ੍ਰੀਤ ਸਿੰਘ ਜਵੰਦਾ ਉਹਨਾਂ ਦੀ ਇੱਕ ਕਹਾਣੀ ਆ, ਜਿਸ ਦੇ ਵਿੱਚ ਦੋਨੋਂ ਪਹਿਲੂ ਆ ਜ਼ਿੰਦਗੀ ਦੇ, ਇਹਨਾਂ ਪਰਦੇਸਾਂ ਦੇ ਵਿੱਚ ਰੁਲਦਿਆਂ ਦੀ ਵੀ ਤੇ ਇਹਨਾਂ ਪਰਦੇਸਾਂ ਦੇ ਵਿੱਚ ਸਾਂਭਣ ਵਾਲੇ ਲੋਕਾਂ ਦੀ ਦਾਸਤਾਨ ਆ ਇਸ ਦੇ ਵਿੱਚ। ਕਿਉਂਕਿ ਕਿਤੇ ਵੀ ਜਾਈਏ ਆਪਾਂ ਇਹ ਨੀ ਕਹਿ ਸਕਦੇ ਕਿ ਇੱਕੋ ਹੀ ਚੀਜ਼ ਉੱਥੇ ਸਾਨੂੰ ਮਿਲੂਗੀ ਜਾਂ ਸਭ ਕੁਛ ਚੰਗਾ ਮਿਲੂਗਾ ਤੇ ਜਾਂ ਸਭ ਕੁਛ ਮਾੜਾ ਮਿਲੂਗਾ, ਏਦਾਂ ਨੀ ਹੁੰਦਾ ਜੀ। ਜੇ ਚੰਗੇ ਆ ਤਾਂ ਮਾੜੇ ਵੀ ਆ, ਜੇ ਮਾੜੇ ਆ ਤਾਂ ਚੰਗੇ ਵੀ ਆ। ਦੁਨੀਆਂ ਇਸੇ ਦਮ ਤੇ ਚੱਲਦੀ ਆ, ਦੁਨੀਆਂ ਦਾ ਜਿਹੜਾ ਬੈਲੈਂਸ ਆ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ। ਸੋ ਕੀ ਲਿਖਦੇ ਨੇ ਜੀ ਉਹ, ਕਹਿੰਦੇ ਛੰਨੇ ਲਾਗੇ ਬੰਦਾ ਇੱਕ ਪ੍ਰਾਈਵੇਟ ਕੰਪਨੀ ਚ ਫੋਰਮੈਨ ਸੀ, ਤੇ ਜਦੋਂ ਉਹਦੇ ਨਾਲ ਦੀ ਪੂਰੀ ਹੋਈ ਨਾ ਤਾਂ ਉਹਨੇ ਆਪਣੀ ਜਿਹੜੀ ਜ਼ਮੀਨ ਆ ਉਹ ਵੇਚ ਕੇ ਆਪਣੀ ਧੀ ਨੂੰ ਕੈਨੇਡਾ ਪੜ੍ਹਨ ਭੇਜਤਾ। ਕੈਨੇਡਾ ਕਿਸੇ ਦੂਰ ਦੇ ਜਾਣਕਾਰ ਨੂੰ ਸਾਲ ਦੇ ਕਿਰਾਏ ਦੇ ਪੈਸੇ ਵੀ ਐਡਵਾਂਸ ਚ ਦੇ ਦਿੱਤੇ, ਪਰ ਜਹਾਜੋ ਉਤਰਦਿਆਂ ਹੀ ਉਥੋਂ ਦੀਆਂ ਕੌੜੀਆਂ ਹਕੀਕਤਾਂ ਨਾਲ ਵਾਹ ਪੈਣਾ ਸ਼ੁਰੂ ਹੋ ਗਿਆ। ਐਡਵਾਂਸ ਲੈਣ ਵਾਲਾ ਟੱਬਰ ਪਹਿਲੇ ਹਫਤੇ ਹੀ ਇੰਡੀਆ ਨੂੰ ਜਹਾਜੇ ਚੜ ਗਿਆ ਤੇ ਕੁੜੀ ਨੂੰ ਰੱਖਣ ਦੀ ਜ਼ਿੰਮੇਵਾਰੀ ਕਿਸੇ ਤੀਸਰੇ ਨੂੰ ਸੌਂਪ ਦਿੱਤੀ। ਤੇ ਜਿਹੜੀ ਫਿਰ ਉਹ ਤੀਸਰੀ ਧਿਰ ਸੀ, ਕੱਲੀ ਕਾਰੀ ਕੋਲੋਂ ਘਰ ਦਾ ਸਾਰਾ ਕੰਮ ਕਰਵਾਇਆ ਕਰੇ ਤੇ ਨਾਲੇ 36 ਨੁਕਸ ਵੀ ਕੱਢਿਆ ਕਰੇ। ਇੱਕ ਦਿਨ ਆਪਣੇ ਬਾਪ ਨਾਲ ਗੱਲ ਕਰਦੀ ਕਰਦੀ ਰੋਣ ਲੱਗ ਗਈ ਤੇ ਕਹਿਣ ਲੱਗੀ ਕਿ ਮੈਂ ਵਾਪਸ ਤਾਂ ਜਾਣਾ ਜੀ ਨਹੀਂ ਲੱਗਦਾ ਮੇਰਾ, ਹਰ ਚੀਜ਼ ਬੇਗਾਨੀ ਬੇਗਾਨੀ ਲੱਗਦੀ ਆ। ਤੇ ਘਾਬਰੇ ਹੋਏ ਪਿਓ ਨੇ ਦਿਲਾਸਾ ਦਿੱਤਾ ਕਿ ਨਾ ਸ਼ੇਰਾ ਘਬਰਾਈ ਨਾ, ਅਕਾਲ ਪੁਰਖ ਆਪ ਸਹਾਈ ਹੋ। ਬਸ ਫੇਰ ਕੀ, ਕਿਸੇ ਹੋਰ ਨਾਲ ਗੱਲ ਕਰਕੇ ਕਿਸੇ ਹੋਰ ਬੇਸਮੈਂਟ ਦੇ ਵਿੱਚ ਸ਼ਿਫਟ ਹੋ ਗਈ। ਪਰ ਉੱਥੇ ਵੀ ਕੋਈ ਬਾਲਾ ਫਰਕ ਨਾ ਪਿਆ, ਸਗੋਂ ਤੋਂ ਜੋ ਉੱਥੇ ਪਹਿਲਾਂ ਕੁੜੀਆਂ ਰਹਿੰਦੀਆਂ ਸੀ ਉਹਨਾਂ ਦੀਆਂ ਦੇਰ ਰਾਤ ਤੱਕ ਚੱਲਦੀਆਂ ਜਿਹੜੀਆਂ ਲੰਬੀਆਂ ਮਹਿਫਲਾਂ ਸੀ ਉਹਨੂੰ ਹੋਰ ਵੀ ਅਕਾਉਣ ਲੱਗ ਪਈਆਂ ਤੇ ਮਜਬੂਰੀ ਬਸ ਫਿਰ ਨਵੀਂ ਜਗ੍ਹਾ ਤੇ ਸ਼ਿਫਟ ਹੋ ਗਈ ਉਹ। ਪਰ ਚੰਗੀ ਗੱਲ ਇਹ ਹੋਈ ਕਿ ਉਹਨੂੰ ਵੀਕਐਂਡ ਤੇ ਰੈਸਟੋਰੈਂਟ ਚ ਕੰਮ ਮਿਲ ਗਿਆ। ਸਾਰਾ ਦਿਨ ਉਹ ਰੈਸਟੋਰੈਂਟ ਤੇ ਕੰਮ ਕਰਦੀ, ਸਫਾਈਆਂ ਕਰਦੀ, ਭਾਂਡੇ ਮਾਂਜਦੀ ਤੇ ਆਪਣੇ ਅਖੌਤੀਆਂ ਨੇ 12 ਘੰਟਿਆਂ ਦੇ ਉੱਕੇ ਪੁੱਕੇ $50 ਫੜਾ ਦੇਣੇ ਤੇ ਉਸ ਤੋਂ ਕੱਲੀ ਕਾਰੀ ਨੂੰ ਝਿੜਕਾਂ ਤੇ ਦਬਕੇ ਵੀ ਮਾਰਨੇ ਤੇ ਬਸ ਪੁੱਠੇ ਸਿੱਧੇ ਕਮੈਂਟਸ ਵੀ ਦੇਣੇ ਹਨਾ। ਇੱਕ ਦਿਨ ਕੀ ਹੁੰਦਾ ਵਾ ਕਿ ਠੰਡੀ ਸ਼ੀਤ ਰਾਤ ਨੂੰ ਬੱਸ ਵਿੱਚ ਸਵਾਰ ਹੋ ਕੇ ਘਰੇ ਜਾਂਦੀ ਆ, ਬੜੀ ਠੰਡ ਸੀ ਤੇ ਇੱਕ ਬਜ਼ੁਰਗ ਜੋੜਾ ਮਿਲ ਜਾਂਦਾ। ਬਜ਼ੁਰਗ ਮਿਲਿਆ ਤੇ ਭਰੀ ਪੀਤੀ ਨੇ ਉਸਨੂੰ ਸਾਰੀ ਗੱਲ ਸੁਣਾ ਦਿੱਤੀ ਕਿ ਉਹ ਕਿੱਦਾਂ ਇੱਥੇ ਆਈ ਸੀ ਤੇ ਕੀ ਉਸਦੇ ਨਾਲ ਇੱਥੇ ਹੋਇਆ ਤੇ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੀ ਆ। ਤੇ ਫਿਰ ਕੀ ਸੀ ਜੀ, ਬਾਬਾ ਜੀ ਨੇ ਸਿਰ ਤੇ ਪਿਆਰ ਦਾ ਹੱਥ ਰੱਖਿਆ ਤਾਂ ਉਹਨੂੰ ਇੰਜ ਲੱਗਿਆ ਜਿੱਦਾਂ ਬਾਬਾ ਨਾਨਕ ਨਨਕਾਣੇ ਦੇ ਧਰਤ ਤੋਂ ਆਪ ਅੰਗ ਸੰਗ ਸਹਾਈ ਹੋਣ ਲਈ ਬੋੜਿਆ ਹੋਵੇ। ਤੇ ਬਾਬਾ ਜੀ ਨੇ ਕੁੜੀ ਨੂੰ ਆਪਣੇ ਨਾਲ ਘਰ ਲੈ ਆਈ ਤੇ ਉਹਨਾਂ ਦੇ ਜਿਹੜੇ ਖੁਦ ਦੇ ਜਵਾਕ ਸੀ ਉਹ ਅਮੈਰੀਕਾ ਰਹਿੰਦੇ ਸੀ ਤੇ ਬਾਬਾ ਜੀ ਦੇ ਘਰੋਂ ਜਿਹੜੀ ਉਹਨਾਂ ਦੀ ਘਰਵਾਲੀ ਸੀ ਉਹ ਆਖਣ ਲੱਗੀ ਕਿ ਹੁਣ ਤੂੰ ਕਿਤੇ ਜਾਣ ਦੀ ਲੋੜ ਵੀ ਨੀ ਹੈਗੀ, ਤੂੰ ਇੱਥੇ ਰਹਿ ਸਾਡੇ ਕੋਲ, ਇੱਥੇ ਸਾਰਾ ਕੁਝ ਆ, ਬਸ ਵਿਸ਼ਵਾਸ ਤੇ ਇਤਵਾਰ ਵਾਲੀਆਂ ਮਜ਼ਬੂਤ ਨੀਹਾਂ ਤੇ ਆਣ ਟਿਕਿਆ। ਫਿਰ ਵੀਕਐਂਡ ਤੇ ਉਹਨੂੰ ਜੋਬ ਮਿਲ ਜਾਂਦੀ ਆ ਸ਼ੈਲ ਤੇ ਉਹ ਰੱਬੀ ਰੂਹਾਂ ਦੀ ਮਿਹਰਬਾਨੀ ਏਦਾਂ ਦੀ ਹੁੰਦੀ ਆ ਕਿ ਉਹ ਜ਼ਿੰਦਗੀ ਦੇ ਵਿੱਚ ਹੌਲੀ 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 ਅੱਗੇ ਵਧਣ ਲੱਗਦੀ ਆ। ਤੇ ਫਿਰ ਕੀ ਦੱਸਦੀ ਹੈ ਕਿ ਉਹ ਕਿਰਾਇਆ ਵੀ ਨਹੀਂ ਸੀ ਲੈਂਦੀ, ਤੇ ਜ਼ਬਰਦਸਤੀ ਜੇ ਉਹ ਕਦੇ ਕਿਰਾਇਆ ਦੇ ਵੀ ਦਿੰਦੀ ਸੀ ਤਾਂ ਕਿਸੇ ਨਾ ਕਿਸੇ ਬਹਾਨੇ ਉਹ ਵਾਪਸ ਮੋੜ ਦਿੰਦੇ ਸੀ। ਰੱਬ ਅਰਗਾਸਰਾ ਸੀ ਉਹਨਾਂ ਦੋਨਾਂ ਦਾ ਉਸ ਕੁੜੀ ਦੇ ਲਈ। ਸੋ ਇਹ ਸਾਰੇ ਕਾਸੇ ਤੋਂ ਕੀ ਤੁਹਾਨੂੰ ਫੀਲ ਹੁੰਦਾ, ਕੀ ਲੱਗਦਾ ਕਿ ਜੇ ਇਨਸਾਨ ਦੁਨੀਆਂ ਦੇ ਵਿੱਚ ਜਿੱਦਾਂ ਦੋਨਾਂ ਤਰ੍ਹਾਂ ਦੇ ਇਨਸਾਨ ਆ, ਜੇ ਸਾਡੇ ਨਾਲ ਕੁਛ ਮਾੜਾ ਹੁੰਦਾ ਵਾ ਤਾਂ ਹੌਸਲਾ ਨਾ ਹਾਰੋ, ਆਪਣੇ ਸਿੱਧਕ ਤੇ ਆਪਣੇ ਦਮ ਤੇ ਰਹੋ, ਹਨਾ। ਤੇ ਕਦੇ ਵੀ ਇਹਨਾਂ ਮੁਸੀਬਤਾਂ ਦੇ ਵਿੱਚ ਆ ਕੇ ਕਦੇ ਗਲਤ ਰਸਤਾ ਨਾ ਚੁਣੋ, ਕਿਉਂਕਿ ਆਉਣ ਵਾਲਾ ਟਾਈਮ, ਆਉਣ ਵਾਲੀ ਜ਼ਿੰਦਗੀ ਦੇ ਸਫ਼ਰ ਦੇ ਕਿਹੜੇ ਖੂੰਜੇ ਦੇ ਵਿੱਚ, ਕਿਹੜੇ ਮੋੜ ਦੇ ਵਿੱਚ ਤੁਹਾਡੇ ਲਈ ਜ਼ਿੰਦਗੀ ਬਹੁਤ ਸੋਹਣੇ ਸੁਪਨੇ ਤੇ ਨਵੀਆਂ ਉਮੀਦਾਂ ਲੈ ਕੇ ਖੜੀ ਆ, ਇਸ ਦਾ ਅੰਦਾਜ਼ਾ ਸ਼ਾਇਦ ਅਸੀਂ ਵੀ ਨਹੀਂ ਲਾ ਸਕਦੇ। ਸੋ ਹਮੇਸ਼ਾ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੋ ਤੇ ਆਪਣੀ ਹਿੰਮਤ ਨੂੰ ਕਦੇ ਵੀ ਟੁੱਟਣ ਨਾ ਦਿਓ। ਤੇ ਬਾਕੀ ਜਿਹੜੀ ਦੁਨੀਆ ਵਾ, ਚੰਗੀ ਤੇ ਮਾੜੀ ਦੋਨਾਂ ਤਰ੍ਹਾਂ ਦੀ ਆ। ਸੋ ਦੁਨੀਆਂ ਦੇ ਦੋਨਾਂ ਤਰ੍ਹਾਂ ਦੇ ਲੋਕ ਸਾਨੂੰ ਕੁਛ ਨਾ ਕੁਛ ਸਿਖਾਉਂਦੇ ਆ। ਬਸ ਜਿੱਦਾਂ ਕਿ ਮਿੰਟੂ ਭਾਜੀ ਨੇ ਕਿਹਾ ਸੀ, ਸਿੱਖਣ ਦੀ ਚਾਹ ਹੋਣੀ ਚਾਹੀਦੀ ਆ ਬੰਦੇ ਦੇ ਵਿੱਚ। ਤੇ ਲਓ ਜੀ, ਫਿਰ ਆਪਾਂ ਇੱਕ ਗਾਣਾ ਸੁਣਦੇ ਆ ਸੁਖਰੂਪ ਪਾਰ, ਮੰਡੇਰ ਬ੍ਰਦਰ ਦਾ ਗਾਣਾ ਵਾ ਜੀ, ਬੜਾ ਪਿਆਰਾ, ਕੈਨੇਡਾ ਦੇ ਉੱਪਰ ਹੀ ਆ ਜੀ, ਸੁਣ ਪਰਦੇਸੀ ਵੀਰਾ। ਸੋ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਲੈਂਦੇ ਆ ਜੀ ਆਪਾਂ ਤੁਹਾਡੇ ਬਾਕੀ ਦੇ ਮੈਸੇਜ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ, ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91, 9855803391। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਕਿੱਦਾਂ ਰਹੀ ਕਨੇਡਾ, ਹਾਲ ਸੁਣਾਇਆ ਨੀ, ਮੈਂ ਨਿੱਤ ਉੱਠ ਕੇ ਤੈਨੂੰ ਯਾਦ ਕਰਾਂ ਵੀਰਾ, ਹਾੜੇ ਉਸ ਖੁਦਾ ਦਾ ਨਾ ਬਤਨ ਭੁਲਾ ਵੀਰਾ, ਵੀਰਿਆ ਹਾੜੇ ਉਸ ਖੁਦਾ ਦਾ ਨਾ ਬਤਨ ਭੁਲਾ ਵੀਰਾ,
ਤਿੰਨ ਜੁਰਮਾਂ ਦੀ ਤਿੰਨ ਜੁਰਮਾਂ ਦੀ ਤਿੰਨ ਜੁਰਮਾਂ ਦੀ ਕੈਦ ਕਨੇਡਾ ਮਾਰ ਗਈ, ਤਾਰਾ ਪਾਣੀ ਜਿੱਤਿਆ ਕਿਸਮਤ ਹਾਰ ਗਈ, ਕੀ ਬਰਫਾ ਨੇ ਕਰਨੀ ਰੀਸ ਦਰਿਆਵਾਂ ਦੀ, ਮੁਲਕ ਮੇਰੇ ਦੀਆਂ ਠੰਡੀਆਂ ਮਿੱਠੀਆਂ ਛਾਵਾਂ ਦੀ, ਦੁਨੀਆਂ ਦੀ ਹਰ ਸ਼ੈ ਤੋਂ ਮਹਿੰਗੇ ਰਤਨਾਂ ਨੂੰ, ਕਿੱਦਾਂ ਮੈਂ ਭੁੱਲ ਸਕਦਾ ਸੋਹਣੇ ਵਤਨਾਂ ਨੂੰ ਸੋਹਣਿਆ ਕਿੱਦਾਂ ਮੈਂ ਭੁੱਲ ਸਕਦਾ ਸੋਹਣੇ ਵਤਨਾਂ ਨੂੰ ਵੀ ਜਾਣਾ ਏ ਤਾਂ ਵੀਰਾ ਫੋਕਾ ਤੇਰਾ ਬਹਾਨਾ ਏ ਆਖਰੀ ਉਸ ਹਨੇਰੀ ਨੇ ਵੀ ਚੁੱਲ ਜਾਣਾ ਚਿੱਠੀ ਵਾਂਗੂ ਸਾਨੂੰ ਵੀ ਤੈ ਭੁੱਲ ਜਾਣਾ ਤੂੰ ਵੀ ਆਪਣੇ ਦਿਲ ਦੀ ਖੋਲ ਸੁਣਾ ਵੀਰਾ ਹੜ ਉਸ ਖੁਦਾ ਦਾ ਚਿੱਠੀ ਪਾ ਵੀਰਾ ਵੀਰ ਨਾ ਹੜ ਉਸ ਖੁਦਾ ਦਾ ਨਾ ਪਤਨ ਭੁਲਾ ਵੀਰਾ ਕੰਨਾਂ ਵਿੱਚ ਗੂੰਜ ਮਦਾਨੀ ਪਾਉਂਦੀ ਸੀ ਆਪ ਮਹਾਰੇ ਪਾਣੀ ਚੇਤੇ ਆਉਂਦੀ ਸੀ ਉਸ ਚਾਚੀ ਨੂੰ ਅੱਖੀਓਂ ਕਿੰਜ ਕਰਾ ਨਾਲੇ ਬੈਠਾ ਰੋਮਾ ਨਾਲੇ ਯਾਦ ਕਰਾ ਲੱਸੀਆਂ ਉੱਪਰ ਤਰਦੇ ਫਿਰਦੇ ਮੱਖਣਾ ਨੂੰ ਕਿੱਦਾਂ ਮੈਂ ਭੁੱਲ ਸਕਦਾ ਸੋਹਣੇ ਵਤਨਾਂ ਨੂੰ ਸੋਹਣਿਆ ਕਿੱਦਾਂ ਮੈਂ ਭੁੱਲ ਸਕਦਾ ਸੋਹਣੇ ਵਤਨਾਂ ਨੂੰ ਸੁਣਿਆ ਵਿੱਚ ਕਨੇਡਾ ਖਰਚੇ ਵਾਲੇ ਨੇ ਪਹਿਲਾਂ ਜਾਣ ਨੂੰ ਡਾਲਰ ਕਾਲੇ ਨੇ ਆਪਾਂ ਗੱਲੇ ਲੱਗ ਗਏ ਜਿੱਦਾਂ ਘਰ ਬੈਠੇ ਹੁਣ ਦਵਿੰਦਰਾ ਵਾਲਾ ਲੰਬਾ ਕਰ ਬੈਠੇ ਓਕੇ ਵਾਏ ਕਰਕੇ ਫਤਿਹ ਬੁਲਾ ਵੀਰਾ ਹੜੇ ਉਸ ਖੁਦਾ ਦਾ ਨਾ ਵਤਨ ਬੁਲਾ ਵੀਰਾ ਵੀਰਿਆ ਹੜੇ ਉਸ ਖੁਦਾ ਦਾ ਨਾ ਵਤਨ ਬੁਲਾ ਵੀਰਾ ਬੁਲਾ ਦੇਵੀ ਭੈਣ ਛੋਟੀ ਦੇ ਸਿਰ ਤੇ ਹੱਥ ਟਿਕਾ ਦੇਵੀ ਮਾਂ ਨੂੰ ਫੋਨ ਤੇ ਲਿਆ ਕੇ ਗੱਲ ਕਰਾ ਦੀ ਤੂੰ ਮਿੱਠੜੀ ਜੇ ਕੋਈ ਲੋਰੀ ਕੰਨੀ ਪਵਾ ਦੀ ਤੂੰ ਮਾਂ ਨੂੰ ਮਿਲਦੇ ਪੁੱਤ ਜੋ ਪਾਣੀ ਪੱਟਣਾ ਨੂੰ ਕਿੱਦਾਂ ਮੈਂ ਭੁੱਲ ਸਕਦਾ ਸੋਹਣੇ ਵਤਨਾਂ ਨੂੰ ਸੋਹਣਿਆ ਕਿੱਦਾਂ ਮੈਂ ਭੁੱਲ ਸਕਦਾ ਸੋਹਣੇ ਵਤਨਾਂ ਨੂੰ ਵੀਰ ਨਾ ਹੜੇ ਉਸ ਖੁਦਾ ਦਾ ਨਾ ਵਤਨ ਭੁਲਾ ਵੀਰਾ ਉਹ ਚੱਲਿਆ ਕਿੱਦਾਂ ਮੈਂ ਭੁੱਲ ਸਕਦਾ ਸੋਹਣੇ ਵਤਨਾਂ ਨੂੰ
ਜੀ ਮੁੰਡੇਰ ਬ੍ਰਦਰ ਦੀ ਆਵਾਜ਼ ਦੇ ਵਿੱਚ ਗਾਣਾ ਸੁਣੇ ਸੀ ਤੁਸੀਂ ਕਹਿੰਦੇ ਹੁੰਦੇ ਨਾ ਕਿ ਮਤ ਰੋਕਣਾ ਆਪਣੇ ਬੜਤੇ ਹੋਏ ਕਦਮੋ ਕੋ ਤੂੰ ਮਤ ਰੋਕਣਾ ਆਪਣੇ ਬੜਤੇ ਹੋਏ ਕਦਮੋ ਕੋ ਤੂੰ ਮੁਝੇ ਅੱਛਾ ਨਹੀਂ ਲੱਗਦਾ ਤੇਰਾ ਰੁਕ ਜਾਣਾ ਹੈ ਜ਼ਿੰਦਗੀ ਸੋ ਜ਼ਿੰਦਗੀ ਹੈ ਜੀ ਉਹਦਾ ਰੁਕਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਸੋ ਇਹ ਵੱਧਦੀ ਅੱਗੇ ਦੀ ਅੱਗੇ ਆਪਣੇ ਪੁਲੰਗ ਪੱਟਦੀ ਰਹੇ ਤਾਂ ਬਹੁਤ ਵਧੀਆ ਲੱਗਦਾ ਤੇ ਅੱਗੇ ਜੀ ਇੱਧਰ ਭੁਪਿੰਦਰ ਲਾਂਬਾ ਉਹਨਾਂ ਨੇ ਬੁਝਾਰਤ ਦਾ ਜਵਾਬ ਦੱਸ ਦਿੱਤਾ ਵਾ ਕਹਿੰਦੇ ਤਿੰਨ ਮੱਝਾਂ ਤੇ ਜਵਾਬ ਦੋ ਮੱਝਾਂ ਮੈਨੂੰ ਥੋੜਾ ਜਿਹਾ ਲਿਖਿਆ ਨਾ ਸਹੁਰੇ ਬਾਜ਼ਾਰਾਂ ਦਾ ਜਵਾਬ ਸੋ ਸਹੁਰੇ ਬਾਜ਼ਾਰਾਂ ਉਹਨਾਂ ਨੇ ਕੀ ਲਿਖਿਆ ਉਹ ਮੈਨੂੰ ਸਮਝ ਨਹੀਂ ਆਈ ਸੀਗੀ ਥੋੜੀ ਜੀ ਭੁਪਿੰਦਰ ਜੀ ਜੇ ਤੁਸੀਂ ਸੁਣਦੇ ਹੋ ਤਾਂ ਜ਼ਰੂਰ ਦੱਸਿਓ ਤੇ ਅੱਗੇ ਮਨੀ ਸਲਾਈਮਪੁਰਾ ਵੈਸੇ ਇਹ ਹਮੇਸ਼ਾ ਸਹੀ ਜਵਾਬ ਦਿੰਦੇ ਹੁੰਦੇ ਆ ਤੇ ਇਹਨਾਂ ਦੀ ਬੁਝਾਰਤ ਦਾ ਜਵਾਬ ਐਨ ਬਿਲਕੁਲ ਮਤਲਬ ਦਾ ਮੈਥ ਮੂਥ ਬਾਹਲਾ ਇਹਨਾਂ ਦਾ ਹੈਗਾ ਵਧੀਆ ਤੇ ਪੂਰਾ ਹਿਸਾਬ ਕਿਤਾਬ ਕੱਢ ਕੇ ਫਿਰ ਭੇਜਿਆ ਵਾ ਸੋ ਜਵਾਬ ਤੁਹਾਡਾ ਬਿਲਕੁਲ ਸਹੀ ਆ ਅੱਗੇ ਜੀ ਮਨਰਾਜ ਜੋਸ਼ਨ ਐਡੀਲੋਏ ਤੋਂ ਕਹਿੰਦੇ ਕਿ ਕੱਟੀਆਂ ਮੀਨਸ ਮਾਈਨਸ ਕਰਤੀ ਸੋ ਓਨਲੀ ਟੂ ਲੈਫਟ ਫਰੋਮ ਫਾਈਵ ਵਾਹ ਜੀ ਕਿਆ ਬਾਤ ਆ ਸਾਰਿਆਂ ਨੂੰ ਬੁਝਾਰਤ ਦਾ ਜਵਾਬ ਪਤਾ ਏਦਾਂ ਵਧੀਆ ਵੀ ਲੱਗਦਾ ਹਨਾ ਜਦੋਂ ਤੁਸੀਂ ਸਾਰੇ ਮਿਹਨਤ ਵੀ ਕਰਦੇ ਹੋ, ਪਰ ਜਿਹੜੀ ਮੇਰੀ ਵਾਲੀ ਬਜ਼ਾਰੇ ਤੁਸੀਂ ਉਹ ਬੇਚਾਰੀ ਚੁੱਪ ਕਰਕੇ ਵਿੱਚ ਵਿਚਾਲੇ ਕਿਤੇ ਗੁੰਮ ਹੀ ਹੋ ਗਈ, ਉਹ ਵੀ ਮੈਂ ਹੁਣ ਪਾ ਦਿੰਦੀ ਹਾਂ ਕਿ ਕਾਲਾ ਕੁੱਤਾ ਕੰਧ ਨਾਲ ਸੁੱਤਾ। ਬੜੀ ਹੀ ਸੌਖੀ ਜੀ ਬਜ਼ਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ ਉਸ ਚੀਜ਼ ਬਾਰੇ, ਤੁਸੀਂ ਕਿ ਤੁਹਾਡੇ ਬੱਚੇ ਵੀ ਜਾਣਦੇ ਆ, ਤੇ ਐਵਰੀ ਡੇ ਆਲਮੋਸਟ ਐਵਰੀ ਡੇ ਉਹਦਾ ਯੂਜ਼ ਵੀ ਹੁੰਦਾ ਵਾ, ਹਨਾ, ਇੰਡੀਆ ਦੇ ਵਿੱਚ ਵੀ, ਇੱਥੇ ਵੀ, ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਉਸ ਚੀਜ਼ ਦਾ ਯੂਜ਼ ਹੁੰਦਾ ਵਾ। ਸੋ ਦੱਸ ਦਿਓ ਜੀ ਕੀ ਆ, ਇੱਕ ਬਜ਼ਾਰ, ਇੱਕ ਕਲੂ ਹੋਰ ਦੇ ਦਿੰਦੀ ਆ ਉਹਦਾ, ਉਦੋਂ ਨਾ ਜੇ ਤੁਸੀਂ ਇੰਡੀਆ ਦੇ ਵਿੱਚ ਮਤਲਬ ਕਿ ਏਦਾਂ ਦੇ ਟੋਟ ਹੁਣੀ ਓੜ ਪੋੜ ਕਰਦੀਆਂ ਹੁੰਦੀਆਂ ਗਿਆ ਬੀਬੀਆਂ, ਮਤਲਬ ਦੇਸੀ ਨੁਕਸੇ ਜਿਹਨੂੰ ਕਹਿੰਦੇ ਹੁੰਦੇ ਆ, ਕਈ ਵਾਰੀ ਆਪਣੀ ਜੀਭ ਤੇ ਛਾਲੇ ਹੋ ਜਾਂਦੇ ਆ, ਜੀਭ ਪੱਕ ਜਾਂਦੀ ਆ, ਹਨਾ। ਤਾਂ ਜਿਹੜੀਆਂ ਪਿੰਡ ਦੀਆਂ ਬੀਬੀਆਂ ਹੁੰਦੀਆਂ ਸੀ ਨਾ, ਜਿੱਦਾਂ ਮੇਰੀ ਦਾਦੀ ਹੋਣੀ, ਹਨਾ, ਉਹ ਕਹਿੰਦੇ ਹੁੰਦੇ ਸੀ ਨਾ ਵੀ ਜਿਹੜੀ ਆ ਬਜ਼ਾਰੇ ਤੋਂ ਮੈਂ ਪਾਈ, ਜਿਹੜਾ ਇਹਦਾ ਜਵਾਬ ਆ, ਇੱਥੋਂ ਇਹਦੇ ਤੋਂ ਨਾ ਇੱਕ ਦਵਾਈ ਮਿਲਦੀ ਆ, ਉਹ ਦਵਾਈ ਉਹ ਜੀਭ ਤੇ ਲਾਉਣ ਨਾਲ ਜਿਹੜੇ ਛਾਲੇ ਆ ਉਹ ਸਹੀ ਹੋ ਜਾਂਦੇ ਆ, ਮਤਲਬ ਵਾਕਈ ਸਹੀ ਹੁੰਦੇ ਆ, ਉਹ ਕੋਈ ਏਦਾਂ ਨਹੀਂ ਸੀ ਕਿ ਨਹੀਂ ਹੁੰਦੇ ਸੀ, ਉਹ ਥੋੜੀ ਜਿਹੀ ਜਲਨ ਹੁੰਦੀ ਸੀ ਤੇ ਜੀਭ ਦੇ ਪੱਕੇ ਹੋਏ ਜਿਹੜੇ ਛਾਲੇ ਆ ਜਾਂ ਪੱਕੀ ਹੋਈ ਜੀਭ ਆ ਉਹ ਠੀਕ ਹੋ ਜਾਂਦੀ ਸੀ। ਸੋ ਇੰਨਾ ਕੁ ਕਲੂ ਮੈਨੂੰ ਮੈਂ ਤੁਹਾਨੂੰ ਦੇ ਦਿੱਤਾ ਵਾ, ਹੁਣ ਦੱਸਿਓ ਜ਼ਰੂਰ, ਦੇਖ ਲਓ, ਹਨਾ, ਗੱਲਾਂ ਚੋਂ ਗੱਲਾਂ ਨਿਕਲ ਆਉਂਦੀਆਂ, ਪਰ ਆਹ ਗੱਲ ਚੋਂ ਤਾਂ ਜਾਣਕਾਰੀ ਨਿਕਲ ਆਈ ਆ, ਪਰ ਇੱਥੇ ਹੁਣ ਤੁਸੀਂ ਉਸ ਚੀਜ਼ ਨੂੰ ਕਿੰਨਾ ਯੂਜ਼ ਕਰਦੇ ਹੋ, ਵਰਤਦੇ ਹੋ, ਉਹ ਨਹੀਂ ਪਤਾ, ਪਰ ਇੰਡੀਆ ਦੇ ਵਿੱਚ ਇਹ ਚੀਜ਼ਾਂ ਆਮ ਘਰਾਂ ਦੀਆਂ ਜਿਹੜੀਆਂ ਸੁਹਾਣੀਆਂ ਨੇ ਉਹ ਜ਼ਰੂਰ ਵਰਤਦੀਆਂ ਹੁੰਦੀਆਂ ਸੀ, ਕਿਉਂਕਿ ਉਸ ਟਾਈਮ ਗੋਲੀਆਂ ਤੋਂ ਪਰਹੇਜ਼ ਕੀਤਾ ਜਾਂਦਾ ਸੀ ਤੇ ਜਿਹੜੇ ਦੇਸੀ ਨੁਕਸੇ ਆ ਇਹ ਜ਼ਿਆਦਾ ਵਰਤੇ ਜਾਂਦੇ ਸੀ। ਤੇ ਅੱਗੇ ਜੀ ਜਗਤਾਰ ਜੋਲ ਭਾਜੀ ਕਹਿੰਦੇ ਕਿ ਪੰਜਾਬੀ ਚੋਂ, ਚਲੋ ਹੁਣ ਆਪਾਂ ਬਜ਼ਾਰੇ ਤੋਂ ਸਾਰਿਆਂ ਨੇ ਸਹੀ ਜਵਾਬ ਦਿੱਤਾ ਤੇ ਆਪਾਂ ਜਗਤਾਰ ਭਾਜਾਲੀ ਬਜ਼ਾਰੇ ਦਾ ਜਿਹੜੀ ਉਹਦਾ ਜਵਾਬ ਦੱਸ ਦਿੰਦੇ ਹਾਂ, ਤੇ ਬਚਿੱਤਰ ਮੋਲ ਭੁੱਲੇ ਨੇ ਮੇਰੀ ਬਜ਼ਾਰੇ ਦਾ ਜਵਾਬ ਦੇ ਦਿੱਤਾ, ਥੋੜੀ ਜਿਹੀ ਗਲਤ ਹੋ ਗਈ ਬਚਿੱਤਰ ਜੀ, ਥੋੜੀ ਜਿਹੀ ਟਰਾਈ ਕਰੋ, ਵੈਸੇ ਤੁਸੀਂ ਬਹੁਤ ਨੇੜੇ ਹੋ, ਹਨਾ। ਤੇ ਜਗਤਾਰ ਜੋਲ ਭਾਜੀ ਕਹਿੰਦੇ ਕਿ ਪੰਜਾਬੀ ਚੋਂ ਤਿੰਨ ਪੈਕਟ, ਸੋ ਪਿੱਛੇ ਕਿੰਨੀਆਂ ਰਹਿ ਗਈਆਂ, ਦੋ, ਉਹਨਾਂ ਨੂੰ ਇੱਕ ਇੱਕ ਪੂਣੀ ਜਿਹੜੀ ਇੱਕ ਇੱਕ ਪੱਠਿਆਂ ਦੀ ਪੰਡ ਆ ਉਹ ਆ ਗਈ। ਸੋ ਕਿਆ ਬਾਤ ਆ ਜੀ, ਬਹੁਤ ਵਧੀਆ ਗੱਲ ਆ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਜਗਤਾਰ ਢੁਡੀਕੇ ਹੋਂਗਕੋਂਗ ਵਾਲੇ, ਉਹਨਾਂ ਨੇ ਵੀ ਦੱਸ ਦਿੱਤਾ ਵੀ ਹੁਣ ਜਿਹੜੀ ਕੁਲਦੀਪ ਕੌਰ ਆ ਉਹਦਾ ਕੋਈ ਕਸੂਰ ਨੀ, ਉਹ ਬਿਜ਼ੀ ਹੋ ਗਈ ਆ, ਹਨਾ, ਕਿਉਂਕਿ ਹੁਣ ਉਹ ਤੋਂ ਬੁਝਾਰਤਾਂ ਦਾ ਜਵਾਬ ਸਹੀ ਨੀ ਭੇਜਿਆ ਗਿਆ, ਕਹਿੰਦੇ ਕਿ ਬੋਬੀ ਕੁਲਦੀਪ ਦਾ ਕੋਈ ਕਸੂਰ ਨੀ, ਹੁਣ ਉਹਦਾ ਵਿਆਹ ਹੋ ਗਿਆ, ਹਨਾ। ਠੀਕ ਹੈ, ਠੀਕ ਹੈ, ਠੀਕ ਹੈ ਜੀ, ਵਿਆਹ ਤੋਂ ਬਾਅਦ ਬੰਦੇ ਦੀ ਦਿਮਾਗੀ ਕਸਰਤ ਘੱਟ ਜਾਂਦੀ ਆ, ਸੋਚਣ ਸਮਝਣ ਦੀ ਸ਼ਕਤੀ ਘੱਟ ਜਾਂਦੀ ਆ, ਹਨਾ, ਕਿਆ ਬਾਤ ਆ, ਹਨਾ। ਚਲੋ ਕੋਈ ਗੱਲ ਨੀ ਜੀ, ਸਭ ਨਾਲ ਹੁੰਦਾ, ਹੁਣ ਕੁਲਦੀਪ ਨਾਲ ਵੀ ਹੋਣਾ ਹੀ ਸੀ, ਕੁਲਦੀਪ ਕੋਈ ਗੱਲ ਨੀ, ਹਨਾ, ਬਾਕੀਆਂ ਨੂੰ ਦੇਖ ਕੇ ਉਹ ਕਹਿੰਦੇ ਹੁੰਦੇ ਨਾ ਕਿ ਜਹਾਂ ਹਮ ਲਟਕੇ ਵਹਾਂ ਤੁਮ ਲਟਕੋ, ਹੁਣ ਸਾਰਿਆਂ ਦੇ ਨਾਲ ਹੀ ਆ, ਚੱਲੀ ਚੱਲਣ ਤੋਂ ਕੋਈ ਗੱਲ ਨੀ। ਤੇ ਹੁਣ ਵਿਆਹ ਦੀ ਗੱਲ ਹੋਈ ਆ ਤਾਂ ਵਿਆਹ ਦੀ ਇੱਕ ਹੋਰ ਅਨਾਊਂਸਮੈਂਟ ਕਰਦੀ ਆ, ਤੇ ਕੁਲਦੀਪ ਬੜੀ ਹੱਸੀ ਜਾ ਰਹੀ ਆ, ਹਨਾ। ਤੇ ਚਲੋ ਜੀ, ਇੱਕ ਸਾਨੂੰ ਨਾ ਅਨਾਊਂਸਮੈਂਟ ਆਈ ਆ, ਇੱਕ ਆਸਟ੍ਰੇਲੀਅਨ ਸਿਟੀਜ਼ਨ ਦਸਤਾਰਧਾਰੀ 34 ਸਾਲ ਦੀ ਕੁੜੀ ਆ, 5'6" ਕੱਦ ਦਾ, MA ਲੜਕੀ ਆ, MA ਕੀਤੀ ਹੋਈ ਆ ਜੀ। ਤੇ ਉਹਦੇ ਲਈ ਆਸਟ੍ਰੇਲੀਅਨ ਕੇਸਧਾਰੀ ਗੁਰਸਿੱਖ 30 ਸਾਲ ਜਾਂ ਉਸ ਤੋਂ ਪਲੱਸ ਹੋਵੇ ਉਹਦੇ ਲਈ ਵਰ ਚਾਹੀਦਾ ਵਾ। ਜੇ ਕੋਈ ਸਟੱਡੀ ਵੀਜ਼ੇ ਤੇ ਵੀ ਆ ਔਰ ਇੰਟਰਸਟਿਡ ਆ ਜੀ ਵਿਆਹ ਲਈ, ਹਨਾ, ਤਾਂ ਜ਼ਰੂਰ ਸੰਪਰਕ ਕਰੋ। ਨੰਬਰ ਆ ਜੀ, ਵਟਸਐਪ ਦਾ ਨੰਬਰ ਆ 0061 4697 3380। ਸੋ ਇੱਕ ਵਾਰੀ ਫੇਰ ਦੱਸ ਦਿੰਦੀ ਹਾਂ ਜੀ, 0061 4697 733-840। ਇਸ ਨੰਬਰ ਤੇ ਤੁਸੀਂ ਮੈਸੇਜ ਭੇਜ ਸਕਦੇ ਹੋ। 34 ਸਾਲਾ, 5'6", MA ਪਾਸ, ਆਸਟ੍ਰੇਲੀਅਨ ਸਿਟੀਜ਼ਨ ਲੜਕੀ ਆ ਜੀ, ਦਸਤਾਰਧਾਰੀ, ਤੇ ਉਹਦੇ ਲਈ ਲੜਕਾ ਚਾਹੀਦਾ ਵਾ, ਗੁਰਸਿੱਖ ਪਰਿਵਾਰ ਦਾ ਲੜਕਾ ਹੀ ਚਾਹੀਦਾ, ਗੁਰਸਿੱਖ ਲੜਕਾ ਹੀ ਚਾਹੀਦਾ ਵਾ। ਤੇ ਜੇ ਸਟੱਡੀ ਵੀਜ਼ੇ ਤੇ ਵੀ ਆ ਤਾਂ ਕੋਈ ਚੱਕਰ ਨੀ ਜੀ, ਪਰ ਉਹਨਾਂ ਨੇ ਜਲੰਧਰ, ਲੁਧਿਆਣਾ ਤੇ ਹੁਸ਼ਿਆਰਪੁਰ ਨੂੰ ਪਹਿਲ ਦਿੱਤੀ ਆ। ਸੋ ਜ਼ਰੂਰ ਜੀ, ਹਨਾ, ਕਹਿੰਦੇ ਹੁੰਦੇ ਆ ਕਿ ਜਦੋਂ ਦੋ ਸਿਰ ਜੁੜਦੇ ਆ ਤਾਂ ਵਧੀਆ ਗੱਲ ਹੁੰਦੀ ਆ, ਤੇ ਦੋ ਸਿਰ ਜੋੜਨ ਦੇ ਲਈ ਜੇ ਕੋਈ ਮਦਦ ਕਰ ਸਕਦੇ ਆ ਜਾਂ ਕੁਛ ਵੀ ਆ ਤਾਂ ਜ਼ਰੂਰ, ਹਨਾ, ਕਰਨਾ ਚਾਹੀਦਾ ਵਾ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਇੱਕ ਗਾਣਾ ਵੀ ਸੁਣਨਾ ਬਣਦਾ ਵਾ, ਕਿਉਂਕਿ ਇੱਧਰ ਮੇਤੋਂ ਮੈਸੇਜ ਗੁੰਮ ਗਏ ਆ। ਸੋ ਜਦ ਤੱਕ ਮੈਂ ਮੈਸੇਜ ਲੱਭਦੀ ਹਾਂ ਤੇ ਤੁਸੀਂ ਇੱਕ ਗਾਣਾ ਸੁਣਦੇ ਆ ਜੀ। ਗਾਣੇ ਦੀ ਫਰਮਾਇਸ਼ ਨੂੰ ਆਈ ਸੀ ਕਮਲ ਗਿੱਲ ਤੇ ਗੁਰਦੀਪ ਨੇ ਕੀਤੀ ਸੀ। ਗੁਰ ਗਾਣਾ ਸੁਣ ਰਹੇ ਸੀ ਤੁਸੀਂ ਦਾਰੂ ਤੇ ਗਾਣੇ ਦੀ ਫਰਮਾਇਸ਼ ਸਾਨੂੰ ਕੀਤੀ ਸੀਗੀ ਗੁਰਦੀਪ ਸਿੰਘ ਨੇ ਤੇ ਆਪਣੇ ਫਰੈਂਡ ਅਰਸ਼ ਮੱਲੀ ਲਈ ਤੇ ਕਮਲ ਲਈ ਗਾਣਾ ਅਸੀਂ ਜ਼ਰੂਰ ਪਲੇ ਕਰਾਂਗੇ ਤੇ ਅੱਗੇ ਜੀ ਗੁਰਦੀਪ ਸਿੰਘ ਕਹਿੰਦੇ ਕਿ ਇੰਡੀਆ ਬੁੱਲੇ ਲੁੱਟਦੇ ਸੀ ਬੋਬੀ ਜੀ ਨਜ਼ਾਰੇ ਇੱਥੇ ਵੀ ਆ ਕੋਈ ਸ਼ੱਕ ਨਹੀਂ ਲੈਣ ਵਾਲਾ ਹੋਵੇ ਬੰਦਾ ਹਾਂਜੀ ਬਿਲਕੁਲ ਬਿਲਕੁਲ ਕਹਿੰਦੇ ਨਾਲੇ ਦਾਦਾ ਜੀ ਦੀ ਗੱਲ ਸੱਚੀ ਹੋ ਗਈ ਕਹਿੰਦੇ ਹੁੰਦੇ ਸੀ ਪੜ੍ਹ ਲਾ ਨਹੀਂ ਤਾਂ ਮਿੱਠੀ ਸਜ਼ਾ ਦੇ ਦੇਵਾਂਗਾ ਮਤਲਬ ਤੈਨੂੰ ਬਾਹਰ ਭੇਜ ਦੇਵਾਂਗੇ ਤੇ ਅੱਜ ਉਹੀ ਮਿੱਠੀ ਸਜ਼ਾ ਕਹਿੰਦੇ ਭੁਗਤ ਰਹੇ ਆ ਬਾਕੀ ਮੁੱਕਦੀ ਗੱਲ ਇੱਥੇ ਪੈਸਾ ਗੁਣਾ 50 ਹੁੰਦੇ ਆ ਨਹੀਂ ਤਾਂ ਲਿਵਿੰਗ ਸਟੈਂਡਰਡ ਤੇ ਟੈਕਨੋਲੋਜੀ ਉੱਥੇ ਜਾਂਦਾ ਥੋੜੇ ਜਿਹੇ ਇਹਨਾਂ ਦਾ ਪਤਾ ਨਹੀਂ ਐਂਡ ਤੇ ਕੀ ਇਹਨਾਂ ਨੂੰ ਸਮਝ ਨਹੀਂ ਆਈ ਬਟ ਬਿਲਕੁਲ ਜੀ ਜਿਹੜੇ ਪੈਸੇ ਦੀ ਗੱਲ ਆ ਉਹ ਫਿਰ 50 ਨਾਲ ਗੁਣਾ ਹੁੰਦੇ ਆ ਤੇ ਜਦੋਂ ਫਿਰ ਪਤਾ ਲੱਗਦਾ ਕਿ ਹਾਂ ਹਫਤੇ ਦੇ ਵਿੱਚ ਇੰਨੇ ਕਮਾ ਲਏ ਆ ਤਾਂ ਫਿਰ ਉਹ ਸਾਰੀਆਂ ਜਿਹੜੀਆਂ ਥਕਾਵਟਾਂ ਜੇ ਟੈਨਸ਼ਨ ਹੈ ਨਾ ਉਹ ਮੁੱਕ ਜਾਂਦੀ ਆ ਬਸ ਮੇਨ ਗੱਲ ਹੁੰਦੀ ਆ ਕਿ ਬੰਦਾ ਸੈਟਿਸਫਾਈਡ ਹੋਣਾ ਚਾਹੀਦਾ ਜ਼ਰੂਰਤਾਂ ਜਿੰਨੀਆਂ ਵੀ ਤੁਸੀਂ ਓਨੀਆਂ ਹੀ ਵਧਾ ਲਓ ਤਾਂ ਜੀ ਚਲੋ ਕਿਧਰੇ ਜਾਣੀਆਂ ਹੀ ਨਹੀਂ ਹੈਗੀਆਂ ਹਨਾ ਤੇ ਅੱਗੇ ਇੱਧਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੁਖਦੇਵ ਸਿੰਘ ਮੈਲਬੋਰਨ ਤੋਂ ਡਾਕਟਰ ਸੁਖਦੇਵ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਸਾਰੇ ਹਰਮਨ ਪਰਿਵਾਰ ਟੀਮ ਨੂੰ ਗੁੱਡ ਮਾਰਨਿੰਗ ਜੀ ਗੁੱਡ ਬਲੈਸ ਯੂ ਆਲ ਕਹਿੰਦੇ ਇਫ ਯੂ ਯੂ ਕਹਿੰਦੇ ਬੁਝਾਰਤ ਦਾ ਜਵਾਬ ਇਹ ਆ ਜੀ ਪੰਜ ਮੱਝਾਂ ਵਿੱਚੋਂ 3 ਕੱਟ ਹੋ ਗਈਆਂ ਤੇ ਪਿੱਛੇ ਕਿੰਨੀਆਂ ਬੱਚੀਆਂ 2 ਤੇ ਦੋਨਾਂ ਨੂੰ ਤਾਂ ਫਿਰ ਵੱਠੇ ਪੈ ਹੀ ਜਾਣੇ ਆ ਵਾਜੀ ਵਾ ਕਿਆ ਬਾਤ ਹੈ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਦੋਸਤ ਸ਼ਾਮਲ ਹੋਣ ਦੇ ਲਈ ਵੀ ਤੇ ਬੁਜ਼ਾਰੇ ਦਾ ਵਧੀਆ ਤਰੀਕੇ ਨਾਲ ਆਨਸਰ ਦੇਣ ਲਈ ਵੀ ਥੈਂਕ ਯੂ ਜੀ ਅੱਗੇ ਜੀ ਸਤਪਾਲ ਕੌਰ ਸਤਿ ਸ੍ਰੀ ਅਕਾਲ ਕਹਿੰਦੇ ਉਹ ਹਾਂ ਸੱਚ ਲੈ ਉਹ ਤਾਂ ਬੁਜ਼ਾਰੇ ਦਾ ਜਵਾਬ ਵਿੱਚ ਹੀ ਰਹਿ ਗਿਆ ਉਲਝਾ ਲਿਆ ਹਨਾ ਮੈਨੂੰ ਤੁਸੀਂ ਸਾਰਿਆਂ ਨੇ ਅੱਜ 1 ਤੋਂ 100 ਤੱਕ ਦੀ ਗਿਣਤੀ ਆ ਜਿਹੜੀ ਉਹਨਾਂ ਨੇ ਵੀ ਦੱਸ ਦਿੱਤਾ ਵਾ ਕਹਿੰਦੇ ਹਾਂਜੀ ਬਿਲਕੁਲ ਸਤਪਾਲ ਸਤਪਾਲ ਜੀ ਤੁਹਾਡਾ ਜਿਹੜਾ ਜਵਾਬ ਆ ਉਹ ਬਿਲਕੁਲ ਠੀਕ ਆ ਤੇ ਕਹਿੰਦੇ ਹਰਜਿੰਦਰ ਸਿੰਘ ਘੁੰਮਣ ਹਰਜਿੰਦਰ ਸਿੰਘ ਘੁੰਮਣ ਨੇ ਭੇਜਿਆ ਜੀ ਸਾਨੂੰ ਇਹ ਜਵਾਬ ਵੀ ਨਾਲ ਤੇ ਅੱਗੇ ਚਰਨਜੀਤ ਕੌਰ ਉਹਨਾਂ ਨੇ ਜਵਾਬ ਭੇਜਤਾ ਜੀ ਮੇਰੇ ਵਾਲੀ ਵਿਚਾਰੇ ਦਾ ਬਿਲਕੁਲ ਚਰਨਜੀਤ 101% ਬਿਲਕੁਲ ਸਹੀ ਜਵਾਬ ਭੇਜਿਆ ਵਾ ਤੁਸੀਂ ਸੋ ਇਹੀ ਵਿਚਾਰੇ ਦਾ ਜਵਾਬ ਆ ਸੋ ਸਾਡੀ ਅੱਜ ਦੀ ਵਿਨਰਤਾ ਜੀ ਚਰਨਜੀਤ ਤੇ ਮਨੀ ਸਲੀਪ ਦਾ ਦੋਨੇ ਸਾਨੂੰ ਬਿਲਕੁਲ ਸਹੀ ਜਵਾਬ ਭੇਜਿਆ ਵਾ ਵਿਚਾਰੇ ਦਾ ਕਿ ਕਾਲਾ ਕੁੱਤਾ ਕੰਮ ਨਾਲ ਸੁੱਤਾ ਤੇ ਸਾਨੂੰ ਜਿਨ੍ਹਾਂ ਨੇ ਕਾਹਲੀ ਵੀ ਕਿਸੇ ਨੇ ਜਵਾਬ ਭੇਜਿਆ ਸੀਗਾ ਜੀ ਤੇ ਉਹ ਥੋੜੀ ਜਿਹੀ ਗੜਬੜ ਹੋ ਜਾਂਦੀ ਆ ਉਹ ਕਿੱਦਾਂ ਹੁੰਦੀ ਆ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਤੇ ਅੱਗੇ ਸਾਡੇ ਨਾਲ ਗੈਰੀ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ ਆਈ ਥਿੰਕ ਹਾਂਜੀ ਤੁਸੀਂ ਥਿੰਕ ਨਾ ਕਰੋ ਜੀ ਬਿਲਕੁਲ ਗੈਰੀ ਜੀ ਜਵਾਬ ਬਿਲਕੁਲ ਤੁਹਾਡਾ ਦਰੁਸਤ ਆ ਜੀ ਬਜ਼ਾਰੇ ਦਾ ਜਵਾਬ ਇਹੀ ਆ ਪਰ ਮੈਂ ਥੋੜਾ ਜਿਹਾ ਰੁਕ ਕੇ ਦੱਸੂਗੀ ਤੇ ਅੱਗੇ ਸੁਖਦੇਵ ਸਿੰਘ ਮੈਲਬੋਰਨ ਤੋਂ ਡਾਕਟਰ ਸੁਖਦੇਵ ਸਿੰਘ ਕਹਿੰਦੇ ਕਾਲਾ ਕੁੱਤਾ ਵਾਲੀ ਬਜ਼ਾਰੇ ਦਾ ਜਵਾਬ ਹਾਂਜੀ ਬਿਲਕੁਲ ਡਾਕਟਰ ਸਾਹਿਬ ਇਹ ਵੀ ਬਿਲਕੁਲ ਸਹੀ ਆ ਜੀ ਤੇ ਜਸਵਿੰਦਰ ਕਲੇਰ ਕਹਿੰਦੇ ਹਾਂਜੀ ਤੁਸੀਂ ਵੀ ਬਿਲਕੁਲ ਜਵਾਬ ਸਹੀ ਦੱਸਿਆ ਲਓ ਜੀ ਬੁਝਾਰਤਾਂ ਦਾ ਜਵਾਬ ਜੀਮੇਲ ਦੇ ਜ਼ਰੀਏ ਜਿਨ੍ਹਾਂ ਨੇ ਵੀ ਸਾਨੂੰ ਭੇਜਿਆ ਸਾਰਿਆਂ ਦਾ ਜਵਾਬ ਬਿਲਕੁਲ ਸਹੀ ਆ ਤੇ ਅੱਗੇ ਜੀ ਇੱਧਰ ਪਾਲਾ ਬੈਂਸ ਕੋਪਰਮ ਵਾਲੇ ਆ ਗਏ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਹੀ ਉਹਨਾਂ ਨੇ ਬੁਝਾਰਤ ਦਾ ਜਵਾਬ ਦੱਸ ਦਿੱਤਾ ਹਾਂਜੀ ਬਿਲਕੁਲ ਤੁਹਾਡਾ ਵੀ ਜਵਾਬ ਬਿਲਕੁਲ ਸਹੀ ਆ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਜੀ ਅੱਗੇ ਅਰਸ਼ ਮੱਲੀ ਅਰਸ਼ ਮੱਲੀ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਰਬਜੀਤ ਭਾਜੀ ਨੂੰ ਗੁਰਦੀਪ ਸਿੰਘ ਕਹਿੰਦੇ ਤੇਰੀ ਸੁਪਾਰੀ ਦੇਤੀ ਕਮਲ ਗੈਲ ਨੇ ਮੈਨੂੰ ਕਹਿੰਦੇ ਤੂੰ ਤੇ ਗਿਆ ਹੁਣ ਕਹਿੰਦੇ ਬੋਬੀ ਜੀ ਸੌਂਗ ਪਲੇ ਕਰ ਦਿਓ ਵੀ ਆਹ ਜਿਹੜੀ ਸੁਪਾਰੀ ਵਾਲਾ ਚੱਕਰ ਆਪਸ ਚ ਨਿਬੇੜੋ ਸਾਡਾ ਤਾਂ ਨਾਂ ਵਿੱਚ ਲਓ ਹੀ ਨਾ ਹਨਾ ਤੇ ਮਜ਼ਾਕ ਕਰਦੀ ਆ ਕਹਿੰਦੇ ਸੌਂਗ ਪਲੇ ਕਰ ਦਿਓ ਮਨਜੀਤ ਰੂਪ ਵਾਲੀਆ ਦਾ ਵਾਦੇ ਸੋ ਅਰਸ਼ ਜੀ ਜਿਹੜਾ ਦਾਰੂ ਵਾਲਾ ਗਾਣਾ ਚੱਲਿਆ ਸੀ ਨਾ ਇਹ ਗਾਣਾ ਤੁਹਾਨੂੰ ਵੀ ਡੈਡੀਕੇਟ ਕੀਤਾ ਸੀ ਤੁਹਾਡੇ ਫਰੈਂਡ ਗੁਰਦੀਪ ਨੇ ਹਨਾ ਤੇ ਲਓ ਫਿਰ ਇਹਨਾਂ ਨੇ ਸਾਨੂੰ ਬੜੀ ਸੋਹਣੀ ਅੱਗੇ ਸ਼ਾਇਰੀ ਵੀ ਭੇਜੀ ਆ ਕਹਿੰਦੇ ਤੇਰੀ ਚਾਹਤ ਬੁੱਲਾਂ ਤੇ ਲਾਈ ਵੀ ਨਾ ਗਈ ਨਾਲੇ ਦਿਲ ਚ ਦੱਬ ਕੇ ਪਿਆਰ ਰਹਿ ਵੀ ਨਾ ਹੋਇਆ ਕੁਛ ਆਪਣੀ ਔਕਾਤ ਵਿੱਚ ਫਾਸਲੇ ਵੀ ਸੀਗੇ ਮੇਥੋਂ ਉੱਠਿਆ ਨਾ ਗਿਆ ਤੇਥੋਂ ਦੱਬ ਵੀ ਨਾ ਹੋਇਆ ਗੱਲਾਂ ਦਿਲ ਦੀਆਂ ਕਰਨ ਮੇਰੀ ਰੀਝ ਸੀ ਬਥੇਰੀ ਗੱਲਾਂ ਦਿਲ ਦੀਆਂ ਕਰਾਂ ਮੇਰੀ ਰੀਝ ਸੀ ਬਥੇਰੀ ਪਰ ਸੰਗ ਦੇ ਤੋਂ ਕੋਲ ਤੇਰੇ ਬਹਿ ਵੀ ਨਾ ਹੋਇਆ ਕੁਛ ਤੇਰੀ ਕੁਛ ਮੇਰੀ ਯਾਰਾ ਗਲਤੀ ਦੋਵਾਂ ਦੀ ਤੇਥੋਂ ਬੁੱਝਿਆ ਨਾ ਗਿਆ ਮੈਥੋਂ ਕਹਿ ਵੀ ਨਾ ਹੋਇਆ ਕਿਆ ਬਾਤ ਆ ਜੀ ਉਹੀ ਗੱਲ ਹੋ ਗਈ ਨਾ ਕਹਿੰਦੇ ਹੁੰਦੇ ਆ ਕਿ ਅਣਕਈਆਂ ਹੀ ਰਹਿ ਗਈਆਂ ਨੇ ਦਿਲ ਵਿੱਚ ਸਭੇ ਅਣਗਹੀਆਂ ਹੀ ਰਹਿ ਗਈਆਂ ਨੇ ਦਿਲ ਵਿੱਚ ਸੱਦੇ, ਮੈਨੂੰ ਕੋਈ ਮਿਲਿਆ ਨਹੀਂ ਹੁੰਗਾਰੇ ਵਰਗਾ, ਤੇ ਮੇਰੀ ਦਾ ਦੋਸ਼ ਭਲਾ ਕੀ ਦੱਸਣ ਜਾਣਾ, ਤੂੰ ਹੀ ਮੈਨੂੰ ਮਿਲਿਆ ਸਾਗਰ ਖਾਰੇ ਵਰਗਾ। ਤੇ ਲਓ ਜੀ, ਦਿਲ ਦੀਆਂ ਗੱਲਾਂ ਦਿਲ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ, ਕਿਉਂਕਿ ਨਹੀਂ ਤਾਂ ਫਿਰ ਸ਼ਾਇਰੋ ਸ਼ਾਇਰੀ ਬਣ ਕੇ ਹੀ ਜ਼ੁਬਾਨ ਤੇ ਆਉਂਦੀਆਂ ਨੇ। ਦੱਸ ਦੇਣੀਆਂ ਚਾਹੀਦੀਆਂ, ਅੱਜ ਤੁਹਾਡੇ ਸਾਰਿਆਂ ਕੋਲੇ ਵੀ ਮੌਕਾ ਵਾ ਦਿਲ ਦੀਆਂ ਗੱਲਾਂ ਦੱਸਣ ਦਾ। ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗਾਣਾ, ਤੇ ਮਿਲਦੇ ਹਾਂ ਤੁਹਾਡੇ ਬਾਕੀ ਮੈਸੇਜ ਦੇ ਨਾਲ। ਮੈਸੇਜ ਤੁਹਾਡੇ ਹਜੇ ਥੋੜੇ ਜਿਹੇ ਹੋਰ ਹੈਗੇ ਆ, ਤੇ ਪ੍ਰੋਗਰਾਮ ਦਾ ਟਾਈਮ ਆ ਜਿਹੜਾ ਉਹ ਵੀ ਆਲਮੋਸਟ ਖਤਮ ਹੋ ਚੁੱਕਾ ਵਾ, ਪਰ ਆਪਾਂ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ ਤੁਹਾਡੇ ਬਾਕੀ ਮੈਸੇਜ ਦੇ ਨਾਲ, ਤੇ ਫਿਰ ਕਰਾਂਗੇ ਜੀ ਪ੍ਰੋਗਰਾਮ ਦੀ ਸਮਾਪਤੀ। ਗਾਣਾ ਸੁਣ ਰਹੇ ਸੀ ਤੁਸੀਂ ਐਮੀ ਵਿਰਕ ਦੀ ਆਵਾਜ਼ ਦੇ ਵਿੱਚ, ਦਾਰੂ ਉਹਨਾਂ ਦੀ ਆ ਰਹੀ ਮੂਵੀ ਦੇ ਵਿੱਚੋਂ। ਤੇ ਕਹਿੰਦੇ ਹੁੰਦੇ ਨਾ, ਕਭੀ ਦੇਖ ਲੋ ਤੁਮ, ਕਭੀ ਦੇਖ ਲੋ ਤੁਮ ਵੀ ਮੁਝੇ ਕਸ਼ਿਸ਼ ਸੇ, ਹਰ ਵਾਰ ਮੈਂ ਹੀ ਪਕਾਰੂੰ, ਇਹ ਸ਼ਰਤ ਨਹੀਂ ਥੀ, ਹਨਾ। ਸੋ ਸ਼ਰਤ ਨਹੀਂ ਹੁੰਦੀ ਜੀ, ਕਹਿੰਦੇ ਹੁੰਦੇ ਜੇ ਕਿਸੇ ਨੂੰ ਤੁਸੀਂ ਅਪਣਾਉਣਾ ਵਾ ਤਾਂ ਉਹਦੀਆਂ ਕਮੀਆਂ ਤੇ ਉਹਦੀਆਂ ਖੂਬੀਆਂ ਦੋਨੋਂ ਅਪਣਾਉਣੀਆਂ ਚਾਹੀਦੀਆਂ। ਕੋਸ਼ਿਸ਼ ਕਰੋ ਕਿ ਉਹਦੀਆਂ ਕਮੀਆਂ ਨੂੰ ਤੁਸੀਂ ਬੜੇ ਹੀ ਪਿਆਰ ਦੇ ਨਾਲ ਸਮਝਾ ਕੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਦੂਰ ਕਰ ਸਕੋ। ਵੈਸੇ ਕਮੀ ਹਰ ਇੱਕ ਇਨਸਾਨ ਦੇ ਵਿੱਚ ਹੁੰਦੀ ਹੈ, ਤੇ ਸਾਡੇ 'ਚ ਵੀ ਬਹੁਤ ਸਾਰੀਆਂ ਕਮੀਆਂ ਨੇ। ਕਈ ਵਾਰੀ ਅਸੀਂ ਗਾਣੇ ਗਲਤ ਪਲੇ ਕਰ ਦਿੰਦੇ ਹਾਂ, ਕਈ ਵਾਰੀ ਕਿਸੇ ਦਾ ਮੈਸੇਜ ਰਹਿ ਜਾਂਦਾ ਵਾ, ਤੇ ਕਈ ਵਾਰੀ ਕੁਛ ਬੋਲਿਆ ਜਾਂਦਾ, ਹਨਾ। ਤੋ ਸਾਡੀਆਂ ਕਮੀਆਂ ਵੀ ਜੀ ਨਜ਼ਰ ਅੰਦਾਜ਼ ਕਰ ਦਿਆ ਕਰੋ, ਤੇ ਬਸ ਪ੍ਰੋਗਰਾਮ ਦੇ ਵਿੱਚ ਹੱਸਦੇ ਖੇਡਦੇ ਵੀਕਐਂਡ ਦਾ ਇੰਜੋਏ ਕਰਿਆ ਕਰੋ। ਚੰਗੀਆਂ ਚੰਗੀਆਂ ਗੱਲਾਂ ਵਾ ਜਿਹੜੀਆਂ ਉਹ ਰੱਖ ਲਿਆ ਕਰੋ, ਤੇ ਜਿਹੜੀਆਂ ਮਾੜੀਆਂ ਮਾੜੀਆਂ ਹੁੰਦੀਆਂ ਉਹ ਬਸ ਪ੍ਰੋਗਰਾਮ ਖਤਮ ਹੋਣ ਦੇ ਨਾਲ ਨਾਲ ਹੀ ਬਸ ਸੁੱਟ ਜਿਆ ਕਰੋ, ਛੱਡ ਜਿਆ ਕਰੋ ਇੱਥੇ ਹੀ, ਹਨਾ। ਤੇ ਅੱਗੇ ਜੀ ਅਵਤਾਰ ਜੌਹਲ, ਵਾਸ਼ਿੰਗਟਨ ਤੋਂ ਬਾਜ਼ਾਰ ਦਾ ਜਵਾਬ ਦੇ ਰਹੇ ਆ। ਹਾਂਜੀ ਅਵਤਾਰ ਜੀ ਬਿਲਕੁਲ ਠੀਕ ਆ ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮੋਸਟ ਵੈਲਕਮ। ਤੁਸੀਂ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਆ ਰਹੇ ਹੋ, ਥੈਂਕ ਯੂ ਜੀ। ਤੇ ਬਚਿੱਤਰ ਮੌਰ ਭੁੱਲਰ ਕਹਿੰਦੇ ਕਿ ਹਾਂ ਉਹਨਾਂ ਨੇ ਜਿਹੜਾ ਜਵਾਬ ਪੁੱਛਿਆ ਸੀ ਕਿ 100 ਤੱਕ ਦੀ ਗਿਣਤੀ ਦੇ ਵਿੱਚ 9 ਕਿੰਨੀ ਵਾਰੀ ਹੁੰਦਾ, ਬਾਰੀ ਸੌਖਾ ਜਿਹਾ ਸੀਗਾ ਤੇ ਉਹਨੇ ਹੁਣ ਬੜਾ ਹੀ ਸੋਹਣਾ ਜਵਾਬ ਭੇਜਿਆ ਵਾ ਜੀ। ਸਾਰੇ ਲਿਖ ਕੇ ਭੇਜ ਦਿੱਤੇ ਆ, ਕਾਊਂਟ ਵੀ ਕਰ ਦਿੱਤੇ ਆ, ਬੜਾ ਵਧੀਆ। ਹਾਂਜੀ ਬਚਿੱਤਰ ਜੀ ਬਿਲਕੁਲ ਸਹੀ ਜਵਾਬ ਭੇਜਿਆ ਤੁਸੀਂ ਹੁਣ। ਤੇ ਦੂਸਰੀ ਜਿਹੜੀ ਬੁਝਾਰਤ ਜਗਤਾਰ ਭਾਜੀ ਹੋਂਗਕੋਂਗ ਵਾਲਿਆਂ ਨੇ ਪਾਈ ਸੀ, ਉਹਨਾਂ ਦਾ ਵੀ ਉਹਨਾਂ ਨੇ ਜਵਾਬ ਦੇ ਦਿੱਤਾ ਬਚਿੱਤਰ ਜੀ ਨੇ। ਕਹਿੰਦੇ 5 ਮੱਝਾਂ ਤੇ 3 ਵਿੱਚੋਂ ਕੱਟਦੀਆਂ ਤੇ 2 ਰਹਿ ਗਈਆਂ, ਤੇ 2 ਜੱਟੀਆਂ ਨੇ ਜਿਹੜੀਆਂ ਕਿ ਕੂੜੇ ਲੈ ਕੇ ਆਈਆਂ ਤੇ ਦੋਨਾਂ ਨੂੰ ਇੱਕ ਇੱਕ ਹੋ ਜਾਏਗਾ। ਤੇ ਦੂਸਰੀ ਜਿਹੜੀ ਤੀਸਰੀ ਬੁਝਾਰਤ ਜਿਹੜੀ ਸੀ ਕਿ ਕਾਲਾ ਕੁੱਤਾ ਕੰਧ ਨਾਲ ਸੁੱਤਾ ਤੇ ਉਹਨਾਂ ਨੇ ਭੇਜਿਆ ਸੀ ਦੁੱਧ ਵਾਲੀ ਕਾੜਨੀ। ਹਾਂਜੀ ਦੁੱਧ ਵਾਲੀ ਕਾੜਨੀ ਬਚਿੱਤਰ ਜੀ ਹੋ ਸਕਦੀ ਆ, ਪਰ 100% ਨਹੀਂ। ਪਰ ਆਪਾਂ ਇਹਦਾ ਜਵਾਬ ਇਹ ਵੀ ਮੰਨ ਸਕਦੇ ਆ ਕਿਉਂਕਿ ਉਹ ਵੀ ਜਦੋਂ ਕੱਢਦਾ ਵਾ ਨਾ ਉਹਦੇ ਵਿੱਚ ਹਾਰੇ ਵਿੱਚ, ਸਾਡੇ ਵੱਲ ਹਾਰਾ ਕਹਿੰਦੇ ਆ। ਬਾਕੀ ਹੁਣ ਮੈਨੂੰ ਪਤਾ ਨਹੀਂ ਕਿਉਂਕਿ ਮਾਝਾ ਮਾਲਵਾ ਦੁਆਬਾ ਦੀ ਬੋਲੀ ਆ ਜਿਹੜੀ ਉਹ ਥੋੜੀ ਅਲੱਗ ਅਲੱਗ ਆ ਹਨਾ, ਤਾਂ ਉਹ ਜਿਹੜੀ ਬਣੀ ਤਾਂ ਮਿੱਟੀ ਦਾ ਭਾਂਡਾ ਹੁੰਦਾ ਨਾ, ਤਾਂ ਉਹ ਜਿਹੜੀ ਚੀਜ਼ ਆ ਉਹ ਪੂਰਾ ਕਾਲਾ ਨਹੀਂ ਹੁੰਦਾ। ਤੇ ਮੈਂ ਕਹਿ ਰਹੀ ਹਾਂ ਕਿ ਕਾਲਾ ਕੁੱਤਾ ਕੰਧ ਨਾਲ ਸੁੱਤਾ। ਸੋ ਹੁਣ ਟਾਈਮ ਹੋ ਚੁੱਕਾ, ਮੈਂ ਇਹ ਵੀ ਬੁਝਾਰਤ ਦਾ ਜਵਾਬ ਦੱਸ ਦਿੰਦੀ। ਤਵਾ ਜੀ, ਤਵਾ ਬਿਲਕੁਲ ਕਾਲਾ ਹੁੰਦਾ ਰੋਟੀਆਂ ਲਾਉਣ ਤੋਂ ਬਾਅਦ, ਉਹਨੂੰ ਆਪਾਂ ਸਾਈਡ ਤੇ ਕਰਕੇ ਰੱਖ ਦਿੰਦੇ ਹਾਂ ਚੁੱਲ੍ਹੇ ਜਾਂ ਚੋਰ ਦੇ ਨਾਲ ਹੀ, ਹੈ ਨਾ। ਚੋਰ ਤੇ ਤਾਂ ਵੈਸੇ ਤਵੀ ਚੱਲਦੀ ਆ ਤੇ ਚੁੱਲ੍ਹੇ ਦੇ ਵਿੱਚ ਤਵਾ, ਹੈ ਨਾ। ਤੇ ਇਸਦਾ ਜਿਹੜਾ ਪ੍ਰੋਪਰ ਜਵਾਬ ਆ ਜੀ ਉਹ ਤਵਾ ਵਾ, ਪਰ ਦੁੱਧ ਵਾਲੀ ਕਾੜਨੀ ਆ ਜਿਹੜੀ ਉਹ ਵੀ ਅਸੀਂ ਮੰਨ ਸਕਦੇ ਹਾਂ, ਤੇ ਬਟ ਨੋਟ ਲਾਈਕ 100% ਨੀ ਕਹਿ ਸਕਦੇ ਜੀ ਉਸਦਾ ਜਵਾਬ। ਤੇ ਅੱਗੇ ਅਰਸ਼ ਮੱਲੀ ਕਹਿੰਦੇ ਕਿ ਮੈਨੂੰ ਧਰਤ ਜਹੇ ਨੂੰ ਅਸਮਾਨਾਂ ਦੇ ਅਰਥ ਨਹੀਂ ਪਤਾ, ਮੈਨੂੰ ਦੇ ਕੇ ਇਲਾ ਮੁਹੱਬਤ ਦਾ ਅਹਿਸਾਨ ਕਰੀ ਯਾਰਾ, ਮੈਂ ਰੂਹਾਂ ਦੀਆਂ ਚੀਜ਼ਾਂ ਲਿਖਣ ਲਈ ਹਾਂ ਵਰਕ ਪਾਲ ਰਿਹਾ, ਤੂੰ ਬਣ ਕੇ ਵਰਕਾ ਜ਼ਿੰਦਗੀ ਦੇ ਵਿੱਚ ਕਦਮ ਧਰੀ ਯਾਰਾ। ਕਿਆ ਬਾਤ ਆ ਜੀ, ਬਹੁਤ ਬਹੁਤ ਹੀ ਵਧੀਆ। ਉਹ ਕਹਿੰਦੇ ਆ ਨਾ ਕਿ ਹੱਸ ਪੈਂਦੀ ਆ ਅਕਸਰ ਪੜ੍ਹ ਕੇ ਪੁਰਾਣੇ ਮੈਸੇਜ ਤੇਰੇ, ਹੱਸ ਪੈਂਦੀ ਆ ਅਕਸਰ ਪੜ੍ਹ ਕੇ ਪੁਰਾਣੇ ਮੈਸੇਜ ਤੇਰੇ, ਜਿੰਨਾ ਪਿਆਰ ਤੇਰੀਆਂ ਗੱਲਾਂ ਚ ਸੀ ਕਾਸ਼ ਉਹਨਾਂ ਪਿਆਰ ਤੇਰੇ ਦਿਲ ਵਿੱਚ ਵੀ ਹੁੰਦਾ। ਤੇ ਲਓ ਜੀ ਸੁਣਦੇ ਆ ਅਗਲਾ ਫਰਮਾਇਸ਼ੀ ਗਾਣਾ ਤੇ ਮਿਲਦੇ ਆ ਫਿਰ ਉਸ ਗਾਣੇ ਤੋਂ ਬਾਅਦ, ਤੇ ਪ੍ਰੋਗਰਾਮ ਦਾ ਕਰਾਂਗੇ ਖਾਤਮਾ ਸਾਰੇ ਜਵਾਬਾਂ ਦੇ ਨਾਲ, ਤੇ ਮਿਲਦੇ ਆ ਪਿਆਰੇ ਜੇ ਗੀਤ ਤੋਂ ਬਾਅਦ।
ਤੇਰੀ ਕਾਰ ਵਾਲੀ ਮੱਖਣਾ ਨਾ ਮੈਥੋਂ ਕਾਰਵਾਈ ਕਰ ਵਾਲੀ ਮੱਖਣਾ, ਭੁੱਲ ਜੂ ਕੇ ਤੇਰੀ ਕਾਰ ਵਾਲੀ ਮੱਖਣਾ ਨਾ ਮੈਥੋਂ ਕਾਰਵਾਈ ਕਰ ਵਾਲੀ ਮੱਖਣਾ, ਵੇ ਤੇਰੀ ਬੇਬੇ ਮੇਰੀ ਸੱਸ ਤੇਰਾ ਭਾਈ ਮੇਰਾ ਦਿਓਰ ਹੱਕ ਵਿੱਚ ਖੜੇ ਨਾਰ ਦੇ, ਛੱਡ ਦੇ ਤੂੰ ਘੋਟਣੀਆਂ ਲਾਣੇ ਵਾਰੀਆਂ ਵੇ ਹੱਥ ਕੰਨਾਂ ਨੂੰ ਲਵਾ ਦੂੰ ਵੱਟੇ ਲਾਣੇ ਦਾਰ ਦੇ, ਛੱਡ ਦੇ ਤੂੰ ਘੋਟਣੀਆਂ ਲਾਣੇ ਵਾਰੀਆਂ ਵੇ ਹੱਥ ਕੰਨਾਂ ਨੂੰ ਲਵਾ ਦੂੰ ਵੱਟੇ ਲਾਣੇ ਦਾਰ। ਟਾਬੇ ਵਾਲੀਆਂ ਮੰਨਣਾ ਨੀ ਲੈ ਕੇ ਐਤਕੀ ਮੈਂ ਵਾਲੀਆਂ, ਪੈਣ ਗਈਆਂ ਛਕਣੀਆਂ ਟਾਬੇ ਵਾਲੀਆਂ ਮੰਨਣਾ ਨੀ ਲੈ ਕੇ ਐਤਕੀ ਮੈਂ ਵਾਲੀਆਂ, ਆਫਰ ਕਰੇਗਾ ਜੋੜਾ ਝਾਂਜਰਾਂ ਦਾ ਲੈ ਕੇ ਗੱਲ ਸੁਲਾ ਦੀ ਨੂੰ ਫੇਰ ਲਵਾਂਗੇ ਵਿਚਾਰ ਵੇ, ਛੱਡ ਦੇ ਤੂੰ ਘੋਟਣੀਆਂ ਲਾਣੇ ਦਾਰੀਆਂ ਵੇ ਹੱਥ ਕੰਨਾਂ ਨੂੰ ਲਵਾ ਦੂੰ ਵੱਟੇ ਲਾਣੇ ਦਾਰ ਦੇ, ਛੱਡ ਦੇ ਤੂੰ ਘੋਟਣੀਆਂ ਲਾਣੇ ਦਾਰੀਆਂ ਵੇ ਹੱਥ ਕੰਨਾਂ ਨੂੰ ਲਵਾ ਦੂੰ ਵੱਟੇ ਲਾਣੇ ਦਾਰ ਦੇ। ਸਨੱਖੀ ਮੁੰਡਿਆ ਰੱਜ ਕੇ ਸਨੱਖੀ ਮੁੰਡਿਆ ਜਿਹਦੀ ਮੁੜ ਕੇ ਚੱਲੀ ਨਾ ਜਾਵੇ, ਬਤੇਰੇ ਨਾ ਵਿਆਹਤੀ ਮਾਪਿਆ ਬਤੇਰੇ ਨਾ ਵਿਆਹਤੀ ਮਾਪਿਆ ਤੇਰੀ ਜੁੱਤੀ ਦੇ ਮੇਚ ਨਾ ਆਵੇ, ਬਤੇਰੇ ਨਾ ਵਿਆਹਤੀ ਮਾਪਿਆ ਤੇਰੀ ਜੁੱਤੀ ਦੇ ਮੇਚ ਨਾ ਆਵੇ। ਬੂਹੇ ਤੋਂ ਕਰਾਲੀ ਪੱਗਾਂ ਦੀਆਂ ਪੂਣੀਆਂ ਗੋਰਿਆਂ ਹੱਥਾਂ ਤੋਂ ਹੁਣ ਨਹੀਂ ਉਹ ਹੋਣੀਆਂ, ਬੂਹੇ ਤੋਂ ਕਰਾਲੀ ਪੱਗਾਂ ਦੀਆਂ ਪੂਣੀਆਂ ਗੋਰਿਆਂ ਹੱਥਾਂ ਤੋਂ ਹੁਣ ਨਹੀਂ ਉਹ ਹੋਣੀਆਂ, ਮਤਾ ਪਾਸ ਹੋ ਗਿਆ ਖਿਲਾਫ ਤੇਰੇ ਇੱਕ ਸੀਨੇ ਲਾਉਣ ਤੇ ਆ ਫੇਲ ਕਰਨੇ ਜਗਾੜ ਵੇ, ਛੱਡ ਦੇ ਤੂੰ ਘੋਟਣੀਆਂ ਲਾਣੇ ਦਾਰੀਆਂ ਵੇ ਹੱਥ ਕੰਨਾਂ ਨੂੰ ਲਵਾ ਦੂੰ ਵੱਟੇ ਲਾਣੇ ਦਾਰ ਦੇ, ਛੱਡ ਦੇ ਤੂੰ ਘੋਟਣੀਆਂ ਲਾਣੇ ਦਾਰੀਆਂ ਵੇ ਹੱਥ ਕੰਨਾਂ ਨੂੰ ਲਵਾ ਦੂੰ ਵੱਟੇ ਲਾਣੇ ਦਾਰ ਦੇ। ਹਾਰ ਚੋਂ ਹਾਰ
ਪਾੜੇ ਕੱਟ ਮੰਗਿਆ ਸੀ ਹੱਥ ਨਾਲ ਤੋਂ ਮੁੱਲ ਨੀ ਲਿਆਇਆ ਯੂਪੀ ਜਾਂ ਬਿਹਾਰ ਚੋਂ ਹਾੜੇ ਕੱਟ ਮੰਗਿਆ ਸੀ ਹੱਥ ਨਾਲ ਤੋਂ ਪੂਰੀ ਗੱਲ ਬਹੁਤ ਚੀਮਾ ਫੈਮਲੀ ਚ ਮੇਰੀ ਤੈਨੂੰ ਛੱਡਣਾ ਕਰਾ ਕੇ ਜੱਸੇ ਘਰੋਂ ਬਾਹਰ ਵੇ ਛੱਡ ਦੇ ਤੂੰ ਘੁੱਟਣੀਆਂ ਲਾਣੇਦਾਰੀਆਂ ਵੇ ਹੱਥ ਕੰਨਾਂ ਨੂੰ ਲਵਾ ਦੂੰ ਵੱਡੇ ਲਾਣੇਦਾਰ ਦੇ ਛੱਡ ਦੇ ਤੂੰ ਘੁੱਟਣੀਆਂ ਲਾਣੇਦਾਰੀਆਂ ਵੇ ਹੱਥ ਕੰਨਾਂ ਨੂੰ ਲਵਾ ਦੂੰ ਵੱਡੇ ਲਾਣੇਦਾਰ ਦੇ
ਜਾਸਤੀ ਮਾਂ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਕਿ ਛੱਡ ਦੇ ਤੂੰ ਘੋਟਣੀਆਂ ਲਾਣੇਦਾਰੀਆਂ ਵੇ ਹੱਥ ਕੰਨਾਂ ਨੂੰ ਲਵਾ ਦੂੰ ਵੱਡੇ ਲਾਣੇਦਾਰ ਦੇ ਹਨਾ ਬੜਾ ਵਧੀਆ ਜਿਹਾ ਗਾਣਾ ਨਾ ਉਹ ਕਹਿੰਦੇ ਆ ਨਾ ਕਿ ਪਤਾਸੇ ਨਾਲੋਂ ਮਿੱਠੇ ਆਵੇ ਲੈਸੀ ਤੋਂ ਸੁਗੰਧਿਆ ਜਾਣਦਾ ਨੀ ਤੈਨੂੰ ਦੱਸ ਕਿੱਥੋਂ ਕਿੱਥੋਂ ਮੰਗਿਆ ਸੋ ਲਓ ਜੀ ਫਿਰ ਜਦੋਂ ਹੁਣ ਕਿੱਥੋਂ ਕਿੱਥੋਂ ਮੰਗਿਆ ਵਾਲਾ ਇਹ ਜਿਹਾ ਹਰਕਤਾਂ ਕਰੂਗਾ ਤਾਂ ਫਿਰ ਹਨਾ ਕੰਨਾਂ ਨੂੰ ਹੱਥ ਤਾਂ ਲਵਾਉਣੇ ਹੀ ਪੈਂਦੇ ਆ ਨਾ ਕਿ ਹੱਥ ਕੰਨਾਂ ਨੂੰ ਲਵਾ ਦੂ ਵੱਡੇ ਲਾਣੇਦਾਰ ਦੇ ਬੜਾ ਹੀ ਪਿਆਰਾ ਜਿਹਾ ਗੀਤ ਆ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਖੂਬ ਇੰਜੋਏ ਕੀਤਾ ਹੋਊਗਾ ਗੀਤ ਦਾ ਤੇ ਅੱਗੇ ਗੁਰਦੀਪ ਸਿੰਘ ਕਹਿੰਦੇ ਬੋਬੀ ਜੋ ਅਸ਼ ਲਈ ਮੈਂ ਗਾਣਾ ਕਿਹਾ ਸੀ ਉਹਦਾ ਨਾਮ ਦਾਰੂ ਆ ਪਰ ਤੁਸੀਂ ਕੋਈ ਹੋਰ ਪਲੇ ਕਰਤਾ ਗੁਰਦੀਪ ਜੀ ਅਸੀਂ ਗਾਣਾ ਵੈਸੇ ਦਾਰੂ ਪਲੇ ਕੀਤਾ ਸੀ ਪਹਿਲਾਂ ਜਿਹੜਾ ਕੌਰਬੀ ਦੀ ਆਵਾਜ਼ ਦੇ ਵਿੱਚ ਮਿਸ ਪੂਜਾ ਦੀ ਆਵਾਜ਼ ਦੇ ਵਿੱਚ ਸੀ ਪਰ ਅਗਰ ਇਹ ਨਹੀਂ ਹੈਗਾ ਤਾਂ ਕੋਈ ਗੱਲ ਨੀ ਜੀ ਨੈਕਸਟ ਵੀਕ ਪੱਕਾ ਆਪਾਂ ਤੁਹਾਡੇ ਫਰੈਂਡ ਦੇ ਲਈ ਇਹ ਗਾਣਾ ਜ਼ਰੂਰ ਪਲੇ ਕਰਾਂਗੇ ਆਈ ਥਿੰਕ ਗਾਣਾ ਅਸੀਂ ਉਹੀ ਪਲੇ ਕੀਤਾ ਜਾਂ ਤੁਸੀਂ ਮਤਲਬ ਸੁਣਨਾ ਮਿਸ ਕਰਤਾ ਤੇ ਕੋਈ ਗੱਲ ਨੀ ਜੀ ਸੋਰੀ ਹੈ ਨਾ ਤੇ ਪਰ ਨੈਕਸਟ ਟਾਈਮ ਆਪਾਂ ਇਹ ਗਾਣਾ ਆਪਾਂ ਕਿਉਂ ਕਰ ਲਾਂਗੇ ਤੇ ਦੇਖਾਂਗੇ ਜੀ ਇਹ ਗਾਣਾ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਸੀ ਸਰਬਜੀਤ ਭਾਜੀ ਨੂੰ ਵੀ ਮੈਂ ਕਹਿ ਦਿੰਦੀ ਹਾਂ ਕਿ ਦਾਰੂ ਮਨਜੀਤ ਰੂਪੋ ਵਾਲੀ ਹੈ ਤੇ ਮਿਸ ਪੂਜਾ ਦੀ ਆਵਾਜ਼ ਦੇ ਵਿੱਚ ਤੇ ਹੁਣ ਅਸੀਂ ਇਹ ਗਾਣਾ ਤੁਹਾਡੇ ਫਰੈਂਡ ਅਰਸ਼ ਲਈ ਜ਼ਰੂਰ ਪਲੇ ਕਰਾਂਗੇ ਪਰ ਤੁਸੀਂ ਸੋਚੋ ਅਸੀਂ ਨਾ ਅਰਸ਼ ਲਈ ਗਾਣਾ ਪਲੇ ਕਰਤਾ ਸੀਗਾ ਤੇ ਕਮਲ ਲਈ ਗਾਣਾ ਅਸੀਂ ਥੋੜਾ ਡਿਲੇ ਕਰਤਾ ਸੀ ਕਿ ਅਸੀਂ ਚਲੋ ਕਮਲ ਲਈ ਗਾਣਾ ਮੈਂ ਨਾ ਜਿਹੜਾ ਬਾਅਦ ਚ ਪਲੇ ਕਰਾਂਗੇ ਕਿਉਂਕਿ ਹੁਣ ਪ੍ਰੋਗਰਾਮ ਦੇ ਐਂਡ ਤੇ ਕਵਾਂਗੇ ਨਾ ਕਿ ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ ਹੁਣ ਸੋਚਣ ਲਈ ਵੀ ਤਾਂ ਟਾਈਮ ਚਾਹੀਦਾ ਜੇ ਮੈਂ ਚੁੱਪ ਕਰੂੰਗੀ ਤਾਂ ਹਨਾ ਸੋਚਣ ਲਈ ਟਾਈਮ ਹੋਊਗਾ ਤਾਂ ਕਰਕੇ ਜੀ ਅਸੀਂ ਸੋਚਿਆ ਸੀ ਕਿ ਗਾਣਾ ਐਂਡ ਤੇ ਪਲੇ ਕਰਾਂਗੇ ਪਰ ਦੇਖੋ ਨਾ ਤੁਹਾਡੀ ਦੋਸਤੀ ਕਿੰਨੀ ਪੱਕੀ ਆ ਏਦਾਂ ਕਿੱਦਾਂ ਉਹ ਕਹਿੰਦੇ ਵੀ ਤੁਸੀਂ ਅਰਸ਼ ਲਈ ਗਾਣਾ ਪਲੇ ਕਰ ਦੋਗੇ ਤੇ ਕਮਲ ਦਾ ਗਾਣਾ ਵੇਟ ਚ ਪਾ ਦੋਗੇ ਸੋ ਹੁਣ ਅਸੀਂ ਦੋਨੋਂ ਗਾਣੇ ਇਕੱਠੇ ਹੀ ਪਲੇ ਕਰਾਂਗੇ ਵਨ ਬਾਏ ਵਨ ਤੇ ਕੋਈ ਗੱਲ ਨੀ ਜੀ ਤੁਸੀਂ ਜ਼ਰੂਰ ਸੁਣਿਓ ਇਸ ਗਾਣੇ ਨੂੰ ਵੀ ਤੇ ਅਰਸ਼ ਜੀ ਵੀ ਇਹ ਗਾਣਾ ਜ਼ਰੂਰ ਸੁਣਨਗੇ ਹਨਾ ਤੇ ਅੱਗੇ ਜੀ ਅਵਤਾਰ ਜੋਲ ਵਾਸ਼ਿੰਗਟਨ ਤੋਂ ਉਹਨਾਂ ਨੇ ਵੀ ਦੱਸ ਦਿੱਤਾ ਕਿ ਇੱਕ ਤੋਂ ਲੈ ਕੇ ਸੌ ਤੱਕ ਦੀ ਗਿਣਤੀ ਵਿੱਚ ਨੌ ਕਿੰਨੀ ਵਾਰੀ ਆਉਂਦਾ ਵਾ ਹਨਾ ਲਓ ਜੀ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਇੰਨਾ ਹੀ ਕੋਈ ਗਲਤ ਬੋਲਿਆ ਗਿਆ ਹੋਵੇ ਜਾਂ ਕੋਈ ਗੱਲ ਨਾ ਚੰਗੀ ਲੱਗੀ ਹੋਵੇ ਤੇ ਉਹਦੇ ਲਈ ਮਾਫ਼ੀ ਪਰ ਜਾਣ ਤੋਂ ਪਹਿਲਾਂ ਜਿੰਨੇ ਵੀ ਸਵਾਲ ਪੁੱਛੇ ਸੀ ਉਹਨਾਂ ਦਾ ਜਵਾਬ ਸਾਰਿਆਂ ਦਾ ਮੈਂ ਜ਼ਰੂਰ ਦੇ ਕੇ ਜਾਊਂਗੀ ਸੋ ਪਹਿਲਾਂ ਤਾਂ ਦੱਸ ਹੀ ਦਿੱਤਾ ਜੀ ਕਾਲਾ ਕੁੱਤਾ ਕੰਧ ਨਾਲ ਸੁੱਤਾ ਸੋ ਬਜ਼ਾਰਤ ਦਾ ਜਵਾਬ ਆ ਜੀ ਤਵਾ ਤੇ ਉਸ ਤੋਂ ਬਾਅਦ ਚ ਅਸੀਂ ਪੁੱਛਿਆ ਸੀ ਜੀ ਇੱਕ ਤੋਂ ਸੌ ਤੱਕ ਦੀ ਗਿਣਤੀ ਵਿੱਚ ਨੌ ਕਿੰਨੀ ਵਾਰ ਆਉਂਦਾ ਸੋ ਇਸ ਦਾ ਜਵਾਬ ਸਾਨੂੰ ਬਹੁਤ ਵਧੀਆ ਮਿਲਿਆ ਸਾਰਿਆਂ ਨੇ ਆਲਮੋਸਟ ਸਹੀ ਦਿੱਤਾ ਵਾ ਜੀ ਇਸ ਦਾ ਆਂਸਰ ਹੈ ਜੀ ਬੀ ਤੇ ਚਟਾਰ ਭਾਜੀ ਨੇ ਜਿਹੜੀ ਬਜ਼ਾਰਤ ਪਾਈ ਸੀ ਉਸਦਾ ਜਵਾਬ ਵੀ ਸਾਰਿਆਂ ਨੇ ਸਾਨੂੰ ਦੇ ਦਿੱਤਾ ਜੀ ਕਿ ਪੰਜ ਮੱਝਾਂ ਦੇ ਵਿੱਚੋਂ ਦੋ ਕੱਟ ਨਹੀਂ ਪੰਜ ਮੱਝਾਂ ਵਿੱਚੋਂ ਤਿੰਨ ਕੱਟਤੀਆਂ ਤੇ ਪਿੱਛੇ ਦੋ ਰਹਿ ਗਈਆਂ ਤੇ ਦੋ ਜੱਟੀਆਂ ਜਿਹੜੀਆਂ ਇੱਕ ਇੱਕ ਪੂੜਾ ਲੈ ਕੇ ਆਈਆਂ ਤੇ ਉਹਨਾਂ ਨੂੰ ਇੱਕ ਇੱਕ ਪੂੜਾ ਵਾ ਜਿਹੜਾ ਉਹ ਪੈਰ ਪੈ ਜਾਣਾ ਬੜੀ ਹੀ ਈਜ਼ੀ ਸੋ ਵਧੀਆ ਲੱਗਦਾ ਤੁਸੀਂ ਸਾਰੇ ਆਪੋ ਆਪਣੇ ਜਿਹੜੇ ਸਵਾਲ ਆ ਸਾਡੇ ਕੋਲ ਲੈ ਕੇ ਆਉਂਦੇ ਹੋ ਕੁਝ ਗੱਲਾਂ ਤੁਹਾਡੀਆਂ ਤੇ ਕੁਝ ਗੱਲਾਂ ਮੇਰੀਆਂ ਹਨਾ ਇਸੇ ਤਰ੍ਹਾਂ ਰਲ ਮਿਲ ਕੇ ਪ੍ਰੋਗਰਾਮ ਵੀ ਹੋ ਜਾਂਦਾ ਤੇ ਦਿਨ ਵੀ ਵਧੀਆ ਲੰਘਦਾ ਤੇ ਵੀਕਐਂਡ ਦੀ ਜਿਹੜੀ ਸ਼ੁਰੂਆਤ ਆ ਉਹ ਵੀ ਬੜੀ ਹੀ ਸੋਹਣੀ ਹੁੰਦੀ ਆ ਤੇ ਲਓ ਫਿਰ ਆਪਾਂ ਹੁਣ ਚੱਲਦੇ ਹਾਂ ਤੇ ਤੁਸੀਂ ਇਸੇ ਤਰ੍ਹਾਂ ਹੀ ਹਾਸੇ ਮਜ਼ਾਕ ਤੇ ਹਰਮਨ ਰੇਡੀਓ ਤੇ ਨਵੇਂ ਨਵੇਂ ਗਾਣੇ ਸੁਣਦੇ ਰਹੋ ਪਰ ਹਾਂ ਜਾਣ ਤੋਂ ਪਹਿਲਾਂ ਇੱਕ ਗੱਲ ਹੋਰ ਦੱਸ ਦੇਵਾਂ ਸ਼ਾਮ ਨੂੰ ਸਾਂਝ ਪ੍ਰੋਗਰਾਮ ਸ਼ੁਰੂ ਹੋਇਆ ਵਾ ਜੀ ਹਰਮਨ ਰੇਡੀਓ ਤੇ 6 ਤੋਂ ਲੈ ਕੇ 8 ਵਜੇ ਤੱਕ ਜਿਸ ਦੇ ਵਿੱਚ 6 ਤੋਂ ਲੈ ਕੇ 7 ਵਜੇ ਤੱਕ ਤਾਂ ਇੰਡੀਆ ਦੀਆਂ ਖ਼ਬਰਾਂ ਤੇ ਸੋਹਣੇ ਸੋਹਣੇ ਗਾਣੇ ਤੁਹਾਡੀ ਫਰਮਾਇਸ਼ ਤੇ ਪਲੇ ਕੀਤੇ ਜਾਂਦੇ ਆ ਤੁਸੀਂ ਮੈਸੇਜ ਕਰ ਸਕਦੇ ਹੋ ਤੇ 7 ਤੋਂ 8 ਦਾ ਜਿਹੜਾ ਟਾਈਮ ਆ ਜੀ ਉਹ ਆਸਟ੍ਰੇਲੀਆ ਦੇ ਨਿਊਜ਼ ਜਾਂ ਫਿਰ ਮਾਈਗ੍ਰੇਸ਼ਨ ਮੈਟਰ ਜਾਂ ਆਸਟ੍ਰੇਲੀਆ ਦੀ ਜਿਹੜੀ ਹੋਰ ਜਾਣਕਾਰੀ ਆ ਉਸਦੇ ਨਾਲ ਰਿਲੇਟਡ ਹੁੰਦਾ ਵਾ ਸੋ ਬੜਾ ਹੀ ਸੋਹਣਾ ਬੜਾ ਹੀ ਪਿਆਰਾ ਜਿਹਾ ਪ੍ਰੋਗਰਾਮ ਆ ਜੀ 6 ਤੋਂ 8 ਵਜੇ ਤੱਕ ਤੁਸੀਂ ਆਪਣੇ ਮੈਸੇਜ ਕਰ ਸਕਦੇ ਹੋ ਵੈਸੇ ਵੀ ਵੀਕਐਂਡ ਆ ਵੀਕਐਂਡ ਦੇ ਵਿੱਚ ਫਿਰ ਰੇਡੀਓ ਦੀ ਬੀਟ ਤੇ ਭੰਗੜੇ ਵਾਲੇ ਗਾਣੇ ਚੱਲਦੇ ਹੁਣ ਤੇ ਵੀਕਐਂਡ ਦਾ ਤਾਂ ਸਵਾਦ ਹੀ ਆ ਜਾਂਦਾ ਨਾ ਸੋ ਸੁਣਨਾ ਨਾ ਭੁੱਲਿਓ ਜ਼ਰੂਰ ਸੁਣਦੇ ਰਹੋ 6 ਤੋਂ 8 ਸਿੰਨੇ ਸਮੇਂ ਮੁਤਾਬਕ ਸਾਂਝ ਪ੍ਰੋਗਰਾਮ ਆਪਣੇ ਫਰਮਾਇਸ਼ੀ ਗੀਤਾਂ ਦੇ ਨਾਲ ਸੋਹਣੀਆਂ ਸੋਹਣੀਆਂ ਜਾਣਕਾਰੀਆਂ ਦੇ ਨਾਲ ਬੁਜ਼ਾਰਤਾਂ ਦੇ ਨਾਲ ਫਨੀ ਖ਼ਬਰਾਂ ਦੇ ਨਾਲ ਤੇ ਨਾਲੇ ਦੱਸਾਂਗੇ ਕਿ ਉਹ ਅੱਜ ਦੇ ਦਿਨ ਦੇ ਵਿੱਚ ਜਿੱਥੇ ਵੀ ਸ਼ਾਮ ਦਾ ਪ੍ਰੋਗਰਾਮ ਚੱਲ ਰਿਹਾ ਕੀ ਹੋਇਆ ਸੀ ਕਿਹਦਾ ਜਨਮ ਹੋਇਆ ਸੀ ਤੇ ਕਿਹੜਾ ਇਸ ਸਹਾਂ ਜਹਾਨ ਨੂੰ ਅਲਵਿਦਾ ਕਹਿ ਕੇ ਗਿਆ ਸੀ ਤੇ ਲਓ ਜੀ ਹੁਣ ਮੇਰਾ ਵੀ ਅਲਵਿਦਾ ਜਹਾਨ ਨੂੰ ਨੀ ਤੁਹਾਨੂੰ ਸਾਰਿਆਂ ਨੂੰ ਅਲਵਿਦਾ ਕਹਿਣ ਦਾ ਟਾਈਮ ਆ ਗਿਆ ਤੇ ਮੈਨੂੰ ਦਿਓ ਇਜਾਜ਼ਤ, ਗੱਲ ਛੱਡ ਕੇ ਜਾ ਰਹੀ ਹਾਂ ਤੁਹਾਡੀ ਹੀ ਫਰਮਾਇਸ਼ੀ ਸੌਂਗ, ਤੁਸੀਂ ਮੰਨਦੇ ਰਹੋ ਇਹਨਾਂ ਪਿਆਰੇ ਪਿਆਰੇ ਗੀਤਾਂ ਦਾ ਨਾਲ। ਮਿਲਦੇ ਹਾਂ ਅਗਲੇ ਹਫ਼ਤੇ 8 ਤੋਂ 10 ਸਿੱਧੀ ਸਮੇਂ ਮੁਤਾਬਕ, ਤਦ ਤੱਕ ਦੇ ਲਈ ਰੱਬ ਰਾਖਾ, ਜ਼ਿੰਦਗੀ ਜ਼ਿੰਦਾਬਾਦ।